ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਆਪਣਿਆਂ ਨੂੰ ਮੇਰੇ ਵੱਲੋਂ ਜਾਨੀ ਅੰਜੀਤ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਤੁਹਾਡੀਆਂ ਸੁੱਖਾਂ ਦੀਆਂ ਕਾਮਯਾਬੀ ਦੀਆਂ ਅਸੀਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋ ਤੰਦਰੁਸਤੀ ਦੇ ਵਿੱਚ ਹੋਵੋ ਖੁਸ਼ੀ ਦੀਆਂ ਮੰਜ਼ਿਲਾਂ ਤੈਅ ਕਰਦੇ ਹੋਵੋ ਕਾਮਯਾਬੀ ਤੁਹਾਡੇ ਕਦਮ ਚੁੰਮਦੀ ਹੋਵੇ ਸੋ ਦੋਸਤੋ ਹੁਣੇ ਹੁਣੇ ਅਸੀਂ ਦੀਵਾਲੀ ਮਨਾ ਕੇ ਹਟੇ ਹਾਂ ਖੁਸ਼ੀਆਂ ਮਨਾ ਕੇ ਹਟੇ ਹਾਂ ਤੇ ਪ੍ਰਦੇਸ਼ਾਂ ਦੇ ਵਿੱਚ ਦੀਵਾਲੀ ਮਨਾਉਣ ਦਾ ਇੱਕ ਆਪਣਾ ਹੀ ਰੰਗ ਆ ਇੱਕ ਆਪਣਾ ਹੀ ਢੰਗ ਆ ਤੇ ਜਿਸ ਤਰ੍ਹਾਂ ਦਾ ਵੀ ਹੈ ਇਹ ਖੁਸ਼ੀਆਂ ਇਹ ਮੇਲੇ ਇਹ ਤਿਉਹਾਰ ਸਾਡੀ ਦਹਿਲੀਜ਼ ਤੇ ਦਸਤਕ ਦਿੰਦੇ ਰਹਿਣ ਤੇ ਸਾਡੇ ਵਿਹੜਿਆਂ ਵਿੱਚ ਰੌਣਕਾਂ ਲਾਉਂਦੇ ਰਹਿਣ ਸਾਡੇ ਘਰਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਸਾਡੇ ਆਪਸੀ ਸਾਂਝਤਾ ਦੇ ਵਿੱਚ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਸੱਚੇ ਪਾਤਸ਼ਾਹ ਪਰਮਾਤਮਾ ਦੇ ਨਾਲ ਜੁੜਦੇ ਹਾਂ
ਲਾਏ ਜੰਤ ਸਭ ਤੁਹਾਡੇ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਨੀ ਪਿੱਛੇ ਆ ਸਾੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਸਿੱਤ ਲਾਇਆ ਗੁਰਪੁਰੇ ਵਜੀ ਵਧਾਈ ਨਾਨਕ ਜਿੱਤਾ ਵਿਖਾੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਪ ਕਿਹਾ ਤਾੜਾ ਜੀਓ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ
ਓ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਡੇ ਨਾਲ ਸਾਡੇ ਅੰਗ ਸੰਗ ਹਮੇਸ਼ਾ ਸਹਾਈ ਰਹਿਣ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸ਼ੁਰੂਆਤ ਕਿੱਥੋਂ ਕਰਦੇ ਹਾਂ ਕਿਸ ਗੱਲ ਨਾਲ ਕਰਦੇ ਹਾਂ ਗੱਲਾਂ ਮੈਂ ਜਿਸ ਤਰ੍ਹਾਂ ਕਹਿੰਦੀ ਹੁੰਦੀ ਹਾਂ ਕਿ ਸਾਡੇ ਆਲੇ ਦੁਆਲੇ ਹੀ ਹੁੰਦੀਆਂ ਨੇ ਕਹਾਣੀਆਂ ਸਾਡੇ ਆਲੇ ਦੁਆਲੇ ਹੀ ਤਾਣਾ ਬਾਣਾ ਬੁਣਦੀਆਂ ਹੁੰਦੀਆਂ ਨੇ ਉਹਨਾਂ ਹੀ ਕਹਾਣੀਆਂ ਨੂੰ ਉਹਨਾਂ ਹੀ ਘਟਨਾਵਾਂ ਨੂੰ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਜਾਂ ਸਾਡੇ ਨਾਲ ਵਾਪਰਦੀਆਂ ਨੇ ਜਾਂ ਸਾਡੇ ਕਿਸੇ ਜਾਣਨ ਵਾਲੇ ਦੇ ਨਾਲ ਵਾਪਰਦੀਆਂ ਨੇ ਅਸੀਂ ਉਹਨਾਂ ਨੂੰ ਜਾਂ ਲਿਖਤੀ ਰੂਪ ਦੇ ਵਿੱਚ ਪੇਸ਼ ਕਰ ਦਿੰਦੇ ਹਾਂ ਅਤੇ ਜਾਂ ਫਿਰ ਅਸੀਂ ਉਹਨਾਂ ਨੂੰ ਬੋਲ ਕੇ ਪੇਸ਼ ਕਰ ਦਿੰਦੇ ਹਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਹਾਣੀ ਵਿਚਲਾ ਪਾਤਰ ਹੀ ਉਹ ਆਪ ਹੋਵੇ ਜੋ ਉਸ ਕਹਾਣੀ ਨੂੰ ਬਿਆਨ ਕਰ ਰਿਹਾ ਹੁੰਦਾ ਆ ਜਾਂ ਲਿਖ ਰਿਹਾ ਹੁੰਦਾ ਕਈ ਦਫ਼ਾ ਅਸੀਂ ਉਹਨਾਂ ਚੀਜ਼ਾਂ ਨੂੰ ਬਹੁਤ ਨੇੜੇ ਹੋ ਕੇ ਦੇਖਦੇ ਹਾਂ ਹੰਢਾਉਂਦੇ ਹਾਂ ਤੇ ਉਹਦੇ ਵਿਚਲੀ ਜਿਹੜਾ ਉਹਦੇ ਵਿੱਚ ਜਿਹੜਾ ਇੱਕ ਦਰਦ ਹੁੰਦਾ ਆ ਜਾਂ ਖੁਸ਼ੀ ਦਾ ਮਾਹੌਲ ਹੁੰਦਾ ਉਸ ਨੂੰ ਦਰਸ਼ਕ ਬਹੁਤ ਚੰਗੀ ਤਰ੍ਹਾਂ ਜਾਂ ਨੇੜੇ ਹੋ ਕੇ ਜਾਣਦਾ ਹੁੰਦਾ ਆ ਸੋ ਇਸ ਤਰ੍ਹਾਂ ਦੇ ਇੱਕ ਦੋ ਵਿਸ਼ੇ ਮੇਰੇ ਦਿਮਾਗ ਦੇ ਵਿੱਚ ਆਏ ਹਨ ਕਿ ਮੈਂ ਅੱਜ ਆਪਣੇ ਸਰੋਤਿਆਂ ਦੇ ਨਾਲ ਹਰਮਨ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੇ ਕਰਾਂ ਉਹ ਵਿਸ਼ੇ ਹਨ ਫੇਸਬੁੱਕ ਦੇ ਵਿਸ਼ੇ ਜਿੱਥੇ ਦੋਸਤੋ ਫੇਸਬੁੱਕ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਜਿਹੜਾ ਸਾਡੇ ਹਰ ਕਿਸੇ ਦੇ ਲਈ ਇੱਕ ਬਹੁਤ ਫਾਇਦੇ ਵਾਲਾ ਵੀ ਹੈਗਾ ਜਿੱਥੇ ਸਾਨੂੰ ਇਹ ਮੀਡੀਆ ਇੱਕ ਬਹੁਤ ਵਧੀਆ ਫਾਇਦਾ ਦੇ ਰਿਹਾ ਅਸੀਂ ਆਪਣੀ ਗੱਲ ਹੋਵੇ ਕੋਈ ਆਪਣੀ ਜੋ ਵੀ ਕੋਈ ਗੱਲਬਾਤ ਆ ਲਿਖਤਾਂ ਆ ਉਹ ਅਸੀਂ ਫੇਸਬੁੱਕ ਤੇ ਪਾ ਸਕਦੇ ਹਾਂ ਚੰਗੇ ਉੱਥੇ ਸਾਨੂੰ ਆਪਣੇ ਸੋਚ ਮੁਤਾਬਕ ਸਾਡੇ ਮੁਤਾਬਕ ਸਾਡੇ ਸੁਭਾਅ ਮੁਤਾਬਕ ਦੇ ਉੱਥੇ ਸਾਨੂੰ ਲੋਕ ਮਿਲਦੇ ਨੇ ਜਿਹੜੇ ਸਾਡੇ ਇੱਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹੁੰਦੇ ਨੇ। ਪਰਿਵਾਰਕ ਮਤਲਬ ਕਿ ਜਿਹੜੇ ਅਸੀਂ ਆਪਸ ਦੇ ਵਿੱਚ ਮਿਲਦੇ ਹਾਂ, ਇੱਕ ਵਧੀਆ ਸਮਝ ਰੱਖਣ ਵਾਲੇ, ਸੋਚ ਰੱਖਣ ਵਾਲੇ, ਜਿਨ੍ਹਾਂ ਦੀ ਸੋਚ ਆਪਸ 'ਚ ਮਿਲਦੀ ਹੁੰਦੀ ਆ। ਇਹ ਵੀ ਆ ਤੇ ਜਿਹੜੀ ਵੀ ਕੋਈ ਸਮੇਂ ਦੇ ਹਾਲਾਤ ਇਕਦਮ ਉੱਥੇ ਤੁਸੀਂ ਦੇਖ ਸਕਦੇ ਆ, ਕੋਈ ਲਾਈਵ ਹੋ ਕੇ ਤੁਹਾਨੂੰ ਸਮੇਂ ਦੇ ਹਾਲਾਤ ਦਿਖਾ ਦਿੰਦਾ ਆ, ਜਾਂ ਕੋਈ ਆਪਣੀ ਗੱਲ ਝਟਪਟ ਉੱਥੇ ਸ਼ੇਅਰ ਕਰਦਾ ਤੇ ਸਾਰੀ ਦੁਨੀਆਂ ਦੇ ਵਿੱਚ ਫੇਸਬੁੱਕ ਰਾਹੀਂ ਗੱਲ ਪਹੁੰਚ ਜਾਂਦੀ ਹੈ। ਬਹੁਤ ਸਾਰੀਆਂ ਨੌਲੇਜ ਵਾਲੀਆਂ ਗੱਲਾਂ ਸਾਨੂੰ ਫੇਸਬੁੱਕ ਤੋਂ ਮਿਲਦੀਆਂ ਨੇ, ਬਹੁਤ ਚੰਗੇ ਇਨਸਾਨ ਸਾਨੂੰ ਫੇਸਬੁੱਕ ਤੋਂ ਮਿਲਦੇ ਨੇ, ਜਿਨ੍ਹਾਂ ਦੇ ਨਾਲ ਸਾਡੇ ਵਿਚਾਰ ਮਿਲ ਜਾਂਦੇ ਨੇ ਔਰ ਚੰਗੇ ਦੋਸਤ ਬਣ ਜਾਂਦੇ ਨੇ। ਔਰ ਉੱਥੇ ਨਾਲ ਹੀ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਹੈਗਾ ਆ, ਨੁਕਸਾਨ ਕਿ ਕਈ ਦਫ਼ਾ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਦੀ ਰੂਹ ਬੋਲੀ ਬੋਲੀ ਜਾਂਦੀ ਆ, ਸ਼ਬਦਾਵਲੀ ਕਿਸ ਤਰ੍ਹਾਂ ਗਲਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਆ। ਜਾਣੀ ਕਿ ਫੇਸਬੁੱਕ ਨੇ ਜਿੱਥੇ ਸਾਨੂੰ ਹੁਣ ਤੱਕ ਫਾਇਦਾ ਦਿੱਤਾ ਹੈਗਾ ਆ ਅੱਜ ਦੇ ਟਾਈਮ ਤੱਕ, ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਵੀ ਦਿੱਤੀ ਆ, ਡਿਪਰੈਸ਼ਨ ਦਿੱਤੀ ਆ, ਉਹਦੇ ਉੱਤੇ ਬਹੁਤ ਸਾਰਾ ਕੂੜ ਔਰ ਗੰਦ ਔਰ ਝੂਠ, ਲੜਾਈਆਂ, ਬਹੁਤ ਕੁਛ ਹੈਗਾ। ਅੱਜ ਮੇਰਾ ਗੱਲ ਕਰਨ ਦਾ ਖਾਸ ਜਿਹੜਾ ਵਿਸ਼ਾ ਹੋਵੇਗਾ ਉਹ ਵਿਸ਼ਾ ਹੈਗਾ ਕਿ ਕਈ ਖਾਸ ਕਰਕੇ ਮੇਰੀ ਨਜ਼ਰ ਦੇ ਵਿੱਚ ਲੇਡੀਜ਼ ਹੈਗੀਆਂ ਆ, ਔਰਤਾਂ ਹੀ ਹੈਗੀਆਂ, ਔਰਤ ਵਰਗ ਦੇ ਲਈ ਆ। ਔਰਤਾਂ ਦਾ ਅਕਸਰ ਇੱਕ ਇਹ ਗੁੱਸਾ ਹੁੰਦਾ ਜਾਂ ਫੇਸਬੁੱਕ ਤੇ ਉਹ ਇਸ ਗੱਲ ਨੂੰ ਸ਼ੋਅ ਕਰਦੀਆਂ ਕਿ ਮੈਨੂੰ ਫਲਾਨੇ ਬੰਦੇ ਨੇ ਮੇਰੇ ਨਾਲ ਚੈਟ ਕੀਤੀ ਤੇ ਮੈਨੂੰ ਆਹ ਆਹ ਸ਼ਬਦਾਵਲੀ ਵਰਤੀ ਆ, ਜਾਂ ਕਈਆਂ ਦਾ ਇਹ ਰੋਸ ਹੁੰਦਾ ਕਿ ਮੈਨੂੰ ਮੈਸੇਂਜਰ ਦੇ ਵਿੱਚ ਕਿਸੇ ਨੇ ਫੋਨ ਕੀਤਾ ਤੇ ਫੋਨ ਕਰਕੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਆ, ਜਾਂ ਫਿਰ ਕਿਸੇ ਦਾ ਇਹ ਰੋਸ ਹੁੰਦਾ ਕਿ ਵੀ ਮੈਨੂੰ ਵੇਲੇ ਕਵੇਲੇ ਮੈਸੇਂਜਰ ਰਾਹੀਂ ਮੈਨੂੰ ਕਿਉਂ ਫੋਨ ਕੀਤਾ ਜਾਂਦਾ ਔਰ ਮੈਨੂੰ ਫੋਨ ਕਾਹਤੇ ਕਰਦੇ ਆ। ਇਹ ਗੱਲ ਜ਼ਿਆਦਾਤਰ ਲੇਡੀਜ਼ ਦੇ ਵਿੱਚੋਂ ਉੱਠਦੀ ਆ, ਉਹਨਾਂ ਦਾ ਰੋਸ ਫੇਸਬੁੱਕ ਤੇ ਹੁੰਦਾ ਆ ਤੇ ਫਿਰ ਉਹ ਭੈਣਾਂ ਉਹ ਬੀਬੀਆਂ ਸਕਰੀਨ ਸ਼ੋਟ ਲੈ ਕੇ ਫੇਸਬੁੱਕ ਦੇ ਉੱਤੇ ਸ਼ੋਅ ਕਰਦੀਆਂ ਕਿ ਦੇਖੋ ਮੇਰੇ ਵੱਲੋਂ ਆਹ ਲਿਖਿਆ ਗਿਆ ਔਰ ਉਸ ਸ਼ਖਸ ਵੱਲੋਂ ਮੈਨੂੰ ਇਦਾਂ ਦਾ ਗੰਦਾ ਜਵਾਬ ਦਿੱਤਾ ਗਿਆ। ਇਸ ਤਰ੍ਹਾਂ ਦੇ ਜਦੋਂ ਉਹਨਾਂ ਦੇ ਆਪਣੀ ਪੋਸਟ ਪਾਉਂਦੀਆਂ ਹੈਗੀਆਂ ਫੇਸਬੁੱਕ ਦੇ ਉੱਤੇ, ਉਹਨਾਂ ਨੂੰ ਬਹੁਤ ਸਾਰੇ ਜਿਹੜੇ ਕਮੈਂਟ ਕਰਨ ਵਾਲੇ ਹੁੰਦੇ ਆ ਉਹ ਵੀ ਮਰਦ ਲੋਕ ਹੁੰਦੇ ਆ, ਕਈ ਉਹਨਾਂ ਨੂੰ ਹੌਸਲਾ ਦੇ ਰਹੇ ਹੁੰਦੇ ਆ ਵੀ ਚਲੋ ਕੋਈ ਨੀ, ਤੁਸੀਂ ਇੱਦਾਂ ਦੇ ਨਹੀਂ ਹੈਗੇ, ਤੁਸੀਂ ਇੱਦਾਂ ਦੀ ਗੱਲ ਨਾ ਸੋਚੋ, ਤੁਸੀਂ ਇੱਦਾਂ ਦੀ ਸੋਚਣ ਵਾਲੇ ਨਹੀਂ ਹੈਗੇ। ਔਰ ਬਹੁਤ ਸਾਰਾ ਜਿਹੜਾ ਇੱਕ ਵਰਗ ਹੁੰਦਾ ਆ ਵੱਡਾ, ਉਹ ਜਿਸ ਬੰਦੇ ਨੇ ਗਲਤ ਮਲਤ ਭਾਸ਼ਾ ਵਰਤੀ ਹੁੰਦੀ ਆ ਉਹਦੇ ਖਿਲਾਫ਼ ਹੋਏ ਹੁੰਦੇ ਆ, ਤੇ ਕਈਆਂ ਦਾ ਜਿਹੜੇ ਟੈਲੀਫੋਨ ਕਾਲਸ ਵਗੈਰਾ ਉਹਨਾਂ ਦਾ ਰੋਸਾ ਪਾਇਆ ਹੁੰਦਾ, ਉਹਨਾਂ ਨੇ ਪੋਸਟ ਪਾ ਕੇ ਵੀ ਸਾਨੂੰ ਫੋਨ ਕਰਦੇ ਆ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਨੂੰ ਫੋਨ ਕਿਉਂ ਕੀਤਾ ਜਾਂਦਾ, ਸਾਡੇ ਘਰ ਪਰਿਵਾਰ ਆ, ਇੱਕ ਲੇਡੀਜ਼ ਨੂੰ ਤੁਸੀਂ ਕਿਉਂ ਫੋਨ ਕਰਦੇ ਆ, ਤੁਹਾਨੂੰ ਪਤਾ ਆ ਇੱਕ ਔਰਤ ਦਾ ਘਰ ਦਾ ਮਾਹੌਲ ਕਿੱਦਾਂ ਦਾ ਹੁੰਦਾ ਆ, ਇੱਦਾਂ ਦੀਆਂ ਸਾਰੀਆਂ ਗੱਲਾਂ ਜੋ ਸਾਨੂੰ ਫੇਸਬੁੱਕ ਤੇ ਆਮ ਦੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਮਿਲਦੀਆਂ। ਸੋ ਦੋਸਤੋ, ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਮੈਂ ਵੀ ਪੜ੍ਹਦੀ ਹਾਂ, ਤੁਸੀਂ ਵੀ ਪੜ੍ਹਦੇ ਆ ਜਾਂ ਕਿਸ ਤਰ੍ਹਾਂ ਵੀ ਆ, ਮੇਰੇ ਦਿਮਾਗ ਦੇ ਵਿੱਚ ਉਸ ਵੇਲੇ ਉਹਨਾਂ ਔਰਤਾਂ ਲਈ ਬਾਹਲਾ ਕੁਛ ਹਮਦਰਦੀ ਮੇਰੇ ਅੰਦਰੋਂ ਨਹੀਂ ਉੱਠਦੀ। ਮੈਂ ਤੁਹਾਨੂੰ ਸਹੀ ਗੱਲ ਦੱਸ ਰਹੀ ਹਾਂ, ਮੇਰੇ ਅੰਦਰੋਂ ਇਸ ਕਰਕੇ ਹਮਦਰਦੀ ਨਹੀਂ ਉੱਠਦੀ, ਮੈਂ ਕਦੇ ਇੱਦਾਂ ਦੀ ਪੋਸਟ ਦੇ ਉੱਤੇ ਕਦੇ ਕਮੈਂਟ ਨਹੀਂ ਕੀਤਾ ਹੈਗਾ। ਮੇਰੀ ਹਮਦਰਦੀ ਇਸ ਕਰਕੇ ਨਹੀਂ ਉੱਠਦੀ ਕਿ ਜੇ ਕੋਈ ਇਨਸਾਨ ਤੁਹਾਨੂੰ ਫੇਸਬੁੱਕ ਦੇ ਪਹਿਲਾਂ ਕੋਈ ਤੁਹਾਡੇ ਨਾਲ ਇੰਨਾ ਵੱਧਦਾ ਹੀ ਕਿਉਂ ਕਿ ਤੁਸੀਂ ਉਹਦੇ ਨਾਲ ਆਪਣੀ ਚੈਟ ਕਰੋ, ਉਹਦੇ ਨਾਲ ਗੱਲਬਾਤ ਕਰੋ। ਅਸੀਂ ਘਰਾਂ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਹਾਂ ਕਿ ਸਾਡੇ ਕੋਲ ਫੋਨ ਕਰਨ ਲਈ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਟਾਈਮ ਨਹੀਂ ਹੁੰਦਾ ਫੋਨ ਕਰਨ ਦੇ ਲਈ, ਕੰਮ ਕਰਨੇ ਹੁੰਦੇ ਆ, ਨਾਲ ਸਾਡੀਆਂ ਆਪ ਘਰ ਦੇ ਘਰੇਲੂ ਸਾਡੇ ਕੰਮ ਇੰਨੇ ਹੁੰਦੇ ਆ। ਤੇ ਫੇਸਬੁੱਕ ਤੇ ਜੇ ਸਾਡੀ ਫਰੈਂਡਸ਼ਿਪ ਲਿਸਟ ਦੇ ਵਿੱਚ ਬਹੁਤ ਸਾਰੇ ਦੋਸਤਾਂ ਦੀ ਸੂਚੀ ਹੈਗੀ ਆ, ਲਿਸਟ ਹੈਗੀ ਆ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿੰਨਾ ਵੀ ਕੋਈ ਸਾਨੂੰ ਹੈਲੋ ਹਾਏ ਕਰੀਏ ਤੇ ਅਸੀਂ ਹਰ ਕਿਸੇ ਦਾ ਜਵਾਬ ਦਈਏ। ਅਸੀਂ ਜਵਾਬ ਦਿੰਨੇ ਉਹਨਾਂ ਲੋਕਾਂ ਨੂੰ ਜਿਹੜੇ ਸਾਨੂੰ ਪਤਾ ਕਿ ਵੀ ਅਸੀਂ ਇਹਨਾਂ ਦੇ ਨਾਲ ਉਨੀ ਕੁ ਗੱਲ ਕਰ ਸਕਦੇ ਹਾਂ, ਇਹ ਸਾਡੀ ਕੈਟਾਗਰੀ ਦੇ, ਸਾਡੀ ਸਮਝ ਵਾਲੇ ਆ, ਇਹ ਸਾਡੇ ਉਸ ਫੀਲਡ ਦੇ ਆ, ਜਿਹੜਾ ਕੋਈ ਲੇਖਕ ਆ, ਰਾਈਟਰ ਆ, ਕੋਈ ਸਿੰਗਰ ਆ, ਕੋਈ ਕੁਛ ਵੀ, ਤੁਸੀਂ ਜਿਹੜਾ ਤੁਹਾਡੇ ਸੁਭਾਅ ਮੁਤਾਬਕ ਹੁੰਦਾ ਆ, ਤੁਸੀਂ ਉਹਦੇ ਨਾਲ ਹੈਲੋ ਹਾਏ ਦੋ ਚਾਰ ਮਿੰਟ ਗੱਲ ਕਰਦੇ ਆ, ਲਿਖਦੇ ਆ, ਹਾਲ ਚਾਲ ਪੁੱਛਦੇ ਆ, ਟੂ ਦੀ ਪੁਆਇੰਟ, ਉਸ ਤੋਂ ਬਾਅਦ ਓਕੇ ਬਾਏ, ਫਿਰ ਟਾਈਮ ਸਹੀ ਫਿਰ ਸਹੀ। ਇੱਕ ਬੰਦਾ ਜਾਂ ਉਹ ਕਿਸ ਵੀ ਉਹਨੇ ਆਪਣੀ ਉਹਦੀ ਫੇਕ ਆਈ ਡੀ ਆ ਜਾਂ ਉਹ ਸਹੀ ਆ ਜਾਂ ਕਿਸ ਤਰ੍ਹਾਂ, ਕਿ ਇੱਕ ਔਰਤ ਕੀ ਇੰਨੀ ਉਹ ਕਮਜ਼ੋਰ ਆ ਕਿ ਇੱਕ ਬੰਦੇ ਨੂੰ ਉਹ ਤੁਸੀਂ ਇੰਨਾ ਅੱਗੇ ਵਧਣ ਦਵੋ ਕਿ ਉਹ ਤੁਹਾਡਾ ਉਹ ਪਰਸਨਲ ਹੋ ਜਾਵੇ ਔਰ ਤੁਹਾਡੇ ਤੋਂ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਪੁੱਛਣਾ ਸ਼ੁਰੂ ਕਰੇ ਔਰ ਤੁਸੀਂ ਉਹਦੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਉਹਨੂੰ ਸਵਾਲ ਜਵਾਬ, ਉਹਦੇ ਸਵਾਲਾਂ ਦਾ ਤੁਸੀਂ ਜਵਾਬ ਦੇਵੋ, ਕੀ ਤੁਹਾਡੀ ਇੰਨੀ ਉਹਦੇ ਨਾਲ ਨੇੜਤਾ ਵੱਧ ਜਾਂਦੀ ਹੈ ਕਿ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਹੁੰਦੇ ਉਹਦੇ ਨਾਲ ਇੰਨੀ ਨੇੜੇ ਹੋ ਕੇ ਔਰ ਤੁਸੀਂ ਗੱਲਾਂ ਕਰੋ, ਉਹਦੇ ਨਾਲ ਹਾਸਾ ਮਜ਼ਾਕ ਕਰੋ, ਤੇ ਫਿਰ ਜਦੋਂ ਉਹ ਤੁਹਾਨੂੰ ਗਲਤ ਕਹਿੰਦਾ ਫਿਰ ਤੁਹਾਨੂੰ ਇਸ ਗੱਲ ਦਾ ਡਰ ਪੈ ਜਾਂਦਾ ਕਿ ਹੁਣ ਜੇ ਇਹਨੇ ਮੇਰੇ ਬਾਰੇ ਕਿਸੇ ਨੂੰ ਕਹਿ ਦਿੱਤਾ ਕਿ ਮੇਰੇ ਬਾਰੇ ਮੈਂ ਹੁਣ ਕਿੱਦਾਂ ਦੀ ਇਹਦੇ ਨਾਲ ਕੋਈ ਗੱਲ ਕੀਤੀ ਆ, ਤੇ ਉਸ ਤੋਂ ਪਹਿਲਾਂ ਤੁਸੀਂ ਸਕਰੀਨ ਸ਼ੋਟ ਲੈ ਕੇ ਆਪਣੇ ਆਪ ਨੂੰ ਸ਼ੋਅ ਕਰ ਦਿੰਨੀ ਆ ਕਿ ਅਸੀਂ ਆ ਸੱਚੀ ਆ, ਸਾਡੇ ਵੱਲੋਂ ਆ ਗੱਲ ਹੋਈ ਆ। ਕਾਰਨ ਇਹ ਆ ਕਿ ਜਦੋਂ ਤੁਹਾਡਾ ਕੋਈ ਦਰਵਾਜ਼ਾ ਖੜਕਾਉਂਦਾ ਤੁਸੀਂ ਉਹਦੇ ਨੂੰ ਠੀਕ ਆ, ਇਨਸਾਨੀਅਤ ਨਾਤੇ ਅਸੀਂ ਕਹਿੰਦੇ ਆ ਕਿ ਆਪਣੀ ਤੁਹਾਡੀ ਦਸਤਕ ਕੋਈ ਦਹਲੀਜ਼ ਤੇ ਦਸਤਕ ਦਿੰਦਾ, ਉਹਨੂੰ ਤੁਸੀਂ ਦਰਵਾਜ਼ਾ ਖੋਲੋ, ਉਹਦਾ ਪੁੱਛੋ ਵੀ ਕਿਸ ਕਾਰਨ ਕਰਕੇ ਉਹਨੇ ਦਰਵਾਜ਼ਾ ਖੜਕਾਇਆ, ਲੇਕਿਨ ਇਹ ਥੋੜੀ ਕਿ ਤੁਸੀਂ ਉਹਨੂੰ ਆਪਣੇ ਡਰਾਇੰਗ ਰੂਮ ਤੱਕ ਲੈ ਆਵੋ ਔਰ ਫਿਰ ਉਹਦੇ ਨਾਲ ਬੈਠ ਕੇ ਗੱਲਬਾਤ ਕਰੋ। ਸੋ ਇਹ ਗਲਤੀਆਂ ਜਿਹੜੀਆਂ ਸਾਡੀ ਔਰਤ ਵਰਗ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਕਰ ਜਾਂਦੀਆਂ ਹੈਗੀਆਂ, ਤੇ ਬਾਅਦ ਦੇ ਵਿੱਚ ਅਸੀਂ ਬਲੇਮ ਕਰਦੀਆਂ ਕਿ ਸਾਨੂੰ ਬੰਦੇ ਇਸ ਤਰ੍ਹਾਂ ਛੇੜਦੇ ਆ, ਅਸੀਂ ਇੱਕ ਔਰਤ ਕੋਈ ਕਮਜ਼ੋਰ ਨਹੀਂ ਹੈਗੀਆਂ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਕਵੋ। ਫਿਰ ਸਾਡੇ ਇਹ ਕਮੈਂਟ ਹੁੰਦੇ ਆ ਮਰਦਾਂ ਦੇ ਲਈ ਜਦੋਂ ਸਾਡੇ ਨਾਲ ਕੁਛ ਗਲਤ ਹੋ ਜਾਂਦਾ, ਕਿਉਂਕਿ ਅਸੀਂ ਗਲਤ ਕਰਵਾ ਲੈਂਦੀ ਹਾਂ ਆਪਣੇ ਆਪ ਤੋਂ, ਅਸੀਂ ਇੰਨਾ ਕੁ ਜਜ਼ਬਾਤੀ ਹੋ ਜਾਂਦੀਆਂ ਆ ਜਾਂ ਅਸੀਂ ਕਿਸੇ ਤੇ ਇੰਨਾ ਕੁ ਬਿਲੀਵ ਕਰ ਲੈਂਦੀ ਹਾਂ ਕਿ ਵੀ ਇਹ ਬੰਦਾ ਮੇਰੇ ਨਾਲ ਕੁਛ ਇੱਦਾਂ ਨਹੀਂ ਕਰ ਸਕਦਾ। ਪਹਿਲਾਂ ਆਪਣੇ ਆਪ ਤੇ ਸਾਨੂੰ ਪੂਰਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਆਪਣੀ ਫੇਸਬੁੱਕ ਤੇ ਕਿਉਂ ਕਿਸੇ ਨੂੰ ਟਾਈਮ ਦਿੰਨੇ ਆ, ਜੇ ਸਾਡੀ ਫਰੈਂਡਸ਼ਿਪ ਲਿਸਟ ਦੇ ਵਿੱਚ 2-4-5 ਹੈਗਾ ਜਾਂ ਕਿੰਨੇ ਵੀ ਆ, ਤੇ ਕੀ ਸਾਡੇ ਕੋਲ ਅਸੀਂ ਵਿਹਲੇ ਇਸ ਕਰਕੇ ਫੇਸਬੁੱਕ ਬਣਾਈ ਆ ਕਿ ਜਿਹਦੇ ਨਾਲ ਬੈਠੇ ਮਰਜ਼ੀ ਚੈਟ ਕਰਦੇ ਰਹੀਏ। ਸੋ ਬੀਬੀਓ, ਇਹ ਜਿਹੜੇ ਤੁਸੀਂ ਸਕਰੀਨ ਸ਼ੋਟ ਕਰਕੇ ਪਾਉਣੀਆਂ ਫੇਸਬੁੱਕ ਤੇ ਔਰ ਬਹੁਤ ਚੰਗੀਆਂ ਚੰਗੀਆਂ ਸ਼ਖਸੀਅਤਾਂ ਲਾਸਟ ਟਾਈਮ ਦੇ ਵਿੱਚ ਪੋਸਟਾਂ ਪੜ੍ਹਨ ਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ, ਤੇ ਫਿਰ ਮਨ ਦੁਖੀ ਵੀ ਹੁੰਦਾ ਕਿ ਅਸੀਂ ਔਰਤ ਜਾਤ ਕੀ ਯਾਰ ਕਰਨਾ ਚਾਹੁੰਦੀ ਹਾਂ, ਕਿਸ ਗੱਲ ਦੀ ਸਿੰਪਥੀ ਅਸੀਂ ਬੰਦਿਆਂ ਤੋਂ ਚਾਹੁੰਦੀ ਹਾਂ ਕਿ ਵੀ ਸਾਡੇ ਨਾਲ ਸਾਰੇ ਹਮਦਰਦੀ ਕਰਨ ਕਿ ਔਰਤ ਦੇ ਨਾਲ ਧੱਕਾ ਹੋ ਰਿਹਾ। ਨਹੀਂ, ਔਰਤ ਆਪਣੇ ਆਪ ਨਾਲ ਧੱਕਾ ਕਰਵਾ ਰਹੀ ਹੈ, ਨੰਬਰ ਇੱਕ। ਨੰਬਰ ਦੋ, ਜੇ ਕੋਈ ਮਰਦ ਸਾਡੇ ਨਾਲ ਕੋਈ ਗਲਤ ਕੁਛ ਬੋਲਦਾ ਜਾਂ ਸਾਨੂੰ ਨਹੀਂ ਪਤਾ ਲੱਗਦਾ ਜਾਂ ਅਸੀਂ ਇਸ ਗੱਲ ਦੀ ਕਦੇ ਸੋਚਿਆ ਹੀ ਨਹੀਂ ਹੁੰਦਾ ਕਿ ਉਹ ਸਾਡੇ ਨਾਲ ਅੱਗਿਓਂ ਕੋਈ ਗਲਤ ਸਾਨੂੰ ਕਮੈਂਟ ਕਰ ਦੇਵੇਗਾ, ਤੇ ਫਿਰ ਉਹਨੂੰ ਸ਼ੋਅ ਕਰਨ ਦਾ ਕੀ, ਉਹਦਾ ਕੀ ਰੀਜ਼ਨ ਕੀ ਆ, ਉਹਦਾ ਕੀ ਕਾਰਨ ਕੀ ਆ, ਕੀ ਤੁਸੀਂ ਸੋਚਦੀਆਂ ਆ? ਸਕਰੀਨ ਸ਼ੋਟ ਲੈ ਕੇ ਫਿਰ ਤੁਸੀਂ ਫੇਸਬੁੱਕ ਤੇ ਪੋਸਟਾਂ ਪਾਉਣੀਆਂ, ਉਹ ਕੀ ਸੋਚ ਕੇ ਪਾਉਣੀਆਂ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ? ਕਦੇ ਕੋਈ ਬਹੁਤ ਵਧੀਆ ਲੇਖਕਾ ਹੁੰਦੀ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹੁੰਦੇ ਆ ਔਰ ਜਦੋਂ ਸਾਨੂੰ ਉਹਦੇ ਬਾਰੇ ਚ ਇਸ ਤਰ੍ਹਾਂ ਸੁਣਨ ਨੂੰ ਪਤਾ, ਲੇਖਕਾ ਲਾ ਲਓ, ਕੋਈ ਸਿੰਗਰ ਲਾ ਲਓ, ਕੁਛ ਵੀ ਲਾ ਲਓ, ਜੋ ਵੀ ਹੋਏਗੀ, ਤੇ ਜਦੋਂ ਉਹ ਇਸ ਤਰ੍ਹਾਂ ਦੇ ਪੋਸਟ ਆਪਣੀ ਪੋਸਟ ਪਾਉਂਦੀ ਆ ਕਿ ਮੇਰੇ ਨਾਲ ਕਿਸੇ ਮਰਦ ਨੇ ਇੱਦਾਂ ਕਿਹਾ, ਮੈਨੂੰ ਇੱਦਾਂ ਕਿਹਾ, ਮੈਨੂੰ ਆਹ ਗਾਲਾਂ ਕੱਢੀਆਂ, ਫਿਰ ਮੈਨੂੰ ਉਹ ਜਵਾਬ ਦਿੱਤਾ, ਤੁਸੀਂ ਇੱਕ ਮਿੰਟ ਚ ਆਪਣੀ ਇੱਜ਼ਤ ਉਹ ਸਾਰੀ ਖਰਾਬ ਕਰ ਲੈਂਦੀ ਆ ਔਰ ਖਤਮ ਕਰ ਲੈਂਦੀ ਆ। ਤੇ ਘਰ ਬੈਠੇ ਫਿਰ ਅਸੀਂ ਕਈ ਦਫਾ ਸੋਚਦੇ ਆ ਕਿ ਇਸ ਔਰਤ ਦੀਆਂ ਤੇ ਮੈਂ ਲਿਖਤਾਂ ਇੰਨੀਆਂ ਪੜ੍ਹਦੀ ਆ ਤਾਂ ਜਾਂ ਮੈਂ ਇਹਦੇ ਲਈ ਤਾਂ ਇੰਨਾ ਸੋਚਦੀ ਆ ਵੀ ਇਸ ਤਰ੍ਹਾਂ ਇਹਦੇ ਨਾਲ ਵੀ ਹੋ ਸਕਦਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਫਾਲਟ ਹੈ। ਅਸੀਂ ਕਿਸੇ ਨਾਲ ਇੰਨਾ ਵੱਧ ਜਾਂਦੇ ਆ ਗੱਲਾਂ ਕਰਨ ਦੇ ਵਿੱਚ ਕਿ ਅਗਲਾ ਤੁਹਾਡੀ ਪ੍ਰਾਈਵੇਸੀ ਤੱਕ ਪਹੁੰਚ ਜਾਂਦਾ ਔਰ ਫਿਰ ਤੁਹਾਨੂੰ ਕੁਛ ਨਾ ਕੁਛ ਬੋਲਦਾ। ਸ਼ੁਰੂਆਤ ਹੀ ਕਿਉਂ ਅਸੀਂ ਕਰੀਏ ਉੱਥੇ ਤੱਕ ਪਹੁੰਚਣ ਦੀ। ਸੋ ਦੋਸਤੋ ਇਹ ਗੱਲ ਅੱਗੇ ਇਸੇ ਤਰ੍ਹਾਂ ਤੋਰਾਂਗੇ, ਸੁਣਦੇ ਆ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਚੱਲੇਗੀ। ਅੱਜ ਪੁਰਾਣਾ ਗੀਤ ਬਹੁਤ ਖੂਬਸੂਰਤ ਸੁਰਿੰਦਰ ਕੌਰ ਜੀ ਦਾ ਤੁਹਾਡੇ ਸਭ ਦੇ ਨਾਮ ਕਰ
ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ।
ਮੈਂ ਆਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰ੍ਹਾਂ ਰੱਖਾਂ, ਐ ਸ਼ਿਵਲੀ ਤੇਰਿਆਂ ਫੁੱਲਾਂ ਦੀ ਇੱਜ਼ਤ ਕਿਸ ਤਰ੍ਹਾਂ ਰੱਖਾਂ। ਮੈਂ ਜਿਸ ਨੂੰ ਆਖਿਆ ਸੂਰਜ ਤੂੰ ਉਸ ਨੂੰ ਝਾੜਤਾ ਸੂਲੀ, ਇਨ੍ਹਾਂ ਬਲਦੇ ਚਿਰਾਗਾਂ ਦੀ ਹਿਫਾਜ਼ਤ ਕਿਸ ਤਰ੍ਹਾਂ ਰੱਖਾਂ। ਮੇਰੇ ਅੰਦਰ ਜਸ਼ੋਦਾ ਸਿਸਕਦੀ ਤੇ ਬਿਲਕਦਾ ਰਾਹੁਲ, ਮੈਂ ਬਹਾਰੋ ਬੁੱਧ ਹੋਵਣ ਦੀ ਮੁਹਾਰਤ ਕਿਸ ਤਰ੍ਹਾਂ ਰੱਖਾਂ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਸ਼ਰਮਾ ਦੇ ਨਾਲ। ਸੋ ਦੋਸਤੋ ਅੱਜ ਅਸੀਂ ਇੱਕ ਹਲਕਾ ਫੁਲਕਾ ਵਿਸ਼ਾ ਡਿਸਕਸ ਕਰ ਰਹੇ ਹਾਂ, ਉਹ ਹੈਗਾ ਫੇਸਬੁੱਕ ਦਾ ਵਿਸ਼ਾ। ਇਸੇ ਤਰ੍ਹਾਂ ਦੋਸਤੋ ਲਾਸਟ ਟਾਈਮ ਦੇ ਵਿੱਚ ਇੱਕ ਹੋਰ ਕਿਸੇ ਸਾਡੀ ਭੈਣ ਨੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਕਿ ਕੋਈ ਉਹਦੀ ਫਰੈਂਡਸ਼ਿਪ ਲਿਸਟ ਦੇ ਵਿੱਚੋਂ ਕੋਈ ਐਸਾ ਮਰਦ ਜਿਹਨੇ ਉਹਨੂੰ ਫੋਨ ਕਾਲਸ ਰਾਤ ਦੇ ਟਾਈਮ ਦੇ ਵਿੱਚ ਕੀਤੀ ਔਰ ਫਿਰ ਉਹ ਫੇਸਬੁੱਕ ਦੀ ਉਹਦੀ ਕਾਲ ਉਹਨੇ ਅਟੈਂਡ ਵੀ ਕੀਤੀ ਤੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਬਹੁਤ ਗੰਦੀ ਸ਼ਬਦਾਵਲੀ ਉਸ ਬੰਦੇ ਵੱਲੋਂ ਵਰਤੀ ਗਈ। ਕਿਸ ਮਕਸਦ ਦੇ ਲਈ ਫੋਨ ਉਹਨੇ ਕੀਤਾ ਔਰ ਕੀ ਗੱਲਬਾਤ ਹੋਈ ਔਰ ਫਿਰ ਕਿਉਂ ਸ਼ਬਦਾਵਲੀ ਵਰਤੀ ਗਈ ਇਹਦੇ ਬਾਰੇ ਤਾਂ ਉਸਨੇ ਭੈਣ ਨੇ ਪੋਸਟ ਦੇ ਵਿੱਚ ਨਹੀਂ ਸੀ ਪਾਇਆ। ਸਿਰਫ ਇਹੀ ਕਿਹਾ ਗਿਆ ਕਿ ਆਹ ਬੰਦਾ ਉਹਦੀ ਉਹਨੇ ਜਿਹੜੀ ਸੀਗੀ ਫੇਸਬੁੱਕ ਪਿਕ ਸੀਗੀ ਉਹਨੇ ਸ਼ੋਅ ਕੀਤੀ ਸੀ ਆਪਣੀ ਪੋਸਟ ਦੇ ਵਿੱਚ ਤੇ ਇਹ ਉਹਦੇ ਲਈ ਬਹੁਤ ਗਲਤ ਉਸ ਔਰਤ ਨੇ ਸ਼ਬਦਾਵਲੀ ਆਪਣੇ ਵੱਲੋਂ ਵੀ ਵਰਤੀ ਸੀਗੀ ਉਸ ਮਰਦ ਦੇ ਲਈ ਤੇ ਫਿਰ ਦੱਸਿਆ ਗਿਆ ਕਿ ਮੈਨੂੰ ਰਾਤ ਨੂੰ ਪਹਿਲਾਂ ਫੋਨ ਕਾਲ ਕੀਤੀ ਔਰ ਉਸ ਤੋਂ ਬਾਅਦ ਫਿਰ ਮੇਰੇ ਨਾਲ ਇਹਨੇ ਇੱਦਾਂ ਦੀਆਂ ਗੱਲਾਂ ਕੀਤੀਆਂ ਤੇ ਮੈਨੂੰ ਕਾਫੀ ਗੰਦੀ ਭਾਸ਼ਾ ਵਰਤੀ ਹੈ। ਹੁਣ ਇੱਥੇ ਫਿਰ ਸਵਾਲ ਆਉਂਦਾ ਹੈਗਾ, ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਨਾ ਕਰੋ ਇੱਦਾਂ ਦੇ, ਬਹੁਤ ਸਾਰਿਆਂ ਨੇ ਇਹ ਵੀ ਕਿਹਾ ਕਿ ਤੁਸੀਂ ਬਲੌਕ ਕਰ ਦਿਓ, ਇਹਨਾਂ ਨੂੰ ਬਲੌਕ ਕਰ ਦੇਣਾ ਸਹੀ ਹੈ। ਉਹਨਾਂ ਨੇ ਪੁੱਛਿਆ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ, ਸਿੱਧੀ ਗੱਲ ਬਲੌਕ ਕਰੋ ਕਿਉਂਕਿ ਸਾਡੇ ਕੋਲ ਆਪਣੇ ਘਰ ਦਾ ਦਰਵਾਜ਼ਾ ਦੀ ਚਾਬੀ ਸਾਡੇ ਕੋਲ ਆ, ਅਸੀਂ ਕਿਹਨੂੰ ਐਂਟਰੀ ਆਪਣੇ ਕਮਰੇ ਚ ਘਰ ਦੇ ਵਿੱਚ ਦੇਣੀ ਆ ਔਰ ਕਿਹਨੂੰ ਐਂਟਰੀ ਨਹੀਂ ਦੇਣੀ ਉਹ ਸਾਡੇ ਤੇ ਡਿਪੈਂਡ ਹੈਗਾ ਆ। ਅਸੀਂ ਜਦੋਂ ਸਾਨੂੰ ਲੱਗਦਾ ਕਿ ਕੋਈ ਇਨਸਾਨ ਬਗੈਰ ਕਿਸੇ ਗੱਲ ਤੋਂ ਸਾਨੂੰ ਡਿਸਟਰਬ ਕਰ ਰਿਹਾ ਔਰ ਉਹਦੀ ਜਿਹੜੀ ਵੀ ਕੋਈ ਭਾਸ਼ਾ ਆ, ਕੋਈ ਕਮੈਂਟ ਆ ਰਿਹਾ ਜਾਂ ਉਹ ਸਾਨੂੰ ਬਾਰ ਬਾਰ ਕੋਈ ਇੱਦਾਂ ਦੇ ਮੈਸੇਜ ਭੇਜ ਰਿਹਾ ਔਰ ਉਹਨਾਂ ਦਾ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇੱਦਾਂ ਦੇ ਇਨਸਾਨਾਂ ਨੂੰ ਆਪਣੀ ਲਿਸਟ ਚੋਂ ਬਾਹਰ ਕੱਢੋ, ਤੁਸੀਂ ਚੁੱਪ ਕਰਕੇ ਉਹਨੂੰ ਬੰਦ ਕਰ, ਉਹਨੂੰ ਬਲੌਕ ਕਰੋ ਔਰ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿ ਮੇਰੇ ਨਾਲ ਕੀ ਹੋਇਆ, ਮੈਨੂੰ ਕਿਸੇ ਨੇ ਫੋਨ ਕਾਲ ਕੀਤੀ। ਤੇ ਫੋਨ ਕਾਲ ਜਦੋਂ ਕਰਦੇ ਆ ਤੇ ਜਿਹੜੇ ਹੁਣ ਪਾਠਕ ਹੁੰਦੇ ਆ ਜਾਂ ਫੇਸਬੁੱਕ ਦੇ ਨਾਲ ਜਿੰਨੇ ਵੀ ਜੁੜੇ ਹੁੰਦੇ ਆ ਉਹਨਾਂ ਦਾ ਕਿਤੇ ਨਾ ਕਿਤੇ ਤਾਂ ਦਿਮਾਗ ਕੰਮ ਕਰਦਾ ਵੀ ਭਾਈ ਜਦੋਂ ਫੋਨ ਕਾਲ ਆਈ ਆ ਫਿਰ ਤੁਸੀਂ ਫੋਨ ਗੱਲ ਕੀਤੀ ਆ, ਇਹਦਾ ਮਤਲਬ ਇਹ ਥੋੜੀ ਕਿ ਉਹ ਤੁਹਾਨੂੰ ਸ਼ੁਰੂ ਚ ਕਿਸੇ ਨੇ ਗਾਲਾਂ ਕੱਢੀਆਂ, ਕੋਈ ਨਾ ਕੋਈ ਤਾਂ ਗੱਲ ਹੋਈ ਹੋਏਗੀ ਤੇ ਗਾਲਾਂ ਤੱਕ ਗੱਲ ਵਧੀ ਹੋਏਗੀ। ਜਦੋਂ ਤੁਸੀਂ ਉਸ ਇਨਸਾਨ ਨੂੰ ਜਾਣਦੇ ਨਹੀਂ ਤੇ ਫਿਰ ਤੁਸੀਂ ਫੋਨ ਕਿਉਂ ਚੱਕਦੇ ਆ, ਜੇ ਤੁਸੀਂ ਜਾਣਦੇ ਆ ਤੇ ਉਹਨੂੰ ਇੰਨਾ ਕੁ ਹੱਕ ਦੇ ਰੱਖਿਆ ਕਿ ਉਹ ਜਿਹੜੇ ਮਰਜ਼ੀ ਟਾਈਮ ਤੁਹਾਨੂੰ ਫੋਨ ਕਰੇ ਤੇ ਫਿਰ ਤੁਹਾਨੂੰ ਸ਼ੋਅ ਕਰਨ ਦਾ ਜਾਂ ਟੈਲੀਫੋਨ ਆਪਣੇ ਫੇਸਬੁੱਕ ਦੇ ਉੱਤੇ ਪੋਸਟਾਂ ਪਾਉਣ ਦਾ ਕੋਈ ਫਾਇਦਾ ਹੀ ਨਹੀਂ। ਫਿਰ ਇਹਦੇ ਨਾਲ ਤੁਸੀਂ ਪੋਸਟਾਂ ਪਾ ਕੇ ਅਸੀਂ ਆਪਣਾ ਆਪ ਜਿਹੜਾ ਆ ਆਪਣੇ ਆਪ ਨੂੰ ਡਾਊਨ ਕਰ ਰਹੇ ਹੁੰਦੇ ਹਾਂ, ਲੋਕਾਂ ਦੇ ਅੱਗੇ ਆਪਣੀ ਇਮੇਜ ਖਰਾਬ ਕਰ ਰਹੇ ਹੁੰਦੇ ਹਾਂ। ਲੇਡੀਜ਼ ਵਰਗ ਲਈ ਮੈਂ ਕਹਿ ਰਹੀ ਹੈਗੀ ਹਾਂ, ਜਿਹੜੀਆਂ ਔਰਤਾਂ ਕਹਿ ਦਿੰਦੀਆਂ ਕਿ ਦੇਖੋ ਮਰਦਾਂ ਵੱਲੋਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਆ, ਮਰਦ ਕਹਿੰਦੇ ਆ ਕਿ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸਾਨੂੰ, ਇਸ ਤਰ੍ਹਾਂ ਦੀਆਂ ਗਾਲਾਂ ਉਹਨਾਂ ਨੇ ਕੱਢੀਆਂ, ਮਤਲਬ ਕਿ ਤੁਸੀਂ ਕੁਛ ਖੁੱਲ੍ਹ ਦਿੰਨੀਆਂ ਤੇ ਉਹ ਗੱਲ ਇੱਥੇ ਤੱਕ ਵੱਧਦੀ ਆ। ਸੋ ਮੇਰੀਆਂ ਭੈਣੋ ਜਾਂ ਕੋਈ ਵੀ ਆ, ਚਾਹੇ ਸਾਡੇ ਭਰਾ ਵੀ ਆ, ਕੋਈ ਵੀ ਇਹ ਨਹੀਂ ਕਿ ਬੰਦੇ ਹੀ ਵਧੀਕੀਆਂ ਕਰਦੇ ਆ, ਜਿਹੜੀਆਂ ਔਰਤਾਂ ਆ ਔਰਤਾਂ ਵੀ ਇਸ ਤਰ੍ਹਾਂ ਦਾ ਬਹੁਤ ਕੁਛ ਬੰਦਿਆਂ ਦੇ ਨਾਲ ਕਰਦੀਆਂ ਹੈਗੀਆਂ। ਜੇ ਬੰਦੇ ਕਹਿ ਦਿੰਦੇ ਕਿ ਸ਼ੈਤਾਨੀ ਦਿਮਾਗ ਵਾਲੇ ਆ, ਔਰਤਾਂ ਚ ਸ਼ੈਤਾਨੀ ਉਹਨਾਂ ਨਾਲ ਵੀ ਜ਼ਿਆਦਾ ਹੈਗੀ ਆ ਔਰ ਉਹ ਵੀ ਨਾ ਕਿਤੇ ਨਾ ਕਿਸੇ ਤਰ੍ਹਾਂ ਬੰਦਿਆਂ ਦੇ ਨਾਲ ਕੋਈ ਜ਼ਬਰਦਸਤ ਜ਼ੋਰ ਜ਼ਬਰਦਸਤੀ ਕਰਦੀਆਂ ਹੈਗੀਆਂ। ਉਹਨਾਂ ਦਾ ਤਰੀਕਾ ਥੋੜ੍ਹਾ ਆਪਣੇ ਹਿਸਾਬ ਨਾਲ ਹੁੰਦਾ, ਬੰਦਿਆਂ ਦਾ ਆਪਣੇ ਹਿਸਾਬ ਨਾਲ ਹੁੰਦਾ। ਸੋ ਦੋਨੇ ਕਿਸੇ ਪਾਸਿਓਂ ਵੀ ਠੀਕ ਨਹੀਂ ਹੈਗੇ, ਨੁਕਸ ਦੋਨੇ ਪਾਸੇ ਹੈਗਾ ਆ। ਪਰ ਇੱਕ ਅਸੀਂ ਜਿਹੜਾ ਸਾਡੇ ਕੋਲ ਸੋਸ਼ਲ ਮੀਡੀਆ ਹੈਗਾ ਉਹਨੂੰ ਉਹਦੀ ਅਸੀਂ ਗਲਤ ਵਰਤੋਂ ਕਿਉਂ ਕਰੀਏ? ਮੈਂ ਖਾਸ ਕਰਕੇ ਆਪਣੇ ਪੰਜਾਬੀ ਸਮਾਜ ਲਈ, ਪੰਜਾਬੀ ਭੈਣਾਂ ਦੇ ਲਈ ਗੱਲ ਕਰ ਰਹੀ ਹੈਗੀ ਹਾਂ। ਦੁਨੀਆਂ 'ਚ ਕੀ ਕੁਛ ਹੋ ਰਿਹਾ ਸਾਨੂੰ ਉਹਦੇ ਨਾਲ ਨਹੀਂ, ਉਹਦੇ ਨਾਲ ਵੀ ਹੈਗਾ, ਸਾਨੂੰ ਸਿੱਖਣਾ ਪੈਂਦਾ ਦੁਨੀਆਂ ਦੇ ਵਿੱਚ ਚੰਗੀ ਮਾੜੀ ਗੱਲ ਤੋਂ। ਅਸੀਂ ਅੱਖਾਂ ਬੰਦ ਕਰਕੇ ਨਹੀਂ ਤੁਰ ਸਕਦੇ ਜਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਸਿਰਫ ਜਿਹੜਾ ਕੰਸਰਨ ਹੈਗਾ ਸਾਡੇ ਪੰਜਾਬੀ ਸਮਾਜ ਦੇ ਨਾਲ ਆ। ਸਾਡਾ ਜਰਮਨ ਸਮਾਜ ਦੇ ਨਾਲ ਵੀ ਆ, ਤੁਸੀਂ ਦੁਨੀਆਂ ਚ ਕਿੱਥੇ ਵੀ ਜਿਹੜੀ ਵੀ ਕੰਟਰੀ ਚ ਰਹਿੰਦੇ ਹੋ ਤੁਹਾਡਾ ਉਸ ਸਮਾਜ ਦੇ ਨਾਲ ਆ, ਉੱਥੇ ਦੀਆਂ ਗਤੀਵਿਧੀਆਂ ਐਕਟੀਵਿਟੀਜ਼ ਜੋ ਵੀ ਉੱਥੇ ਚੱਲ ਰਹੀਆਂ ਤੁਸੀਂ ਉਹਨਾਂ ਦੇ ਨਾਲ ਵੀ ਜੁੜੇ ਹੋਏ ਆ। ਤੁਹਾਨੂੰ ਇਹ ਵੀ ਪਤਾ ਕਿ ਉੱਥੇ ਦੇ ਲੋਕ ਫੇਸਬੁੱਕ ਤੇ ਕਿਸ ਤਰ੍ਹਾਂ ਆਪਣਾ ਵਰਕ ਕਰ ਰਹੇ ਆ, ਕਿਸ ਤਰ੍ਹਾਂ ਕਿਸੇ ਦੇ ਨਾਲ ਕਿਸੇ ਨੂੰ ਮੈਸੇਜ ਭੇਜ ਰਹੇ ਆ, ਉਹ ਵੀ ਤੁਹਾਡੀ ਫਰੈਂਡਸ਼ਿਪ ਲਿਸਟ ਚ ਹੁੰਦੇ ਆ। ਪਰ ਗੱਲ ਸਾਡੇ ਆਪਣੇ ਪੰਜਾਬੀ ਸਮਾਜ ਦੀ ਅੱਜ ਕਰ ਰਹੇ ਹੈਗੇ ਆ। ਕੋਈ ਤੁਹਾਨੂੰ ਨਹੀਂ ਪਸੰਦ ਹੈਗਾ ਉਹਨੂੰ ਐਂਟਰੀ ਨਾ ਦਵੋ ਔਰ ਉਹਨੂੰ ਬਲੌਕ ਕਰੋ, ਬਲੌਕ ਕਰਕੇ ਤੁਹਾਨੂੰ ਰੌਲਾ ਪਾਉਣ ਦੀ ਕੋਈ ਲੋੜ ਨਹੀਂ, ਲੌਕ ਕਰ ਦਿੱਤਾ ਠੀਕ ਆ, ਉਸ ਤੋਂ ਬਾਅਦ ਤੁਹਾਡੇ ਚ ਗੱਲ ਹੈਗੀ ਆ। ਦੁਨੀਆਂ ਦੇ ਵਿੱਚ ਇੱਕ ਖਲਾਰਾ ਜਿਹਾ ਪਾ ਦੇਣਾ ਫੇਸਬੁੱਕ ਦੇ ਉੱਤੇ, ਇੱਕ ਮੂਡ ਜਿਹਾ ਆਫ ਕਰ ਦੇਣਾ। ਮੈਨੂੰ ਇਹ ਵਿਸ਼ਾ ਜਿਛੇੜਨ ਦਾ ਮੇਰਾ ਇਹ ਮਕਸਦ ਹੋਇਆ ਜਾਂ ਮੈਂ ਇਸ ਗੱਲ ਕਰਕੇ ਛੇੜਿਆ, ਇੱਕ ਦੋ ਇੱਦਾਂ ਦੀਆਂ ਸੀਗੀਆਂ ਲੇਡੀਜ਼ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਸੀਗੀ, ਖੈਰ ਹੁਣ ਵੀ ਕਰਦੀ ਹਾਂ, ਉਹਨਾਂ ਦੀਆਂ ਲਿਖਤਾਂ ਮੈਨੂੰ ਪਸੰਦ ਆ। ਉਹਨਾਂ ਵੱਲੋਂ ਕੋਈ ਗਲਤੀ ਹੋ ਸਕਦੀ ਪਰ ਲਿਖਤਾਂ ਉਹਨਾਂ ਦੀਆਂ ਉਸੇ ਤਰ੍ਹਾਂ ਆ, ਮੈਂ ਉਹਨਾਂ ਦਾ ਰਿਗਾਰਡ ਕਰਦੀ ਹਾਂ। ਤੇ ਵੀ ਉਹਨਾਂ ਦੀਆਂ ਲਿਖਤਾਂ ਕਰਕੇ ਹੋਰ ਉਹਨਾਂ ਦਾ ਜਿਹੜਾ ਇੱਕ ਜਿਹੜਾ ਕਿਰਦਾਰ ਸੀ ਮੇਰੇ ਜ਼ਿਹਨ ਦੇ ਵਿੱਚ ਬਹੁਤ ਉੱਚਾ ਸੀਗਾ। ਔਰ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਪੋਸਟਾਂ ਇੱਕ ਦੋ ਜਣੀਆਂ ਵੱਲੋਂ ਉਹਨਾਂ ਵੱਲੋਂ ਆਈਆਂ ਕਿ ਕਿਸੇ ਨੇ ਕਿਹਾ ਮੈਨੂੰ ਇਸ ਤਰ੍ਹਾਂ ਛੇੜ ਦਿੱਤਾ ਜਾਂ ਮੈਨੂੰ ਆਹ ਦੇਖੋ ਮੇਰੇ ਲਈ ਆਹ ਭਾਸ਼ਾ ਲਿਖੀ ਆ, ਮੈਂ ਉਹਨਾਂ ਨੂੰ ਆਹ ਲਿਖਿਆ, ਉਹ ਜਿੰਨੀ ਦੇਰ ਮੈਂ ਇੱਕ ਜਾਂ ਦੋ ਮਿੰਟ ਦੇ ਵਿੱਚ ਜਾਂ ਇੱਕ ਮਿੰਟ ਦੇ ਵਿੱਚ ਮੈਂ ਪੋਸਟ ਪੜ੍ਹੀ ਆ ਔਰ ਜੋ ਕੁਛ ਮੈਂ ਉਹਨਾਂ ਬਾਰੇ ਸੋਚਦੀ ਹੁੰਦੀ ਸੀਗੀ ਉਹ ਇੱਕਦਮ ਬੰਦਾ ਕਹਿੰਦਾ ਕਿ ਵੀ ਉਹ ਖਤਮ, ਉਸ ਟਾਈਮ ਲਈ ਮੇਰਾ ਖਤਮ ਹੋ ਗਿਆ ਕਿ ਵੀ ਇੱਦਾਂ ਵੀ ਇਹ ਕਰ ਸਕਦੀਆਂ ਹੈਗੀਆਂ, ਵੀ ਇਹਨਾਂ ਨੂੰ ਆਪਣੇ ਆਪ ਤੇ ਇੰਨਾ ਕੋਨਫੀਡੈਂਸ ਨਹੀਂ ਹੈਗਾ, ਇਹਨਾਂ ਨੇ ਇੱਦਾਂ ਕਿੱਦਾਂ ਕਿਸੇ ਨੂੰ ਆਪਣੇ ਨਾਲ ਕਿਸੇ ਨੂੰ ਗਲਤ ਬੋਲਣ ਦਿੱਤਾ ਗਿਆ, ਵੀ ਜਾਂ ਇਹਨਾਂ ਦੀਆਂ ਲਿਖਤਾਂ ਹੀ ਇੰਨਾ ਮਿਆਰ ਰੱਖਦੀਆਂ, ਇਹਨਾਂ ਦਾ ਆਪਣਾ ਕੋਈ ਕਿਰਦਾਰ ਨਹੀਂ ਐਡਾ ਮਿਆਰ ਰੱਖਦਾ। ਸੋ ਇੱਦਾਂ ਦਾ ਪਾਠਕ ਜਿਹੜਾ ਜਦੋਂ ਸੋਚਣ ਲਈ ਮਜਬੂਰ ਹੋ ਜਾਂਦਾ ਉਦੋਂ ਕੁਛ ਵਧੀਆ ਨਹੀਂ ਹੁੰਦਾ ਪਾਠਕ ਦੇ ਲਈ ਵੀ, ਔਰ ਤੁਸੀਂ ਉਹਦੀਆਂ ਨਜ਼ਰਾਂ ਚ ਕੀ ਕੁਛ ਆਪਣੀ ਇਮੇਜ ਖਰਾਬ ਕਰਵਾ ਬਹਿਨੀ ਆ ਜਾਂ ਖਰਾਬ ਹੋ ਜਾਂਦੀ ਆ ਉਹ ਸ਼ਾਇਦ ਤੁਹਾਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਹੈਗਾ। ਸੋ ਇਸ ਸਮਾਜ ਦੇ ਵਿੱਚ ਅਸੀਂ ਚਾਹੇ ਆਪਣੇ ਘਰਾਂ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਇਕੱਲੇ ਬੈਠੇ ਆ, ਫੇਸਬੁੱਕ ਤੇ ਇੱਕ ਬਹੁਤ ਵੱਡਾ ਸਮਾਜ ਸਾਡੇ ਨਾਲ ਜੁੜਿਆ ਹੁੰਦਾ ਆ ਜਿਹਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ। ਸਮਾਜ ਦੇ ਵਿੱਚ ਵਿਚਰਨਾ ਇਹ ਨਹੀਂ ਹੁੰਦਾ ਕਿ ਅਸੀਂ ਸੜਕਾਂ ਗਲੀਆਂ ਤੇ ਬਾਜ਼ਾਰਾਂ ਵਿੱਚ ਦੀ ਗੁਜ਼ਰ ਕੇ ਨਿਕਲ ਕੇ ਅਸੀਂ ਇੱਕ ਸਮਾਜ ਦੇ ਵਿੱਚ ਚੱਲਦੇ ਹੈਗੇ ਆ ਕਿ ਉਹ ਸਮਾਜ ਆ ਜਿਹਦੀ ਭੀੜ ਸਾਡੇ ਆਲੇ ਦੁਆਲੇ ਆ, ਜਿਹਦੇ ਚ ਮੋਢੇ ਚ ਮੋਢਾ ਵੱਜਦਾ, ਸਾਡੇ ਪੈਰਾਂ ਤੇ ਪੈਰ ਰੱਖ ਹੁੰਦਾ, ਅਸੀਂ ਉਸ ਸਮਾਜ ਤੋਂ ਬਚ ਬਚਾ ਕੇ ਨਿਕਲਦੇ ਆ, ਅਸੀਂ ਉਸ ਸਮਾਜ ਦੇ ਨਾਲ ਹੱਸਦੇ ਬੋਲਦੇ ਆ, ਅਸੀਂ ਉਹਨੂੰ ਖੱਬਿਆਂ ਸੱਜਿਆਂ ਦੇਖਦੇ ਆ, ਉਹ ਸਮਾਜ ਨਹੀਂ ਹੈਗਾ, ਅਸੀਂ ਉਹ ਵੀ ਸਮਾਜ ਚ ਵਿਚਰਦੇ ਆ। ਇੱਕ ਸਮਾਜ ਜਿਹੜਾ ਅਸੀਂ ਆਪਣਾ ਆਪ ਉਲੀਕਿਆ ਹੁੰਦਾ ਆ ਫੇਸਬੁੱਕ ਰਾਹੀਂ, ਜਿਹੜਾ ਸਾਨੂੰ ਮੀਡੀਆ ਮਿਲਿਆ ਹੈਗਾ ਆ ਸੋਸ਼ਲ ਮੀਡੀਆ, ਉਹਦੇ ਚ ਅਸੀਂ ਆਲ ਦੁਆਲ ਜਿਹੜਾ ਆਪਣਾ ਸਮਾਜ ਆਪ ਉਹਨੂੰ ਬਣਾ ਲੈਂਦੇ ਹੈਗੇ ਆ। ਲੇਖਕਾਂ ਦੀ ਗਿਣਤੀ ਹੁੰਦੀ, ਸੰਗੀਤਕਾਰ, ਗੀਤਕਾਰ, ਕੋਈ ਬਹੁਤ ਵਧੀਆ, ਕੋਈ ਸੋਚ ਰੱਖਣ ਵਾਲੇ, ਜਿਸ ਤਰ੍ਹਾਂ ਦੇ ਕੋਈ ਬਹੁਤ ਸਾਰੇ ਗਰੁੱਪ ਬਣੇ ਆ, ਅਸੀਂ ਉਦਾਂ ਦੇ ਗਰੁੱਪ ਬਣਾ ਲੈਂਦੇ ਆ, ਉਹਨਾਂ ਦੇ ਵਿੱਚ ਜਾਂਦੇ ਆ, ਉਹਨਾਂ ਤੋਂ ਕੁਛ ਸਿੱਖਦੇ ਆ, ਉਹਦੇ ਵਿੱਚ ਆਪਣੀਆਂ ਪੋਸਟਾਂ ਪਾਉਂਦੇ ਆ। ਇੱਕ ਸਾਡਾ ਸਮਾਜ ਆ, ਸਾਡੇ ਡਰਾਇੰਗ ਰੂਮ ਦੇ ਵਿੱਚ ਇਕੱਲੇ ਆ ਪਰ ਸਾਡੇ ਨੈੱਟ ਰਾਹੀਂ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ। ਕਿਸੇ ਨਾਲ ਅਸੀਂ ਉਹ ਸਮਾਜ ਦੇ ਰੂਬਰੂ ਨਹੀਂ ਹੋਏ ਹੁੰਦੇ, ਲੇਕਿਨ ਸਾਡੀਆਂ ਲਿਖਤਾਂ, ਸਾਡੀਆਂ ਗੱਲਾਂ ਬਾਤਾਂ ਦੇ ਨਾਲ ਅਸੀਂ ਇੱਕ ਦੂਸਰੇ ਦੇ ਰੂਬਰੂ ਹੋਏ ਹੁੰਦੇ ਹਾਂ, ਉਹਦੇ ਕਰਕੇ ਸਾਡਾ ਇੱਕ ਦੂਸਰੇ ਦੇ ਨਾਲ ਰਿਸਪੈਕਟ, ਇੱਜ਼ਤ, ਪਿਆਰ ਬਣਿਆ ਹੁੰਦਾ। ਸੋ ਜਦੋਂ ਸਾਡੇ ਵੱਲੋਂ ਇੱਕ ਮਾੜੀ ਜਿਹੀ ਗਲਤੀ ਹੋ ਜਾਂਦੀ ਹੈ ਤੇ ਉਹਦੇ ਨਾਲ ਕੁਛ ਵਧੀਆ ਜਿਹਾ ਨਹੀਂ ਹੁੰਦਾ ਹੈਗਾ, ਉਹ ਸਮਾਜ ਸਾਨੂੰ ਇਸ ਤਰ੍ਹਾਂ ਲੱਗਦਾ ਜਿਨ੍ਹਾਂ ਨੂੰ ਸੋਚਦੇ ਆ ਵੀ ਚੰਗੇ ਆ ਉਹ ਇੱਕਦਮ ਆਪਣੀ ਜਿਹੜਾ ਉਹ ਜੋ ਰਿਸਪੈਕਟ ਬਣੀ ਹੁੰਦੀ ਆ ਥੋੜੀ ਜਿਹੀ ਉਹ ਡਾਮਾਡੋਲ ਹੋ ਜਾਂਦੀ ਹੈ ਜਿਹਦਾ ਕੋਈ ਤੁਹਾਨੂੰ ਕਰਦਾ ਹੁੰਦਾ। ਸੋ ਖਾਸ ਕਰਕੇ ਬੀਬੀਆਂ ਦੇ ਲਈ ਆ ਕਿ ਰੌਲਾ ਨਾ ਪਾਵੋ, ਕੁਛ ਹੁੰਦਾ ਬਲੌਕ ਕਰੋ, ਔਰ ਜੋ ਤੁਹਾਡਾ ਆਪਣਾ ਮਕਸਦ ਹੈਗਾ, ਜੋ ਤੁਹਾਡਾ ਸ਼ੌਂਕ ਆ ਲਿਖਣ ਦਾ, ਪੜ੍ਹਨ ਦਾ, ਗਾਉਣ ਦਾ, ਕੋਈ ਫੈਸ਼ਨ ਡਿਜ਼ਾਈਨਰ ਹੈਗੀ ਆ, ਕੋਈ ਕਿਸ ਤਰ੍ਹਾਂ ਦੀ ਜੋ ਵੀ ਤੁਹਾਡੀ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਤੁਸੀਂ ਜਾਰੀ ਰੱਖੋ, ਆਪਣੇ ਮਕਸਦ ਤੇ ਰਹੋ, ਆਪਣੀ ਲੀਹ ਤੇ ਤੁਰਦੀਆਂ ਰਹੋ, ਪਰ ਵਾਧੂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀਤ ਸ਼ਰਮਾ ਦੇ ਨਾਲ, ਤੇ ਫਿਰ ਸੁਣੋ ਇਹ ਖੂਬਸੂਰਤ ਗੀਤ। ਦੋਸਤੋ ਮੈਂ ਅੱਜ ਸਾਰੇ ਪੁਰਾਣੇ ਗੀਤ ਸੁਰਿੰਦਰ ਕੌਰ ਜੀ ਦੇ ਤੁਹਾਡੇ ਲਈ ਲੈ ਕੇ ਆਈ ਆ ਜੀ। ਦਿਲ ਕੀਤਾ ਕਿ ਸੁਰਿੰਦਰ ਕੌਰ ਜੀ ਨੂੰ ਸੁਣਿਆ ਜਾਵੇ।
ਕਰਨ
ਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ ਸੁਰਿੰਦਰ ਕੌਰ ਜੀ ਦਾ ਤੁਹਾਡੇ ਸਭ ਦੇ ਨਾਮ। ਤੇ ਹੁਣ ਗੱਲ ਅਸੀਂ ਪਾਬਲੋ ਪਿਕਾਸੋ ਦੀ ਕਰ ਲਈਏ। ਪਾਬਲੋ ਪਿਕਾਸੋ ਨੂੰ ਅਸੀਂ ਸਾਰੇ ਜਾਣਦੇ ਹੈਗੇ ਆ, ਜਿਸ ਦੀ ਪੇਂਟਿੰਗ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੈਗੀ। ਪਾਬਲੋ ਪਿਕਾਸੋ ਸਪੇਨ ਦਾ ਜੰਪਲ ਔਰ ਬਹੁਤ ਵਧੀਆ ਉਹਨਾਂ ਦੀ ਪੇਂਟਿੰਗ। ਜ਼ਿਆਦਾਤਰ ਉਹਨਾਂ ਦੀਆਂ ਤਸਵੀਰਾਂ ਦੇ ਵਿੱਚ, ਚਿੱਤਰਕਾਰੀ ਦੇ ਵਿੱਚ ਉਦਾਸੀਪਨ ਜ਼ਿਆਦਾ ਆ। ਕਿਤੇ ਨਾ ਕਿਤੇ ਟੁੱਟੀਆਂ ਮੇਜ਼ ਕੁਰਸੀਆਂ ਤੁਹਾਨੂੰ ਦਿਸਣਗੀਆਂ, ਕਿਤੇ ਨਾ ਕਿਤੇ ਤੁਹਾਨੂੰ ਬਹੁਤ ਜ਼ਿਆਦਾ ਹਨੇਰਾ ਔਰ ਡਾਰਕ ਕਲਰ, ਬਲੈਕ ਕਲਰ ਦੀ ਤੁਹਾਨੂੰ ਉਹਨਾਂ ਦੀ ਪੇਂਟਿੰਗ ਦਿਸੂਗੀ। ਤੇ ਜ਼ਿਆਦਾਤਰ ਉਹਨਾਂ ਨੇ ਜਿਹੜੀਆਂ ਕਿ ਔਰਤਾਂ ਦੇ ਨੰਗੇ ਸਰੀਰ ਦੀਆਂ, ਨੰਗੀ ਜਿਸਮ ਦੀਆਂ ਜ਼ਿਆਦਾ ਤਸਵੀਰਾਂ ਬਣਾਈਆਂ। ਉਹਨਾਂ ਦੇ ਪਿੱਛੇ ਇੱਕ ਉਹਦੀ ਸੋਚ, ਬਹੁਤ ਵਧੀਆ ਸੋਚ ਆ। ਪਾਬਲੋ ਦਾ ਕਹਿਣਾ ਕਿ ਜਿਹੜਾ ਚਿੱਤਰਕਾਰ ਆ, ਉਹ ਦੁਨੀਆਂ ਦੇ ਪਰਲੇ ਪਾਸੇ ਦੀ ਦੁਨੀਆਂ ਦੇਖ ਰਿਹਾ ਹੁੰਦਾ ਆ, ਜਿਹੜੀ ਕਿ ਸਾਨੂੰ ਇੱਥੇ ਨਹੀਂ ਬੈਠਿਆਂ ਨੂੰ ਦਿਸਦੀ। ਉਹ ਦੁਨੀਆਂ ਦੇ ਪਰਲੇ ਪਾਸੇ ਦੀ ਦੁਨੀਆਂ ਨੂੰ ਆਪਣੇ ਰੰਗਾਂ ਦੇ ਵਿੱਚ ਉਤਾਰ ਕੇ ਉਹ ਉਸ ਤਰ੍ਹਾਂ ਦੀ ਘੜਦਾ ਆ, ਤੇ ਜਾਂ ਉਹ ਜਿਹੜਾ ਪਿਛੋਕੜ ਉਹਨੇ ਦੇਖਿਆ ਹੁੰਦਾ ਆ। ਜਿਸ ਤਰ੍ਹਾਂ ਕਵੀ ਆਪਣੀਆਂ ਲਿਖਤਾਂ ਦੇ ਵਿੱਚ ਆਉਣ ਵਾਲੇ ਭਵਿੱਖ ਦੀਆਂ ਗੱਲਾਂ ਕਰਦਾ ਜਾਂ ਪਿਛੋਕੜ ਦੀਆਂ ਗੱਲਾਂ ਕਰਦਾ, ਇਸੇ ਤਰ੍ਹਾਂ ਜਿਹੜਾ ਚਿੱਤਰਕਾਰ ਆ ਆਪਣੀਆਂ ਤਸਵੀਰਾਂ ਦੇ ਵਿੱਚ ਉਹ ਭਵਿੱਖ ਦੀਆਂ ਤੇ ਇਤਿਹਾਸ ਦੀਆਂ ਗੱਲਾਂ ਕਰਦਾ। ਸੋ ਪਿਕਾਸੋ ਦੇ ਅੰਦਰ ਦਰਦ, ਟੁੱਟੀਆਂ ਕੁਰਸੀਆਂ ਔਰ ਮੇਜ਼ ਔਰ ਹਨੇਰਾ, ਉਹ ਲੜਾਈ ਦਾ ਮੰਜ਼ਰ, ਉਹ ਸੈਕਿੰਡ ਫਸਟ ਵਰਲਡ ਵਾਰ, ਉਸ ਵੇਲੇ ਤਬਾਹੀ ਦਾ ਕਾਰਨ, ਮੇਜ਼ ਕੁਰਸੀਆਂ, ਘਰਾਂ ਦੀ ਟੁੱਟ ਭੱਜ, ਮਰੇ ਹੋਏ ਲੋਕਾਂ ਦੇ ਜਿਸਮ ਔਰ ਖੂਬਸੂਰਤ ਔਰਤਾਂ ਦੇ ਜਿਸਮ, ਜਿਸ ਨੂੰ ਉਹ ਇੱਕ ਇਨਸਾਨ, ਜਿਹੜਾ ਇੱਕ ਸਾਡਾ ਇਨਸਾਨੀ ਸੁਭਾਅ ਆ, ਅਸੀਂ ਇੱਕ ਦੂਸਰੇ ਦਾ ਚਿੱਤਰ ਜਿਹੜੇ ਚਿੱਤਰਦੇ ਹਾਂ ਆਪਣੀਆਂ ਸੋਚਾਂ ਦੇ ਵਿੱਚ, ਵੀ ਕੋਈ ਇਨਸਾਨ ਕਿਸ ਤਰ੍ਹਾਂ ਦਾ ਹੋ ਸਕਦਾ, ਕੋਈ ਕਿਸ ਤਰ੍ਹਾਂ ਦਾ ਹੋ ਸਕਦਾ, ਕਿਉਂਕਿ ਅੱਖਾਂ ਖੂਬਸੂਰਤ ਦੇਖਣਾ ਹੀ ਪਸੰਦ ਕਰਦੀਆਂ, ਖੂਬਸੂਰਤੀ ਨੂੰ ਪਸੰਦ ਕਰਦੀਆਂ। ਸੋ ਉਹਨੇ ਆਪਣੇ ਅੰਦਰਲਾ ਹਾਲ ਜੋ ਉਹ ਸੋਚਦਾ ਆ ਪਿਕਾਸੋ, ਉਹਨੇ ਉਹ ਤਸਵੀਰਾਂ ਚ ਉਹ ਪੇਸ਼ ਕੀਤਾ ਹੈਗਾ। ਸਿਰਫ ਉਹਦੀਆਂ ਤਸਵੀਰਾਂ ਨੂੰ ਉਹੀ ਜਾਣ ਸਕਦਾ ਜੋ ਇਹਦੇ ਜਾਣਕਾਰੀ ਰੱਖਦਾ ਹੈਗਾ ਆ। ਸੋ ਪਿਕਾਸੋ ਦੇ ਕੁਛ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ। ਤੇ ਪਿਕਾਸੋ ਨੇ ਕਿਹਾ ਕਿ ਹਰ ਇੱਕ ਬੱਚਾ ਜਨਮ ਵੇਲੇ ਹੀ ਕਲਾਕਾਰ ਹੁੰਦਾ ਆ, ਪਰ ਸਮੱਸਿਆ ਉਦੋਂ ਖੜੀ ਹੁੰਦੀ ਆ ਕਿ ਉਹ ਵੱਡਾ ਹੋ ਕੇ ਆਪਣੇ ਆਪ ਨੂੰ ਕਲਾਕਾਰ ਕਿੱਦਾਂ ਬਣਾ ਸਕਦਾ ਜਾਂ ਉਹ ਕਿਸ ਤਰ੍ਹਾਂ ਬਣਿਆ ਰਹਿ ਸਕਦਾ ਜਿਸ ਤਰ੍ਹਾਂ ਦਾ ਉਹ ਬਚਪਨ ਵਿੱਚ ਹੁੰਦਾ ਆ, ਪਿਕਾਸੋ ਦਾ ਵਿਚਾਰ। ਫਿਰ ਉਸਦਾ ਕਹਿਣਾ ਹੈ ਕਿ ਅਸਫਲਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਸਫਲ ਹੋ, ਅਸਫਲਤਾ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਹਜੇ ਤੱਕ ਸਫਲ ਨਹੀਂ ਹੋਏ ਹੈਗੇ। ਤੇ ਫਿਰ ਅੱਗੇ ਜਾ ਕੇ ਪਿਕਾਸੋ ਕਹਿੰਦਾ ਕਿ ਤੁਸੀਂ ਜਿੰਨਾ ਘੱਟ ਬੋਲੋਗੇ ਤੁਹਾਨੂੰ ਲੋਕ ਓਨਾ ਹੀ ਜ਼ਿਆਦਾ ਸੁਣਨਗੇ। ਤੇ ਫਿਰ ਅੱਗੇ ਜਾ ਕੇ ਪਿਕਾਸੋ ਨੇ ਲਿਖਿਆ ਕਿ ਜਦੋਂ ਤੱਕ ਅਸੀਂ ਆਪਣੀ ਸ਼ਿਕਾਇਤ ਕਿਸੇ ਨਾਲ ਨਹੀਂ ਕਰਦੇ, ਆਪਣਾ ਰੋਸਾ, ਆਪਣੇ ਦਿਲ ਦਾ ਦਰਦ ਜਾਂ ਆਪਣੇ ਦਿਲ ਚ ਜੋ ਸਾਡੇ ਭੁਚਾਲ ਉੱਠਦੇ ਹੁੰਦੇ ਆ ਸ਼ਿਕਾਇਤਾਂ ਵਾਲੇ, ਜਿੰਨੀ ਦੇਰ ਅਸੀਂ ਉਹ ਕਿਸੇ ਨਾਲ ਨਹੀਂ ਕਰਦੇ, ਓਨੀ ਦੇਰ ਕਿਸੇ ਵੀ ਮੁਸ਼ਕਲ ਦਾ ਅਸੀਂ ਹੱਲ ਨਹੀਂ ਲੱਭ ਸਕਦੇ। ਫਿਰ ਅੱਗੇ ਜਾ ਕੇ ਬਹੁਤ ਖੂਬਸੂਰਤ ਗੱਲ ਕਹਿੰਦਾ ਕਿ ਤੁਸੀਂ ਕਿਸੇ ਨੂੰ ਕੀ ਕਿਹਾ ਹੁੰਦਾ ਆ ਬੋਲਾਂ ਦੇ ਵਿੱਚ, ਉਹ ਲੋਕ ਭੁੱਲ ਜਾਂਦੇ ਆ ਸਮੇਂ ਦੇ ਮੁਤਾਬਕ, ਪਰ ਤੁਸੀਂ ਕਿਸੇ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੁੰਦਾ ਆ ਉਹ ਬਹੁਤ ਦੇਰ ਤੱਕ ਯਾਦ ਰੱਖਿਆ ਜਾਂਦਾ ਆ। ਤੇ ਫਿਰ ਪਿਕਾਸੋ ਨੇ ਬਹੁਤ ਸੋਹਣੀ ਗੱਲ ਕਹੀ ਆ, ਕਹਿੰਦਾ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਸਿਪਾਹੀ ਹੈਗਾ ਆ ਤੇ ਜਨਰਲ ਬਣੇਗਾ, ਤੇ ਤੂੰ ਪਾਦਰੀ ਆ, ਜੇ ਤੂੰ ਪਾਦਰੀ ਆ ਤਾਂ ਪੌਪ ਬਣੇਗਾ। ਤੇ ਕਹਿੰਦਾ ਮੈਂ ਕੀ ਬਣਿਆ, ਅਖੀਰ ਦੇ ਵਿੱਚ ਮੈਂ ਇੱਕ ਚਿੱਤਰਕਾਰ ਬਣ ਗਿਆ ਤੇ ਪਿਕਾਸੋ ਦੇ ਨਾਂ ਤੇ ਲੋਕ ਮੈਨੂੰ ਜਾਣਨ ਲੱਗੇ। ਸੋ ਦੋਸਤੋ, ਇਹ ਸੀ ਪਿਕਾਸੋ, ਪਾਬਲੋ ਪਿਕਾਸੋ ਦੇ ਛੋਟੇ ਜਿਹੇ, ਉਹਨਾਂ ਦੇ ਵਿਚਾਰ ਬਹੁਤ ਜ਼ਿਆਦਾ ਨੇ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਪੜ੍ਹਨ ਯੋਗ ਨੇ। ਕਦੇ ਟਾਈਮ ਮਿਲੇ ਤੁਹਾਡੇ ਹੱਥ ਉਹਨਾਂ ਦੀਆਂ ਲਿਖਤਾਂ ਆਉਣ ਤੇ ਤੁਸੀਂ ਜ਼ਰੂਰ ਪੜ੍ਹਿਓ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਹੋਰ ਜਿਹੜੇ ਸਪੇਨ ਦੇ ਰਾਈਟਰ ਹੈਗੇ ਆ ਜਿਨ੍ਹਾਂ ਦੀਆਂ ਕਿਤਾਬਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਨੈੱਟ ਤੇ ਮਿਲ ਸਕਦੀਆਂ, ਜ਼ਰੂਰ ਉਹਨਾਂ ਨੂੰ ਪੜ੍ਹਿਓ। ਕਵਿਤਾਵਾਂ ਉਹਨਾਂ ਦੀਆਂ ਜੀਵਨੀਆਂ, ਪਤਾ ਲੱਗਦਾ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਦੀਆਂ ਰਹੀਆਂ ਔਰ ਕਿਸ ਤਰ੍ਹਾਂ ਉਹਨਾਂ ਦੇ ਉਤਰਾਅ ਚੜ੍ਹਾਅ ਦੇਖੇ ਆ। ਤੇ ਇਹਦੇ ਨਾਲ ਅਸੀਂ ਦੂਸਰੇ ਦੇਸ਼ ਨੂੰ ਵੀ ਸਾਨੂੰ ਜਾਣਨ ਦਾ ਮੌਕਾ ਮਿਲਦਾ ਲਿਖਤਾਂ ਦੇ ਰਾਹੀਂ। ਸੋ ਦੋਸਤੋ, ਅੱਜ ਗੱਲਬਾਤ ਆਪਾਂ ਕਰ ਰਹੇ ਹੈਗੇ ਆ ਇਸ ਹਿੱਸੇ ਦੇ ਵਿੱਚ, ਪਹਿਲੇ ਹਿੱਸੇ ਦੇ ਵਿੱਚ ਫੇਸਬੁੱਕ ਦੇ ਉੱਤੇ, ਫੇਸਬੁੱਕ ਦੇ ਉੱਤੇ ਜਿਸ ਤਰ੍ਹਾਂ ਦੀਆਂ ਔਰਤ ਜਿਹੜੀਆਂ ਹੈਗੀਆਂ, ਲੇਡੀਜ਼ ਨੇ, ਔਰਤਾਂ ਨੇ, ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ ਉਹਦੀ ਆਪਾਂ ਗੱਲ ਕਰ ਲਈ ਆ। ਦੂਸਰੀ ਇੱਕ ਦੋ ਜਿਹੜੀਆਂ ਗੱਲਾਂ ਜਿਹੜੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ, ਹੋ ਸਕਦਾ ਜੇ ਤੁਸੀਂ ਸੁਣੋਗੇ ਤੇ ਹੋ ਸਕਦਾ ਤੁਹਾਨੂੰ ਵੀ ਉਹ ਚੰਗੀਆਂ ਨਾ ਲੱਗਣ। ਜਿਸ ਤਰ੍ਹਾਂ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰਾ ਮੈਨੂੰ ਵੀ ਦੇਖਣ ਨੂੰ ਮਿਲਿਆ, ਕਿਸੇ ਨੇ ਇੱਕ ਛੋਟੇ ਜਿਹੇ ਬੇਬੀ ਦੀ, ਜਿਹੜਾ ਹਜੇ ਇੱਕ ਦਿਨ ਦਾ ਵੀ ਨਹੀਂ ਸੀ ਜਾਂ ਕੁਛ ਘੰਟਿਆਂ ਦਾ ਸੀ, ਔਰ ਉਹਦੀ ਪੂਰੀ ਬਾਡੀ ਦੇ ਉੱਤੇ ਇਸੇ ਤਰ੍ਹਾਂ ਬਲੱਡ ਲੱਗਾ ਹੋਇਆ ਸੀ, ਤੇ ਉਹਦੀ ਫੇਸਬੁੱਕ ਦੇ ਉੱਤੇ ਫੋਟੋ ਪਾਈ ਗਈ ਕਿ ਲਓ ਜੀ ਹੁਣ ਸਾਨੂੰ ਵਧਾਈਆਂ ਦਵੋ ਕਿ ਮੈਂ ਸਾਡੇ ਘਰ ਬੱਚਾ ਪੈਦਾ ਹੋਇਆ ਹੈਗਾ, ਲੜਕਾ ਜਾਂ ਲੜਕੀ, ਉਹਦੇ ਬਾਰੇ ਮੈਂ ਗੱਲ ਨਹੀਂ ਕਰਾਂਗੀ, ਇਹ ਗੱਲ ਉਹ ਜੈਂਡਰ ਬਾਰੇ ਮੈਂ ਗੱਲ ਨਹੀਂ ਕਰੂੰਗੀ, ਲੇਕਿਨ ਮੈਂ ਉਹ ਬੇਬੀ ਦੀ ਗੱਲ ਕਰ ਰਹੀ ਹਾਂ। ਉਹਦੀ ਬਾਡੀ ਦੇ ਉੱਤੇ ਪੂਰਾ ਹਜੇ ਬਲੱਡ ਲੱਗਾ ਹੋਇਆ ਹੈ, ਉਹਦੀ ਫੋਟੋ ਖਿੱਚੀ ਫੇਸਬੁੱਕ ਤੇ ਪਾਈ ਗਈ। ਪਹਿਲਾਂ ਦੇਖੋ ਕਿ ਉਹ ਜਦੋਂ ਤੁਸੀਂ ਦੇਖਦੇ ਹਾਂ ਫੋਟੋ, ਮੇਰਾ ਖਿਆਲ ਕਿ ਜਿਹੜੇ ਇੰਗਲਿਸ਼ ਸਮਾਜ ਦੇ ਵਿੱਚ ਜਾਂ ਮੈਂ ਜਰਮਨ ਸਮਾਜ ਦੀ ਗੱਲ ਕਰ ਲਵਾਂ, ਇਹ ਵੀ ਲੋਕ ਇੰਨਾ ਫੇਸਬੁੱਕ ਨੂੰ ਇਸ ਤਰੀਕੇ ਨਾਲ ਨਹੀਂ ਵਰਤਦੇ ਜਿਸ ਤਰ੍ਹਾਂ ਅਸੀਂ ਲੋਕ, ਖਾਸ ਕਰਕੇ ਮੈਂ ਪੰਜਾਬੀਆਂ ਚ ਦੇਖਿਆ, ਅਸੀਂ ਹਰ ਚੀਜ਼ ਦੀ ਹਰ ਮਿੰਟ ਬਾਅਦ, ਕੋਈ ਸਾਡੀ ਫੈਮਿਲੀ ਦੇ ਵਿੱਚੋਂ ਕਿਸੇ ਦੀ ਦੁਰਘਟਨਾ ਹੋ ਜਾਂਦੀ ਆ, ਅਸੀਂ ਲੋਕ ਫਟਾਫਟ ਫੇਸਬੁੱਕ ਦੇ ਉੱਤੇ ਆਪਣੀ ਵੀਡੀਓ ਬਣਾਉਣ ਦੀ ਗੱਲ ਕਰਦੇ ਹਾਂ, ਉਹਦੀ ਫੇਸਬੁੱਕ ਤੇ ਪਾ ਦਿੰਦੇ ਹਾਂ। ਕੋਈ ਕਿਸੇ ਦੇ ਡੈਥ ਹੋ ਜਾਂਦੀ ਆ ਔਰ ਉਸ ਵੇਲੇ ਡੈਥ ਵੀ ਬਹੁਤ ਸਾਰਾ, ਕੋਈ ਤੁਹਾਡੀ ਫੈਮਿਲੀ ਮੈਂਬਰ ਤੁਹਾਡੇ ਕਲੋਜ਼ ਹੁੰਦਾ ਹੈਗਾ, ਮਾਂ ਬਾਪ ਦੀ, ਕਿਸੇ ਦੀ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਨੇੜਤਾ ਤੁਹਾਡੀ ਹੁੰਦੀ ਆ, ਔਰ ਬੰਦਾ ਕਹਿੰਦਾ ਕਿ ਉਸ ਵੇਲੇ ਤੁਹਾਨੂੰ ਆਪਣੀ ਸੁੱਧ ਬੁੱਧ ਨਹੀਂ ਹੁੰਦੀ, ਤੁਸੀਂ ਉਸ ਟਾਈਮ ਦੇ ਵਿੱਚ ਫੋਟੋਆਂ ਖਿੱਚ ਕੇ ਪਾਉਂਦੇ ਆ, ਹੁਣੇ ਹੁਣੇ ਮੇਰੇ ਫੈਮਿਲੀ ਮੈਂਬਰ ਦੇ ਵਿੱਚ ਫਲਾਨਾ ਫਲਾਨਾ ਬੰਦਾ ਸਵਰਗ ਸਧਾਰ ਗਿਆ, ਸਾਨੂੰ ਬਹੁਤ ਦੁੱਖ ਹੋਇਆ, ਉਹਦੇ ਆਖਰੀ ਚਿਹਰੇ ਦੇ ਹੁਣ ਇਹ ਦਰਸ਼ਨ ਤੁਸੀਂ ਕਰ ਸਕਦੇ ਆ। ਇਹ ਗੱਲ ਠੀਕ ਆ, ਦੁੱਖ ਵਾਲੀ ਆ, ਕੋਈ ਫੈਮਿਲੀ ਮੈਂਬਰ ਤੁਹਾਡਾ ਜਾਂਦਾ, ਸਾਰੀ ਦੁਨੀਆ ਇੱਕ ਜਿਹੜੀ ਮੌਤ ਦੇ ਅੱਗੇ ਹਰ ਕਿਸੇ ਨੂੰ ਦੁੱਖ ਹੁੰਦਾ, ਇੱਕ ਨਾ ਹੀ ਇਸ ਤਰ੍ਹਾਂ ਦਾ ਆ, ਬੰਦਾ ਜਜ਼ਬਾਤੀ ਹੋ ਜਾਂਦਾ, ਕਿਸੇ ਨੂੰ ਆਪਣਾ ਦੁੱਖ ਯਾਦ ਆ ਜਾਂਦਾ, ਕੋਈ ਉਸ ਨਾਲ ਜੁੜ ਜਾਂਦਾ, ਪਰ ਕਿਉਂ ਅਸੀਂ ਇੱਦਾਂ ਦੀਆਂ ਕਾਹਤੇ ਗੱਲਾਂ ਕਰਦੇ ਹਾਂ। ਬੱਚਾ ਪੈਦਾ ਹੋਇਆ, ਬਾਡੀ ਤੇ ਬਲੱਡ ਲੱਗਾ, ਤੁਸੀਂ ਫੋਟੋਆਂ ਪਾ ਦਿੱਤੀਆਂ, ਕੋਈ ਹੁਣੇ ਹੁਣੇ ਫੈਮਿਲੀ ਮੈਂਬਰ ਤੁਹਾਨੂੰ ਵਿਛੋੜਾ ਦੇ ਕੇ ਗਿਆ, ਉਹ ਤੁਹਾਨੂੰ ਆਪਣੀ ਸੁੱਧ ਬੁੱਧ ਨਹੀਂ ਹੁੰਦੀ, ਬੰਦੇ ਨੂੰ ਉਸ ਵੇਲੇ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ, ਕਿਸ ਤਰ੍ਹਾਂ ਕੀਤਾ ਜਾਵੇ, ਫਿਰ ਤੁਸੀਂ ਉਸੇ ਵੇਲੇ ਫੋਟੋਆਂ ਖਿੱਚਦੇ ਆ, ਖਿੱਚ ਕੇ ਫੇਸਬੁੱਕ ਤੇ ਪਾਉਂਦੇ ਆ, ਵੀ ਤੁਸੀਂ ਕੀ ਸੋਚਦੇ ਆ, ਵੀ ਕੋਈ ਇਹ ਸੋਚੋ ਤੁਸੀਂ ਬਹੁਤ ਜ਼ਿਆਦਾ ਦੁੱਖ ਦੇ ਵਿੱਚ ਹੈਗੇ ਆ, ਤੁਹਾਨੂੰ ਉਸ ਟਾਈਮ ਦੇ ਵਿੱਚ ਕਿੱਦਾਂ ਸੋਝ ਜਾਂਦਾ ਕਿ ਤੁਸੀਂ ਫੋਟੋਆਂ ਖਿੱਚੋ ਤੇ ਫੇਸਬੁੱਕ ਤੇ ਪਾਵੋ, ਤੇ ਨਾਲ ਨਾਲ ਤੁਸੀਂ ਕੋਈ ਤੁਹਾਨੂੰ ਕਮੈਂਟ ਕਰ ਰਿਹਾ, ਫਿਰ ਤੁਸੀਂ ਨਾਲ ਨਾਲ ਉਹਨਾਂ ਕਮੈਂਟਾਂ ਦਾ ਜਵਾਬ ਵੀ ਦੇ ਰਹੇ ਆ, ਤੇ ਨਾਲ ਨਾਲ ਤੁਸੀਂ ਸ਼ੋਕ ਵੀ ਮਨਾ ਰਹੇ ਆ, ਨਾਲ ਨਾਲ ਤੁਸੀਂ ਆਪਣਾ ਦੁੱਖ ਵੀ ਕਰ ਰਹੇ ਆ। ਇਹ ਕਿਸ ਤਰ੍ਹਾਂ ਤੁਹਾਡਾ ਦੁੱਖ ਤੇ ਖੁਸ਼ੀ ਨਾਲ ਨਾਲ ਚੱਲ ਰਹੀ ਆ, ਇਹ ਕਿਸ ਤਰ੍ਹਾਂ ਹੋ ਸਕਦਾ ਕਿ ਇੱਕ ਪਾਸੇ ਤੁਸੀਂ ਰੋ ਰਹੇ ਆ, ਦੂਸਰੇ ਪਾਸੇ ਤੁਸੀਂ ਹੱਸ ਕੇ ਗੱਲ ਵੀ ਕਰ ਰਹੇ ਆ, ਫੇਸਬੁੱਕ ਤੇ ਵੀ ਨਾਲ ਤੁਸੀਂ ਐਕਟਿਵ ਹੈਗੇ ਆ, ਨਾਲ ਤੁਸੀਂ ਉੱਧਰ ਵੀ ਬੈਠੇ ਆ, ਇਹ ਕਿੱਦਾਂ ਦੀ ਸਾਡੀ ਫੀਲਿੰਗ ਆ, ਅਸੀਂ ਲੋਕ ਕਿੱਦਾਂ ਦੇ ਆ, ਇਹ ਜ਼ਿਆਦਾ ਅਸੀਂ ਆਪਣੇ ਆਪ ਨੂੰ ਜਿਹੜਾ ਇੱਕ ਬਿਜ਼ਨਸ ਜਿਹਾ ਨਹੀਂ ਲਾ ਲਓ, ਜਾਂ ਆਪਣੇ ਆਪ ਨੂੰ ਅਸੀਂ ਬਹੁਤ ਜ਼ਿਆਦਾ ਅੱਗੇ ਲੈ ਕੇ ਆਉਣ ਲਈ ਕਿ ਅਸੀਂ ਐਕਟਿਵ ਰਹੀਏ ਫੇਸਬੁੱਕ ਤੇ, ਲੋਕ ਸਾਨੂੰ ਜ਼ਿਆਦਾ ਅਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਰਹੀਏ ਕਿ ਮੈਨੂੰ ਕਦੇ ਕਦੇ ਸਮਝ ਨਹੀਂ ਆਉਂਦੀ ਹੈਗੀ। ਹੁਣ ਜੇ ਅਸੀਂ ਮੈਂ ਜਰਮਨ ਸਮਾਜ ਦੀ ਗੱਲ ਕਰ ਲਈਏ, ਇਹਨਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੈਗਾ। ਇਹ ਵੀ ਲੋਕ ਬਹੁਤ ਕੁਛ ਕਰਦੇ ਨੇ, ਐਸੀ ਕੋਈ ਗੱਲ ਨਹੀਂ, ਪਰ ਸਾਡੇ ਵਾਂਗ ਨਹੀਂ ਕਿ ਬੱਚਿਆਂ ਦੀਆਂ ਫੋਟੋਆਂ ਪਾ ਦਿੱਤੀਆਂ, ਬੇਬੀਆਂ ਦੀਆਂ ਉਸੇ ਵੇਲੇ ਫੋਟੋਆਂ ਪਾ ਦਿੱਤੀਆਂ, ਜਿਹੜਾ ਬੇਬੀ ਆ ਔਰ ਹੋਸਪਿਟਲ ਚੋਂ ਆ ਰਿਹਾ ਉਹਦੀ ਮਦਰ ਦੀ ਨਾਲ ਫੋਟੋ ਪਾ ਦਿੱਤੀ, ਫਿਰ ਫੈਮਿਲੀ ਮੈਂਬਰ ਦੀ ਕਿਸੇ ਦੀ ਡੈਥ ਕੇਸ ਉਹਦੀ ਫੋਟੋ ਪਾ ਦਿੱਤੀ। ਔਰ ਅਸੀਂ ਇੱਥੇ ਤੱਕ ਵੀ ਲੋਕ ਹੈਗੇ ਹਾਂ, ਸਾਡੀਆਂ ਮੱਤਾਂ ਮਾਰੀਆਂ ਗਈਆਂ ਨੇ, ਐਕਸੀਡੈਂਟ ਸੜਕ ਤੇ ਹੋ ਰਿਹਾ ਹੁੰਦਾ ਆ ਔਰ ਸਾਡੇ ਸਾਹਮਣੇ ਕੋਈ ਜਾਨਵਰ ਮਾਰ ਰਿਹਾ ਹੁੰਦਾ ਜਾਂ ਕੋਈ ਇਨਸਾਨ ਮਾਰ ਰਿਹਾ ਹੁੰਦਾ, ਤੇ ਅਸੀਂ ਲੋਕ ਉਹਨਾਂ ਦੀ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਪਾ ਰਹੇ ਹੁੰਦੇ ਹਾਂ, ਤੇ ਦੂਸਰੇ ਪਾਸੇ ਅਸੀਂ ਰੱਬ ਦਾ ਨਾਂ ਲੈ ਕੇ ਕਹਿੰਦੇ ਹੁੰਦੇ ਹਾਂ, ਹੇ ਪਰਮਾਤਮਾ, ਹੇ ਭਗਵਾਨ, ਹੇ ਵਾਹਿਗੁਰੂ ਜੀ, ਤੁਸੀਂ ਇਹਨਾਂ ਤੇ ਦਇਆ ਕਰੋ, ਮਿਹਰ ਕਰੋ, ਇਹਨਾਂ ਲੋਕਾਂ ਨੂੰ ਤੁਸੀਂ ਆਪਣੀ ਹਿਫਾਜ਼ਤ ਚ ਰੱਖਣਾ। ਰੱਬ ਤਾਂ ਜਦੋਂ ਧਰਤੀ ਤੇ ਆ ਕੇ ਹਿਫਾਜ਼ਤ ਚ ਰੱਖੋ ਤਾਂ ਸਾਨੂੰ ਹਰ ਪਾਸੇ ਰੱਖਦਾ। ਇਸ ਵੇਲੇ ਤਾਂ ਤੁਸੀਂ ਉਹਨੂੰ ਦੇਖ ਰਹੇ ਹਾਂ ਜੋ ਉਸ ਬੰਦੇ ਦੇ ਨਾਲ ਜਾਂ ਉਸ ਇਨਸਾਨ ਦੇ ਨਾਲ ਜਾਂ ਉਸ ਜਾਨਵਰ ਦੇ ਨਾਲ ਕੀ ਹੋ ਰਿਹਾ। ਤੁਸੀਂ ਮੌਕੇ ਦੇ ਗਵਾਹ ਆ, ਤੁਸੀਂ ਬਚਾ ਸਕਦੇ ਆ, ਤੁਸੀਂ ਸ਼ਾਇਦ ਰੱਬ ਨੇ ਤੁਹਾਨੂੰ ਬਚਾਉਣ ਲਈ ਭੇਜਿਆ ਹੈਗਾ, ਤੇ ਤੁਹਾਡੀ ਇੱਕ ਮਿੰਟ ਚ ਬੁੱਧੀ ਇਸ ਤਰ੍ਹਾਂ ਦੀ ਘੁੰਮਦੀ ਆ ਕਿ ਤੁਹਾਨੂੰ ਫੇਸਬੁੱਕ ਯਾਦ ਆ ਜਾਂਦੀ, ਤੁਹਾਨੂੰ ਆਪਣਾ ਮੋਬਾਈਲ ਕੱਢਣਾ ਯਾਦ ਆ ਜਾਂਦਾ, ਫਿਰ ਤੁਹਾਨੂੰ ਆਪਣਾ ਉਹਦੇ ਫੰਕਸ਼ਨਾਂ ਤੱਕ ਤੁਸੀਂ ਚਲੇ ਜਾਂਦੇ ਹੋ ਔਰ ਉਹਨੂੰ ਫੇਸਬੁੱਕ ਤੇ ਆ ਕੇ ਫੋਟੋਆਂ ਕਲਿੱਕ ਕਰ ਕਰਕੇ ਤੁਸੀਂ ਪਾ ਰਹੇ ਹਾਂ, ਲੋਕਾਂ ਦੇ ਮੈਸੇਜ ਲੈ ਰਹੇ ਹਾਂ, ਦੇ ਰਹੇ ਹਾਂ। ਇਹ ਕਿੱਦਾਂ ਦੀ ਇਨਸਾਨੀਅਤ ਸਾਡੇ ਅੰਦਰ, ਕਿੱਥੇ ਅਸੀਂ ਇੱਥੇ ਕਿੱਥੇ ਤੁਹਾਨੂੰ ਇਨਸਾਨੀਅਤ ਝਲਕਦੀ ਆ। ਅਸੀਂ ਲੋਕ ਜਿੰਨੇ ਅਸੀਂ ਮੰਦਰਾਂ ਗੁਰਦੁਆਰਿਆਂ ਚ ਜਾ ਕੇ ਸ਼ਾਂਤੀ ਦਾ ਪ੍ਰਚਾਰ ਕਰਦੇ ਹਾਂ, ਇਨਸਾਨੀਅਤ ਦਾ ਪ੍ਰਚਾਰ ਕਰਦੇ ਹਾਂ, ਇੱਕ ਦੂਸਰੇ ਦੇ ਦੁੱਖ ਸੁੱਖ ਚ ਹਾਜ਼ਰ ਹੋਣ ਦਾ ਅਸੀਂ ਪ੍ਰਚਾਰ ਕਰਦੇ ਹਾਂ, ਹੋਕਾ ਦਿੰਦੇ ਹਾਂ, ਅਸੀਂ ਓਨਾ ਹੀ ਇਨਸਾਨੀਅਤ ਤੋਂ ਦੂਰ ਹੋ ਰਹੇ ਹਾਂ। ਅਸੀਂ ਓਨੇ ਜਿੱਥੇ ਸਾਨੂੰ ਕਿਹਾ ਗਿਆ ਕਿ ਸਾਡੇ ਘਰਾਂ ਦੇ ਮਸਲੇ ਜਿਹੜੇ ਆ ਇਹ ਸਾਨੂੰ ਸਾਡੇ ਧਾਰਮਿਕ ਪ੍ਰਚਾਰਾਂ ਦੇ ਵਿੱਚ ਵੀ ਆ, ਸਾਨੂੰ ਸਾਡੇ ਵਡੇਰਿਆਂ ਨੇ ਵੀ ਦੱਸਿਆ ਕਿ ਤੁਹਾਡਾ ਰਿਜ਼ਕ ਆ, ਤੁਹਾਡਾ ਧੀ ਪੋਤਿਆ ਕੋਈ ਵੀ ਆ, ਇਹ ਜਿੰਨਾ ਵੀ ਪਰਦੇ ਦੇ ਵਿੱਚ ਹੋਵੇ ਓਨਾ ਹੀ ਸਹੀ ਹੈਗਾ ਆ। ਇਹਨੂੰ ਤੁਸੀਂ ਕੁਛ ਵੀ ਸਮਝ ਸਕਦੇ ਆ, ਇਹਨੂੰ ਤੁਸੀਂ ਅੰਧ ਵਿਸ਼ਵਾਸ ਸਮਝ ਸਕਦੇ ਆ, ਇਹਨੂੰ ਇੱਕ ਸਿਆਣਿਆਂ ਦੀ ਮਤ ਕਹਿ ਸਕਦੇ ਆ, ਇਹ ਮੈਨੂੰ ਨਹੀਂ ਪਤਾ ਤੁਸੀਂ ਕੀ ਸਮਝਦੇ ਆ, ਲੇਕਿਨ ਹਰ ਸਮਾਜ ਦੇ ਵਿੱਚ ਇਹ ਮਤ ਦਿੱਤੀ ਗਈ ਆ ਕਿ ਇੱਕ ਖਾਣ ਪੀਣ ਵਾਲੀ ਚੀਜ਼ ਤੁਹਾਡੀ ਆਪਣੀ ਆ, ਇੱਕ ਧੀ ਪੁੱਤ ਤੁਸੀਂ ਉਹਨੂੰ ਆਪਣੀ ਹਿਫਾਜ਼ਤ ਚ ਰੱਖੋ, ਉਹਨੂੰ ਜ਼ਿਆਦਾ ਤੁਸੀਂ ਛੋਟੇ ਹੁੰਦਿਆਂ ਨੂੰ ਤੁਸੀਂ ਉਹਨਾਂ ਨੂੰ ਦਿਖਾਉਣੇ ਆ, ਕਿਤੇ ਬੱਚਾ ਫਿਰ ਇੱਥੇ ਵੀ ਇੱਦਾਂ ਦੀਆਂ ਵੀ ਵੀਡੀਓਸ ਦੇਖਣ ਨੂੰ ਆਉਂਦੀਆਂ ਔਰ ਬੱਚੇ ਨੰਗੇ ਫੇਸਬੁੱਕ ਦੇ ਉੱਤੇ ਖੇਡ ਰਹੇ ਆ, ਨਹਾ ਰਹੇ ਆ, ਹੱਸ ਰਹੇ ਆ ਔਰ ਤੁਸੀਂ ਉਹਨਾਂ ਦੀਆਂ ਵੀਡੀਓਸ ਪਾ ਰਹੇ ਆ ਔਰ ਫਿਰ ਦੇਖ ਰਹੇ ਆ, ਦੇਖੋ ਜੀ ਬੱਚੇ ਮੰਨ ਕੇ ਸੱਚੇ ਸਾਡਾ ਬੱਚਾ ਇਸ ਤਰ੍ਹਾਂ ਕਰ ਰਿਹਾ, ਇਹ ਕੀ ਕਿੱਦਾਂ ਦੀਆਂ ਗੱਲਾਂ ਆ। ਤੇ ਜਦੋਂ ਉਹੀ ਵੀਡੀਓਸ ਤੇ ਤੁਹਾਡੀਆਂ ਚੋਰੀ ਹੁੰਦੀਆਂ, ਫੋਟੋਆਂ ਚੋਰੀ ਹੁੰਦੀਆਂ, ਉਹਨਾਂ ਤੇ ਕੁਛ ਨਾ ਕੁਛ ਵੀਡੀਓ ਉੱਤੇ ਉਹਨਾਂ ਨੂੰ ਡਬ ਕਰਕੇ ਕੁਛ ਨਾ ਕੁਛ ਬਣਦਾ, ਤੇ ਫਿਰ ਅਸੀਂ ਲੋਕ ਹੁੰਦੇ ਆ ਕਹਿੰਦੇ ਕਿ ਦੇਖੋ ਜੀ ਇਹ ਜਾਹਲ ਲੋਕ ਆ, ਦਰਿੰਦੇ ਲੋਕ ਆ, ਇਹਨਾਂ ਚੋਂ ਇਨਸਾਨੀਅਤ ਖਤਮ ਹੋ ਗਈ ਆ, ਕਿਉਂਕਿ ਅਸੀਂ ਮੌਕੇ ਦਿੰਨੇ ਆ। ਸਾਡੇ ਹੱਥ ਦੇ ਵਿੱਚ ਜੇ ਮੀਡੀਆ ਆ ਗਿਆ ਵੀ ਸਾਨੂੰ ਉਹਨੂੰ ਇੱਕ ਸਹੂਲਤ ਦਿੱਤੀ ਗਈ ਆ, ਪਰ ਉਹਨੂੰ ਤਾਂ ਅਸੀਂ ਆਪਣੀ ਪ੍ਰਾਈਵੇਟ ਪ੍ਰੋਪਰਟੀ ਸਮਝ ਕੇ ਅਸੀਂ ਬਹੁਤ ਕੁਛ ਉਹਦੇ ਉੱਤੇ ਇੰਨਾ ਕੁ ਕੁਛ ਪਾ ਦਿੰਦੇ ਆ। ਦੇਖਣ ਵਾਲਿਆਂ ਨੂੰ ਜਿਹੜੇ ਤੁਹਾਡੇ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਵੀ ਕੁਛ ਚੰਗਾ ਨਹੀਂ ਲੱਗਦਾ ਹੈਗਾ। ਇੱਦਾਂ ਦੀਆਂ ਤੁਸੀਂ ਬੱਚੇ ਸਭ ਨੂੰ ਚੰਗੇ ਲੱਗਦੇ ਆ ਜਦੋਂ ਤੁਸੀਂ ਵੱਡੇ ਹੁੰਦੇ ਆ, ਉਹਨਾਂ ਦੀਆਂ ਖੁਸ਼ੀਆਂ ਮਨਾਉਂਦੇ ਆ ਹਰ ਕੋਈ, ਪਰ ਇਹ ਕਿ ਇੱਕ ਦਿਨ ਦਾ ਬੱਚਾ, ਚਾਰ ਘੰਟੇ ਦਾ, ਤਿੰਨ ਘੰਟੇ ਦਾ, ਤੁਸੀਂ ਉਹਦੀ ਫੋਟੋ ਪਾ ਦਿੱਤੀ, ਕੋਈ ਮਰਿਆ ਉਹਨਾਂ ਦੀ ਫੋਟੋ ਪਾ ਦਿੱਤੀ, ਕੋਈ ਐਕਸੀਡੈਂਟ ਹੋ ਰਿਹਾ ਉਹਨਾਂ ਨੂੰ ਤੁਸੀਂ ਬਚਾ ਨਹੀਂ ਰਹੇ, ਫੋਟੋ ਪਾ ਦਿੱਤੀ, ਵੀਡੀਓ ਬਣਾ ਦਿੱਤੀ, ਲਾਈਵ ਹੋ ਗਏ ਉੱਥੇ ਫਟਾਫਟ ਔਰ ਪਿੱਛੇ ਤੁਹਾਡੇ ਕੋਈ ਤੜਫ ਰਿਹਾ ਆ ਉੱਥੇ ਕਰ ਦਿੱਤੀ, ਇਹ ਇਹਦੇ ਚ ਤੁਸੀਂ ਤੁਹਾਨੂੰ ਕਿਤੇ ਕੁਛ ਲੱਗੇ ਤਾਂ ਜ਼ਰੂਰ ਤੁਸੀਂ ਸੋਚਣਾ, ਸੋਚ ਕੇ ਦੱਸਣਾ ਜਿਸ ਤਰ੍ਹਾਂ ਵੀ ਤੁਸੀਂ ਪਹੁੰਚ ਸਕਦੇ ਹੋਵੋ ਹਰਮਨ ਰੇਡੀਓ ਤੱਕ ਮੈਸੇਜ ਪਹੁੰਚਾਉਣ ਲਈ, ਤਾਂ ਕਿ ਸਾਡੀ ਸਮਝ ਮੇਰੀ ਸਮਝ ਚ ਆਵੇ ਕਿ ਹਾਂ ਇਸ ਤਰ੍ਹਾਂ ਕਾਤੇ ਕੀਤਾ ਜਾਂਦਾ ਆ। ਸੋ ਮੈਂ ਤਾਂ ਇਹਨੂੰ ਕੁਛ ਵਧੀਆ ਤਰੀਕੇ ਨਾਲ ਨਹੀਂ ਲੈਂਦੀ, ਇਹ ਮੈਂ ਤਾਂ ਕਹੂੰਗੀ ਸਾਡੇ ਲਈ ਸ਼ਰਮ ਵਾਲੀ ਗੱਲ ਆ ਕਿ ਜਦੋਂ ਅਸੀਂ ਕਿਸੇ ਨੂੰ ਸੜਕ ਤੇ ਪਏ ਇਨਸਾਨ ਨੂੰ ਬਚਾ ਨਹੀਂ ਸਕਦੇ, ਓਹਦੇ ਮੂੰਹ ਚ ਪਾਣੀ ਨੀ ਪਾ ਸਕਦੇ, ਓਹਦਾ ਇਲਾਜ ਮੌਕੇ ਟਾਈਮ ਨੀ ਕਰਵਾ ਸਕਦੇ, ਤੇ ਸਾਨੂੰ ਆਪਣੀਆਂ ਫੇਸਬੁੱਕ ਤੇ ਵੀਡੀਓ ਪਾਉਣ ਦੀਆਂ ਪਈਆਂ ਹੁੰਦੀਆਂ, ਤੇ ਇਹ ਬਹੁਤ ਸ਼ਰਮ ਵਾਲੀ ਗੱਲ ਆ। ਇਸ ਤਰ੍ਹਾਂ ਦੇ ਜਰਮਨ ਸਮਾਜ ਦੇ ਵਿੱਚ ਏਦਾਂ ਦੀਆਂ ਮੈਂ ਕੋਈ ਗੱਲਾਂ ਨਹੀਂ ਦੇਖੀਆਂ, ਤੇ ਨਾ ਹੀ ਇੱਥੇ ਕੋਈ ਸਵੇਰੇ ਉੱਠ ਕੇ ਵਟਸਐਪ ਦੇ ਉੱਤੇ ਗੁੱਡ ਮਾਰਨਿੰਗ ਦੇ ਕੋਈ ਮੈਸੇਜ ਭੇਜਦਾ। ਸਵੇਰੇ ਉੱਠੋ, ਹਰ ਕਿਸੇ ਨੇ ਕੁਛ ਨਾ ਕੁਛ ਗੁੱਡ ਮਾਰਨਿੰਗ, ਉਸ ਤੋਂ ਬਾਅਦ ਕੁਛ ਨਹੀਂ, ਇੰਨੇ ਕੁ ਮੈਸੇਜ ਆਏ ਹੁੰਦੇ ਔਰ ਸਾਰਾ ਦਿਨ ਬੰਦਾ ਉਹਨੂੰ ਡਿਲੀਟ ਕਰਨ ਤੇ ਲੱਗਾ ਰਹਿੰਦਾ ਆ। ਤੇ ਫਿਰ ਜਦੋਂ ਦਿਨ ਦੇ ਵਿੱਚ ਗੱਲ ਹੁੰਦੀ ਹੈ ਸਾਡੀ, ਫਿਰ ਵੀ ਉਹਨਾਂ ਲੋਕਾਂ ਨਾਲ ਹੁੰਦੀ ਆ, ਤੇ ਜਿਹੜੇ ਲੋਕਾਂ ਨਾਲ ਗੱਲ ਸਾਡੀ ਰੋਜ਼ਾਨਾ ਹੁੰਦੀ ਆ, ਉਹੀ ਸਵੇਰ ਨੂੰ ਗੁੱਡ ਮਾਰਨਿੰਗ, ਗੁੱਡ ਨਾਈਟ, ਗੁੱਡ ਆਫਟਰਨੂਨ, ਹੇ ਹੈਲੋ ਆ ਇੱਦਾਂ ਦੇ ਮੈਸੇਜ ਆਏ ਹੁੰਦੇ ਆ। ਇਹਦਾ ਮਤਲਬ ਕਿ ਅਸੀਂ ਲੋਕ ਬਹੁਤ ਜ਼ਿਆਦਾ ਵਿਹਲੇ ਹਾਂ, ਜਾਂ ਸਾਨੂੰ ਬਸ ਸਾਡੇ ਹੱਥ 'ਚ ਇੱਕ ਚੀਜ਼ ਆਈ ਆ, ਉਹਨੂੰ ਅਸੀਂ ਸ਼ੌਂਕੀਆ ਤੌਰ 'ਤੇ ਘੁਮਾਈ ਜਾਂਦੇ ਹਾਂ, ਇੱਧਰ ਕਦੇ ਖੱਬੇ ਪਾਸੇ ਘੁਮਾ ਲਿਆ, ਸੱਜੇ ਪਾਸੇ ਘੁਮਾ ਲਿਆ, ਅਸੀਂ ਆਪਣਾ ਟਾਈਮ ਪਾਸ ਕਰ ਰਹੇ ਹਾਂ, ਔਰ ਸਹੀ ਸਾਨੂੰ ਇਹਨੂੰ ਯੂਜ਼ ਕਰਨ ਦੇ ਮਕਸਦ ਦਾ ਸਾਨੂੰ ਹਜੇ ਪਤਾ ਨਹੀਂ ਹੈਗਾ। ਸੋ ਦੋਸਤੋ, ਇਹ ਫੇਸਬੁੱਕ ਜੇ ਸਾਡੇ ਲਈ ਕੁਛ, ਸਾਨੂੰ ਇੱਕ ਮੀਡੀਆ ਸਾਡੀ ਸਹੂਲਤ ਹੈਗੀ ਆ, ਔਰ ਇਹਨੂੰ ਵਧੀਆ ਤਰੀਕੇ ਸਲੀਕੇ ਨਾਲ ਇਹਨੂੰ ਯੂਜ਼ ਕਰੋ, ਆਪਣੀ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਉੱਥੇ ਪਹੁੰਚਾ ਸਕਦੇ ਹਾਂ, ਆਪਣੇ ਨਾਲ ਅਸੀਂ ਜੋੜ ਸਕਦੇ ਹਾਂ ਕਿਸੇ ਨੂੰ, ਤੇ ਆਪ ਵੀ ਕਿਸੇ ਨਾਲ ਵਧੀਆ ਤਰੀਕੇ ਨਾਲ ਜੁੜ ਸਕਦੇ ਹਾਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਸ਼ਰਮਾ ਦੇ ਨਾਲ, ਤੇ ਹੁਣ ਸੁਣਦੇ ਹਾਂ ਇੱਕ ਖੂਬਸੂਰਤ ਗੀਤ। ਅੱਜ ਮੈਂ ਗੀਤ ਤੁਹਾਡੇ ਲਈ ਸਾਰਿਆਂ ਲਈ ਸੋਹਣੇ ਚੁਣ ਕੇ ਲੈ ਕੇ ਆਈ ਹਾਂ ਸਵੇਰ ਦੇ ਟਾਈਮ ਦੇ ਵਿੱਚ। ਤੁਸੀਂ ਆਸਟ੍ਰੇਲੀਆ ਵਾਲੇ, ਖੂਬਸੂਰਤ ਸਵੇਰ ਤੇ ਖੂਬਸੂਰਤ ਗੀਤ, ਨੰਦ ਲਾਲ ਨੂਰਪੁਰੀ ਜੀ ਹੁਣੀ ਦਾ ਗੀਤ, ਉਮੀਦ ਆ ਕਿ ਤੁਹਾਨੂੰ ਪਸੰਦ ਆਵੇਗਾ। ਸੁਣੋ ਇਹ ਗੀਤ ਤੇ ਉਸ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895560।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898152397 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਹ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਗੋਰੀ ਦੀਆਂ ਚਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਗਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ ਗੋਰੀ ਦੀਆਂ ਗੋਰੀ ਦੀਆਂ ਚਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ ਅੱਥਰੀ ਜਵਾਨੀ ਗੱਲਾਂ ਫੇਰੇ ਦੱਸਦੀ ਮਾਈ ਗੁੱਸੇ ਹੋ ਗਿਆ ਨਾ ਗੱਲ ਬਸਦੀ ਅੱਥਰੀ ਜਵਾਨੀ ਗੱਲਾਂ ਫੇਰੇ ਦੱਸਦੀ ਮਾਈ ਗੁੱਸੇ ਹੋ ਗਿਆ ਨਾ ਗੱਲ ਬਸਦੀ ਰਾਜਾਂ ਦੇ ਰਾਈਆਂ ਨੂੰ ਸੁਣਾਉਂਦੀਆਂ ਗਈਆਂ ਗੋਰੀ ਦੀਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਗੋਰੀ ਦੀਆਂ
ਹਵਾ ਕੀ ਕਰ ਲਊਗੀ ਚਿਹਰਿਆਂ ਤੇ ਧੂੜ ਪਾ ਕੇ ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ ਮੇਰਾ ਮੱਥਾ ਉਸੇ ਦੀਵਾਰ ਵਿੱਚ ਫਿਰ ਜਾ ਕੇ ਵੱਜਿਆ ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ ਤੇ ਹੁਣ ਉਹ ਬਹਿ ਗਏ ਆਪਣੇ ਲਹੂ ਵਿੱਚ ਲੀਕ ਪਾ ਕੇ ਮੈਂ ਫਿਰ ਤਰਤੀਬ ਵਿੱਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ ਹਵਾ ਨੇ ਫਿਰ ਮੈਨੂੰ ਦੇਖਿਆ ਹੈ ਮੁਸਕਰਾ ਕੇ ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ ਸੋ ਦੋਸਤੋ ਤੁਸੀਂ ਸੁਣਿਆ ਖੂਬਸੂਰਤ ਗੀਤ ਨੰਦ ਲਾਲ ਨੂਰਪੁਰੀ ਜੀ ਦਾ ਇਹਨਾਂ ਗੀਤਾਂ ਨੂੰ ਅਸੀਂ ਕਦੇ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ 'ਚ ਬੈਠ ਕੇ ਸੁਣਦੇ ਹੁੰਦੇ ਸੀ ਸੋ ਅੱਜ ਇਹ ਉਹ ਯਾਦਾਂ ਸਭ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੋ ਅਤੇ ਤੁਸੀਂ ਭਰ ਰਹੇ ਹੋ ਆਪਣੀਆਂ ਗਰਮ ਗਰਮ ਚਾਹ ਦੀਆਂ ਚੁਸਕੀਆਂ ਦੇ ਘੁੱਟ ਅਤੇ ਨਾਲ ਨਾਲ ਸ਼ਾਇਦ ਕੰਮਾਂ ਕਾਰਾਂ 'ਤੇ ਜਾਣ ਦੀ ਵੀ ਤੁਹਾਡੀ ਤਿਆਰੀ ਹੋਵੇ ਸੋ ਦੋਸਤੋ ਨਾਲ ਨਾਲ ਜਰਮਨ ਦੇ ਹਾਲਾਤ ਦੱਸਦੇ ਜਾਈਏ ਹਾਲਾਤ ਹਾਲੇ ਉਸੇ ਤਰ੍ਹਾਂ ਨੇ ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸ ਚੁੱਕੀ ਹੈਗੀ ਹਾਂ ਸਗੋਂ ਤੋਂ ਜ਼ਿਆਦਾ ਹਾਲਾਤ ਵਿਗੜ ਰਹੇ ਨੇ ਪੋਜ਼ੀਟਿਵ ਕੇਸ ਕਾਫੀ ਆ ਰਹੇ ਨੇ ਕਰੋਨਾ ਦੇ ਲੋਕਡਾਊਨ ਪੂਰਾ ਚੱਲ ਰਿਹਾ ਹੈਗਾ। ਜਰਮਨ ਦੇ ਵਿੱਚ ਰੈਸਟੋਰੈਂਟ ਵਗੈਰਾ ਸਾਰੇ ਬੰਦ ਕੀਤੇ ਹੋਏ ਨੇ। ਔਰ ਜਿਸ ਤਰ੍ਹਾਂ ਇਹ ਵੀ ਦੱਸਿਆ ਸੀਗਾ ਕਿ 10 ਮੈਂਬਰਾਂ ਤੋਂ ਜ਼ਿਆਦਾ ਅਸੀਂ ਕਿਸੇ ਨੂੰ ਮਿਲ ਨਹੀਂ ਸਕਦੇ। ਹੋ ਸਕਦਾ ਕਿ ਇਹ ਲੋਕਡਾਊਨ ਜਿਹੜਾ ਕ੍ਰਿਸਮਿਸ ਤੱਕ ਚੱਲੇ। ਲੋਕਾਂ ਦੇ ਅੰਦਰ ਕਾਫੀ ਸਟ੍ਰੈਸ ਪੈਦਾ ਹੋ ਗਈ ਆ, ਲੋਕ ਡਿਪਰੈਸ਼ਨ 'ਚ ਚਲੇ ਗਏ ਕਿਉਂਕਿ ਇਹਨਾਂ ਦਾ ਜਿਹੜਾ ਈਸਾਈ ਮਤ ਦਾ ਤਿਉਹਾਰ ਕ੍ਰਿਸਮਿਸ ਦਾ ਤਿਉਹਾਰ ਆ ਉਹ ਦਰਵਾਜ਼ਿਆਂ 'ਤੇ ਦਸਤਕ ਦੇ ਰਿਹਾ। 24 ਦਸੰਬਰ ਤੋਂ ਜਿਹੜਾ 24 ਦਸੰਬਰ 25 ਔਰ 26 ਤਰੀਕ ਨੂੰ ਮਨਾਇਆ ਜਾਂਦਾ ਔਰ ਉਸ ਤੋਂ ਬਾਅਦ ਨਿਊ ਈਅਰ। ਜਿਹੜੀ ਇੱਥੇ ਦੀ ਯੰਗ ਜਨਰੇਸ਼ਨ ਆ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਆ ਕਿਉਂਕਿ ਇੱਕ ਮੌਕਾ ਹੁੰਦਾ ਨਿਊ ਈਅਰ ਤੇ ਉਹਨਾਂ ਨੂੰ ਇਕੱਠੇ ਹੋਣ ਦਾ ਔਰ ਕ੍ਰਿਸਮਿਸ ਦੇ ਵਿੱਚ ਜਿਹੜੇ ਫੈਮਿਲੀ ਮੈਂਬਰ ਪੂਰਾ ਸਾਲ ਇੱਕ ਦੂਸਰੇ ਨੂੰ ਨਹੀਂ ਮਿਲੇ ਹੁੰਦੇ, ਸਾਲ ਦੇ ਵਿੱਚ ਮੌਕਾ ਮਿਲਦਾ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਸੈਲੀਬ੍ਰੇਟ ਕਰਨ ਦਾ। ਸੋ ਲੋਕਾਂ ਦੇ ਅੰਦਰ ਥੋੜਾ ਜਿਹਾ ਰੋਸ ਵੀ ਆ, ਰੋਸ ਕੁਦਰਤ ਦੇ ਨਾਲ ਰੋਸ ਲਾ ਲਓ, ਰੋਸ ਲਾ ਲਓ ਕਿ ਜਿਹੜੇ ਜਰਮਨ ਦੇ ਵਿੱਚ ਫੋਰਨਰ ਲੋਕ ਰਹਿੰਦੇ ਨੇ ਉਹਨਾਂ ਨੂੰ ਇਸ ਵੇਲੇ ਜ਼ਿਆਦਾ ਕਰੋਨਾ ਪੋਜ਼ਿਟਿਵ ਆ ਰਿਹਾ ਹੈਗਾ ਆ। ਜਰਮਨ ਲੋਕਾਂ ਦਾ ਇਹ ਰੋਸ ਹੈਗਾ ਆ ਕਿ ਵੀ ਅਸੀਂ ਕਾਨੂੰਨ ਨੂੰ ਫੋਲੋ ਕਰ ਰਹੇ ਹੈਗੇ ਆ, ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਡਿਸਟੈਂਸ ਰੱਖ ਕੇ ਤੁਰੋ, ਤੁਸੀਂ ਡਿਸਟੈਂਸ ਦੇ ਨਾਲ ਮਿਲੋ, ਘਰਾਂ ਤੋਂ ਬਾਹਰ ਨਾ ਜਾਵੋ ਤੇ ਤੁਸੀਂ ਮਾਸਕ ਪਹਿਨੋ। ਅਸੀਂ ਉਹ ਕਾਨੂੰਨ ਨੂੰ ਫੋਲੋ ਕਰ ਰਹੇ ਹਾਂ। ਜਿਹੜੇ ਫੋਰਨਰ ਲੋਕ ਸਾਡੇ ਕੰਟਰੀ ਦੇ ਵਿੱਚ ਰਹਿ ਰਹੇ ਆ, ਤੁਰਕੀ ਲੋਕ, ਪੋਲੈਂਡ ਦੇ ਲੋਕ ਤੇ ਰਸ਼ੀਅਨ ਲੋਕ, ਉਹਨਾਂ ਵਿੱਚ ਅਸੀਂ ਤੁਸੀਂ ਅਸੀਂ ਸਾਰੇ ਆ ਜਾਂਦੇ ਹਾਂ। ਇਹ ਲੋਕ ਕਾਨੂੰਨ ਨੂੰ ਫੋਲੋ ਨਹੀਂ ਕਰਦੇ। ਇਹ ਲੋਕ ਪਾਰਟੀਆਂ ਵਗੈਰਾ ਔਰ ਘਰਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ 2 ਤੋਂ 4 ਫੈਮਿਲੀਆਂ ਇਕੱਠੀਆਂ ਹੋ ਕੇ ਮਿਲਦੀਆਂ ਨੇ, ਇਹਨਾਂ ਦਾ ਮਿਲਣ ਵਰਤਣ ਉਸੇ ਤਰ੍ਹਾਂ ਚੱਲ ਰਿਹਾ ਤੇ ਇਹਨਾਂ ਕਰਕੇ ਸਾਨੂੰ ਤਕਲੀਫ ਹੋ ਰਹੀ ਆ ਔਰ ਇਹ ਕਰੋਨਾ ਫੈਲਾ ਰਹੇ ਨੇ। ਜਰਮਨ ਲੋਕਾਂ ਦਾ ਇਹ ਜਿਹੜਾ ਰੋਸਾ ਉਹ ਜਾਇਜ਼ ਹੈਗਾ ਕਿਉਂਕਿ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਫੋਰਨਰ ਲੋਕ ਹੈਗੇ ਆ ਉਹ ਹੀ ਕਰੋਨੇ ਦੇ ਨਾਲ ਉਹਦੀ ਕਰੋਨਾ ਦੀ ਪੀੜ ਦੇ ਨਾਲ ਗ੍ਰਸਤ ਹੋਸਪਿਟਲਾਂ ਦੇ ਵਿੱਚ ਪਏ ਨੇ। ਕਿਉਂਕਿ ਇੱਕ ਤਾਂ ਜਿਹੜੇ ਅਸੀਂ ਲੋਕ ਹੈਗੇ ਆ ਮੰਨ ਲੈਂਦੇ ਆ, ਮੇਰੀ ਇਸੇ ਤਰ੍ਹਾਂ ਗੱਲ ਥੋੜੀ ਜਿਹੀ ਹਾਸੇ ਵਾਲੀ ਆ, ਹਾਸੇ ਵਾਲੀ ਨਹੀਂ ਵੀ ਹੈਗੀ, ਲੇਕਿਨ ਅਚਾਨਕ ਚੱਕ ਮੇਰੇ ਮੂੰਹ ਦੇ ਵਿੱਚੋਂ ਉਦੋਂ ਗੱਲ ਨਿਕਲੀ ਤੇ ਉਹਦੇ 'ਚ ਥੋੜਾ ਹਾਸਾ ਵੀ ਪੈ ਗਿਆ ਪਰ ਬਾਅਦ ਵਿੱਚ ਉਹ ਕਹਿੰਦੇ ਗੱਲ ਸੋਚਣ ਵਾਲੀ ਆ। ਮੈਂ ਹੋਸਪਿਟਲ ਦੇ ਵਿੱਚ ਐਜ਼ ਏ ਨਰਸ ਹੈਗੀ ਹਾਂ, ਸੀਨੀਅਰ ਨਰਸ ਨਹੀਂ, ਮੈਂ ਅਸਿਸਟੈਂਟ ਹੈਗੀ ਹਾਂ। ਅਤੇ ਇਸੇ ਤਰ੍ਹਾਂ ਮੇਰੀ ਜਿਹੜੀ ਕੋਲੀਗ ਸੀਗੀ ਮੇਰੇ ਕੋਲ ਆਈ, ਅਸੀਂ ਆਪਣੇ ਸਟਾਫ ਰੂਮ ਦੇ ਵਿੱਚ ਬੈਠੀਆਂ ਹੋਈਆਂ 4-5 ਨਰਸ ਅਤੇ ਸਾਡੇ ਨਾਲ ਹੀ ਡਾਕਟਰ ਬੈਠਾ ਸੀਗਾ। ਆਪਸ 'ਚ ਸਾਡੀਆਂ ਗੱਲਾਂ ਚੱਲ ਰਹੀਆਂ ਅਤੇ ਉਹਨੇ ਗੱਲਾਂ ਕਰਦੀ ਕਰਦੀ ਨੇ ਕਿਹਾ, ਔਰ ਉਸ ਦਿਨ ਸਾਡੇ 7 ਪੋਜ਼ੀਟਿਵ ਪੇਸ਼ੈਂਟ ਸੀਗੇ ਹੋਸਪਿਟਲ ਦੇ ਵਿੱਚ, ਉਹਨਾਂ ਦੇ ਉੱਤੇ ਸਾਡੀ ਡਿਊਟੀ ਲੱਗੀ ਹੋਈ ਸੀਗੀ। ਔਰ ਜਿਹੜੇ 7 ਦੇ 7 ਦੇ ਵਿੱਚੋਂ ਇੱਕ ਜਰਮਨ ਸੀਗਾ ਤੇ ਬਾਕੀ ਜਿਹੜੇ 6 ਸੀਗੇ ਕੋਈ ਈਰਾਨ ਦਾ ਸੀਗਾ, ਕੋਈ ਪੋਲੈਂਡ ਦਾ, ਕੋਈ ਅਫਰੀਕਾ ਦਾ, ਇਸ ਤਰ੍ਹਾਂ ਕਰਕੇ ਫੋਰਨਰ ਲੋਕ। ਤੇ ਉਹ ਜਿਹੜੀ ਜਰਮਨ ਸੀਗੀ ਉਹ ਥੋੜੀ ਜਿਹੀ ਖਫੀ ਸੀਗੀ ਤੇ ਮੈਂ ਵਾਰ ਵਾਰ ਉਹਨੂੰ ਜਾਣਾ ਜਾ ਰਿਹਾ, ਅਸੀਂ ਲੋਕ ਜਿਹੜੇ ਏਸ਼ੀਅਨ ਲੋਕ ਆ ਜਾਂ ਫੋਰਨਰ ਲੋਕ ਆ ਜਾਂ ਪੋਲੈਂਡ ਦੇ ਆ, ਇਹਨਾਂ ਸਾਰਿਆਂ ਦੀ ਤਕਰੀਬਨ ਸਾਡੀਆਂ ਆਦਤਾਂ ਮਿਲਦੀਆਂ ਜੁਲਦੀਆਂ ਹੀ ਹੁੰਦੀਆਂ ਜਦੋਂ ਅਸੀਂ ਆਪਸ 'ਚ ਬਹਿੰਦੇ ਹਾਂ। ਉਹ ਵਾਰ ਵਾਰ ਇੱਕ ਤਾਂ ਜਿਹੜੀ ਰਿੰਗ ਕਰਨੀ ਕਮਰੇ ਦੀ ਆਪਣੇ ਰੂਮ ਦੀ, ਕਦੇ ਪਾਣੀ ਲਿਆ ਦਿਉ ਅਤੇ ਕਦੇ ਸਾਨੂੰ ਆਹ ਲਿਆ ਦਿਉ, ਪੋਜ਼ੀਟਿਵ ਪੇਸ਼ੈਂਟ ਨੂੰ ਕਮਰਿਆਂ 'ਚੋਂ ਬਾਹਰ ਜਾਣ ਦਾ ਅਲਾਊਡ ਨਹੀਂ, ਕਮਰੇ ਦੇ ਵਿੱਚ ਹੀ ਹੈ। ਉਹਦੇ 'ਚ ਮੇਰੇ ਵੀ ਬਹੁਤ ਸਾਰੇ ਚੱਕਰ ਲੱਗ ਰਹੇ ਸੀਗੇ ਅਤੇ ਉਹਦੇ ਵੀ ਉਹ ਤੰਗ ਆ ਕੇ ਅਤੇ ਮੈਨੂੰ ਆ ਕੇ ਉਹਨੇ ਪੁੱਛਿਆ, ਕਹਿੰਦੀ ਇੱਕ ਮੈਂ ਗੱਲ ਪੁੱਛਦੀ ਅੰਜੂ, ਮੈਂ ਕਿਹਾ ਹਾਂ ਪੁੱਛ, ਕਹਿੰਦੇ ਕਿ ਤੁਸੀਂ ਜਿੰਨੇ ਵੀ ਫੋਰਨਰ ਲੋਕ ਆ ਵੈਸੇ ਮਜ਼ਾਕ 'ਚ ਕਿਹਾ, ਇਹ ਸਾਰੇ ਕਹਿੰਦੀ ਪੋਜ਼ੀਟਿਵ ਕਰੋਨਾ ਕਿਉਂ ਆ? ਮੈਨੂੰ ਕਹਿੰਦੀ ਸਮਝ ਨਹੀਂ ਆਈ। ਮੇਰੇ ਨਾਲ ਜਿਹੜਾ ਡਾਕਟਰ ਸੀਗਾ ਬੈਠਾ ਅਤੇ ਉਹ ਵੀ ਈਰਾਨ ਦਾ ਸੀਗਾ ਅਤੇ ਮੈਂ ਉਹਦੇ ਵੱਲ ਦੇਖਿਆ ਅਤੇ ਦੇਖ ਕੇ ਹੱਸੀ ਅਤੇ ਮੈਂ ਉਹਨੂੰ ਕਿਹਾ, ਕਿਉਂਕਿ ਅਸੀਂ ਲੋਕ ਪੋਜ਼ੀਟਿਵ ਸੋਚ ਸੋਚਣ ਵਾਲੇ ਹਾਂ, ਅਸੀਂ ਇਹੀ ਕਹਿੰਦੇ ਹਾਂ ਕਿ ਬੀ ਪੋਜ਼ੀਟਿਵ, ਅਤੇ ਇਸ ਕਰਕੇ ਰਿਪੋਰਟ ਵੀ ਹੁਣ ਕਰੋਨਾ ਦੀ ਪੋਜ਼ੀਟਿਵ ਨਿਕਲੀ ਆ। ਥੋੜੀ ਦੇਰ ਲਈ ਹਾਸਾ ਪਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿਉਂਕਿ ਅਸੀਂ ਹਰ ਗੱਲ ਪੋਜ਼ੀਟਿਵ ਚ ਲੈਂਦੇ ਹਾਂ ਵੀ ਕੋਈ ਗੱਲ ਨਹੀਂ, ਪੋਜ਼ੀਟਿਵ ਸੋਚੋ, ਪੋਜ਼ੀਟਿਵ ਸੋਚੋ, ਪੋਜ਼ੀਟਿਵ ਸੋਚੋ। ਇਹਨਾਂ ਲੋਕਾਂ ਨੇ ਵੀ ਪੋਜ਼ੀਟਿਵ ਕਰੋਨਾ ਨੂੰ ਲਿਆ ਵੀ ਕੋਈ ਗੱਲ ਨਹੀਂ, ਕਰੋਨਾ ਕੋਈ ਨਹੀਂ ਹੈਗੀ, ਤੇ ਜੋ ਮਰਜ਼ੀ ਤੁਸੀਂ ਕਰੋ। ਤੇ ਹੁਣ ਰਿਪੋਰਟ ਕਰੋਨਾ ਦੀ ਪੋਜ਼ਿਟਿਵ ਨਿਕਲੀ ਆ। ਇਹ ਥੋੜੀ ਦੇਰ ਲਈ ਹਾਸਾ ਪਿਆ, ਲੇਕਿਨ ਬਾਅਦ ਵਿੱਚ ਸੋਚਣ ਵਾਲੀ ਇਹ ਗੱਲ ਹੋਈ ਕਿ ਅਸੀਂ ਲੋਕ ਵਾਕਈ ਕਿਸੇ ਚੀਜ਼ ਨੂੰ ਸੀਰੀਅਸ ਹੋ ਕੇ ਨਹੀਂ ਲੈਂਦੇ ਹੈਗੇ। ਕਰੋਨਾ ਇੱਕ ਬਹੁਤ ਖਤਰਨਾਕ ਬਿਮਾਰੀ ਨਹੀਂ ਹੈਗੀ, ਲੇਕਿਨ ਇੱਕ ਵਾਇਰਸ ਇੱਦਾਂ ਦਾ ਆ ਕਿ ਜਿਹੜਾ ਸਾਨੂੰ ਇੱਕ ਤੋਂ ਦੂਸਰੇ ਤੱਕ ਲੱਗਦਾ ਆ। ਖੰਘ ਜ਼ੁਕਾਮ ਜਿਸ ਤਰ੍ਹਾਂ ਚੱਲ ਰਿਹਾ ਆ, ਉਹਦੇ ਨਾਲ ਇਹ ਜਿਹੜਾ ਵਾਇਰਸ ਜਦੋਂ ਵਿਗੜ ਜਾਂਦਾ ਆ, ਉਹਦੇ ਹਾਲਾਤ ਖਰਾਬ ਹੋ ਜਾਂਦੇ ਨੇ। ਇਸ ਕਰਕੇ ਜਰਮਨ ਦੇ ਵਿੱਚ ਥੋੜਾ ਜਿਹਾ ਜਰਮਨ ਲੋਕਾਂ ਨੂੰ ਰੋਸ ਇਸ ਗੱਲ ਦਾ ਹੈਗਾ। ਨਾਲ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਕਿ ਅਗਲੇ ਸਾਲ ਜਨਵਰੀ ਫਰਵਰੀ ਤੋਂ ਹਾਲਾਤ ਚੰਗੇ ਹੋ ਜਾਣ, ਬੈਕ ਟੂ ਨਾਰਮਲ ਹੋ ਜਾਈਏ, ਫਲਾਈਟਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਲੋਕਾਂ ਦੀਆਂ ਜੋ ਵੀ ਗਤੀਵਿਧੀਆਂ ਉਹ ਨਾਰਮਲ ਹੋ ਜਾਣਗੀਆਂ, ਇੱਦਾਂ ਦੀ ਉਮੀਦ ਕੀਤੀ ਜਾ ਰਹੀ ਹੈ। ਫਿਲਹਾਲ ਅੱਜ ਦੇ ਟਾਈਮ ਦੇ ਵਿੱਚ ਕੁਛ ਵਧੀਆ ਹਾਲਾਤ ਨਹੀਂ ਹੈਗੇ। ਸੜਕਾਂ ਸੁੰਨਸਾਨ ਪਈਆਂ ਨੇ, ਜਿਹੜੇ ਬਾਜ਼ਾਰ ਔਰ ਜਿਹੜੇ ਸਟੋਰ ਖਚਾ ਖਚ ਭਰੇ ਹੁੰਦੇ ਸੀਗੇ, ਇਹ ਉਹ ਸਾਰੇ ਕੀ ਕਹਿੰਦੇ ਹੁੰਦੇ ਆ ਕਿ ਖਾਲੀ ਹੋ ਗਏ ਆ। ਇੱਥੇ ਤੱਕ ਕਿ ਜਿਹੜੀਆਂ ਵੀ ਚੀਜ਼ਾਂ ਦੇ ਉਹਨਾਂ ਦੇ ਭਾਅ ਵੱਧ ਗਏ ਨੇ, ਰੇਟ ਵੱਧ ਗਏ ਨੇ, ਜਿਹੜੇ ਸਾਡੇ ਪੰਜਾਬੀ ਸਟੋਰ ਨੇ ਉਹਨਾਂ ਦੇ ਵੀ ਰੇਟ ਵੱਧ ਗਏ ਆ। ਉਹਨਾਂ ਦੀਆਂ ਜਿਹੜੀਆਂ ਕੋਸਟ ਆ, ਤੁਸੀਂ ਲੈਣ ਜਾਂਦੇ ਆ, ਇੱਕ ਇੱਕ ਦੋ ਦੋ ਯੂਰੋ ਦਾ ਫਰਕ ਪਿਆ ਆ, ਕਿਸੇ 'ਚ ਕੋਈ ਕਿੰਨੀਆਂ ਸੈਂਟ ਆ ਉਹਨਾਂ ਦਾ ਫਰਕ ਪਿਆ ਹੈਗਾ ਆ, ਫੈਨੀਆ ਉਹਨਾਂ ਦਾ ਫਰਕ ਪਿਆ ਹੈਗਾ ਆ। ਤੇ ਫਿਰ ਉਸ ਤੋਂ ਬਾਅਦ ਬਸ ਲੋਕਾਂ 'ਚ ਇੱਕ ਜਿਹੜੇ ਸੁੰਨ ਮਸਾਨ ਜਿਹੇ ਲੋਕ ਫਿਰਦੇ ਆ, ਨਾ ਉਮੀਦ ਦੇ ਜਿਹੇ ਹੋਈ ਕਿ ਵੀ ਹੁਣ ਅਸੀਂ ਕ੍ਰਿਸਮਿਸ ਆਪਣੇ ਘਰਾਂ ਦੇ ਵਿੱਚ ਇਕੱਲੇ ਬੈਠ ਕੇ ਮਨਾਵਾਂਗੇ। ਸੋ ਉਹਨਾਂ ਨੂੰ ਇਹ ਥੋੜਾ ਜਿਹਾ ਦੁੱਖ ਹੈਗਾ। ਕੁੱਲ ਮਿਲਾ ਕੇ ਬਸ ਇਹੀ ਸਾਰੇ ਪਾਸੇ ਚੱਲ ਰਿਹਾ ਹੈਗਾ, ਕਰੋਨਾ ਕਰੋਨਾ ਕਰੋਨਾ। ਅਸੀਂ ਉਸ ਪਰਮਾਤਮਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਕਿ ਤੰਦਰੁਸਤੀ ਦੁਨੀਆਂ ਦੇ ਵਿੱਚ ਦੁਬਾਰਾ ਆਵੇ, ਲੋਕਾਂ ਦੇ ਸਰੀਰ ਤੰਦਰੁਸਤ ਹੋਣ, ਸਿਹਤ ਤੰਦਰੁਸਤ ਹੋਵੇ, ਮਾਹੌਲ ਤੰਦਰੁਸਤ ਹੋਵੇ, ਔਰ ਆਵਾਜਾਵੀ ਉਸ ਤਰ੍ਹਾਂ ਦੀ ਦੁਬਾਰਾ ਲੱਗੇ, ਜ਼ਿੰਦਗੀ ਫਿਰ ਦੁਬਾਰਾ ਜ਼ਿੰਦਗੀ ਦੀ ਤਰ੍ਹਾਂ ਲੱਗੇ। ਸੋ ਦੋਸਤੋ, ਇਹ ਸੀ ਜਰਮਨੀ ਦੇ ਹਾਲਾਤ, ਨਾਲ ਹੀ ਨਾਲ ਜਰਮਨੀ ਦੀ ਇੱਕ ਤੁਹਾਨੂੰ ਇੱਕ ਦੋ ਸੋਹਣੀਆਂ ਗੱਲਾਂ ਦੱਸਦੀ ਜਾਵਾਂ ਜਿਨ੍ਹਾਂ ਨੂੰ ਮੇਰਾ ਸ਼ੇਅਰ ਕਰਨ ਦਾ ਮੇਰਾ ਫਰਜ਼ ਬਣਦਾ, ਕਿਉਂਕਿ ਅਸੀਂ ਇੰਨੀਆਂ ਸੋਹਣੀਆਂ ਕੰਟਰੀਜ਼ ਦੇ ਵਿੱਚ ਰਹਿੰਦੇ ਹੈਗੇ ਹਾਂ ਜਿੱਥੇ ਕੁਛ ਨਾ ਕੁਛ ਸਾਨੂੰ ਰੋਜ਼ ਨਵਾਂ ਕੁਛ ਦੇਖਣ ਨੂੰ ਸੁਣਨ ਨੂੰ ਸਾਡੇ ਨਾਲ ਜੋ ਵਾਪਰਦਾ ਜਾਂ ਸਾਨੂੰ ਮਿਲਦਾ ਹੈਗਾ, ਸਾਨੂੰ ਅਡੋਪਟ ਕਰ ਲੈਣੀਆਂ ਚਾਹੀਦੀਆਂ ਉਹ ਚੀਜ਼ਾਂ, ਅਤੇ ਸਾਨੂੰ ਅੱਗੇ ਉਹਨਾਂ ਨੂੰ ਸ਼ੇਅਰ ਵੀ ਕਰਨਾ ਚਾਹੀਦਾ ਅਤੇ ਸੋਚਣਾ ਵੀ ਚਾਹੀਦਾ ਉਹਨਾਂ ਬਾਰੇ ਕਿ ਅਸੀਂ ਆਪਣੀ ਜ਼ਿੰਦਗੀ 'ਚ ਵੀ ਉਹਨਾਂ ਚੀਜ਼ਾਂ ਨੂੰ ਲਾਗੂ ਕਰ ਲਈਏ। ਸੋ ਇਹ ਖਾਸ ਗੱਲ ਮੇਰੇ ਹਿੰਦੁਸਤਾਨ ਤੱਕ ਪਹੁੰਚਣੀ ਚਾਹੀਦੀ ਹੈ ਹਰਮਨ ਰੇਡੀਓ ਦੇ ਰਾਹੀਂ, ਜਿੱਥੇ ਕਿ ਬਹੁਤ ਸਾਰੇ ਨਫ਼ਰਤਾਂ ਦਾ ਅੱਜ ਦੇ ਟਾਈਮ ਦੇ ਵਿੱਚ ਦੌਰ ਚੱਲ ਰਿਹਾ। ਇਹ ਗੱਲ ਉਹਨਾਂ ਤੱਕ ਪਹੁੰਚੇ ਜਿਹੜੀਆਂ ਨਫ਼ਰਤਾਂ ਲੈ ਕੇ ਆਪਣੇ ਘਰਾਂ ਤੋਂ ਬਾਹਰ ਜਾਂਦੇ ਆ, ਅਤੇ ਬਾਹਰੋਂ ਨਫ਼ਰਤਾਂ ਲੈ ਕੇ ਘਰ ਦੇ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਨਫ਼ਰਤ ਦਿੰਦੇ ਆ, ਅਤੇ ਫਿਰ ਉਹਨਾਂ ਦੀ ਜਿਹੜੀ ਉਹ ਨਵੀਂ ਪੀੜ੍ਹੀ ਆ ਉਹ ਨਫ਼ਰਤ ਦੇ ਬੋਲ ਬੋਲਦੀ ਆ। ਇੱਦਾਂ ਵੀ ਮੈਂ ਗੱਲ ਜਰਮਨ ਦੀ ਦੱਸਣ ਤੋਂ ਪਹਿਲਾਂ ਦੋਸਤੋ ਮੈਂ ਤੁਹਾਡਾ ਧਿਆਨ ਉਧਰਲੇ ਪਾਸੇ ਦਵਾਉਣਾ ਚਾਹਵਾਂਗੀ। ਜਿਸ ਤਰ੍ਹਾਂ ਜੇ ਅਸੀਂ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰ ਲਈਏ, 47 ਦੀ ਗੱਲ ਕਰ ਲਈਏ, ਉਸ ਵੇਲੇ ਮੈਂ ਨਹੀਂ ਸੀ ਹੋਈ ਜਾਂ ਮੇਰੀ ਉਮਰ ਦੇ ਨਹੀਂ ਸੀਗੇ, ਉਸ ਵੇਲੇ ਅਸੀਂ ਸਮੇਂ ਦੇ ਗਵਾਹ ਨਹੀਂ ਸੀਗੇ, ਸਾਨੂੰ ਨਹੀਂ ਪਤਾ ਕਿ ਉਸ ਵੇਲੇ ਕੀ ਕੀ ਵਾਪਰਿਆ ਸੀ, ਆਪਣੇ ਅੱਖੀ ਨਾ ਦੇਖਿਆ ਨਾ ਸੀ ਹੰਡਾਇਆ, ਲੇਕਿਨ ਉਸ ਵੇਲੇ ਜਿਹੜਾ ਦੁੱਖ ਸੀ ਦਰਦ ਸੀ ਅਸੀਂ ਆਪਣੇ ਪੁਰਖਿਆਂ ਤੋਂ ਸੁਣਿਆ ਕਿ ਕਿਸ ਤਰ੍ਹਾਂ ਵੱਡ ਵਡਾਂਗਾ ਹੋਇਆ ਸਾਨੂੰ, ਕਿਸ ਤਰ੍ਹਾਂ ਉਸ ਜ਼ਮੀਨ ਤੋਂ ਸਾਨੂੰ ਇੱਧਰ ਹਿੰਦੁਸਤਾਨ ਆਉਣਾ ਪਿਆ ਔਰ ਹਿੰਦੁਸਤਾਨ ਵਾਲਿਆਂ ਨੂੰ ਉੱਧਰ ਜਾਣਾ ਪਿਆ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਤੋਂ ਵਿਛੜੇ, ਕਿਸ ਤਰ੍ਹਾਂ ਰੋਏ, ਔਰ ਸਾਨੂੰ ਬਹੁਤ ਸਾਰਾ ਜਿਹੜੇ ਦਰਦ ਭਰੇ ਕਿੱਸੇ ਸੁਣਾਏ ਗਏ, ਬਹੁਤ ਸਾਰੀਆਂ ਸਾਨੂੰ ਗੱਲਾਂ ਦੁੱਖ ਵਾਲੀਆਂ ਸੁਣਾਈਆਂ ਗਈਆਂ। ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਅਸੀਂ ਉਹ ਟਾਈਮ ਨਹੀਂ ਦੇਖਿਆ ਸੀ, ਪਰ ਅਸੀਂ ਉਸ ਟਾਈਮ ਦੇ ਨਾਲ ਜੁੜਦੇ ਰਹੇ ਹਾਂ। ਅੱਜ ਦੇ ਟਾਈਮ ਦੇ ਵਿੱਚ ਸਾਡੇ ਅੰਦਰ ਕਿਤੇ ਨਾ ਕਿਤੇ ਉਹਨਾਂ ਪੁਰਖਿਆਂ ਦੇ ਲਈ ਬਹੁਤ ਜ਼ਿਆਦਾ ਦਰਦ ਆ ਜਿਨ੍ਹਾਂ ਨੇ ਦਰਦ ਹੰਡਾਇਆ, ਪਰ ਇਹ ਗੱਲ ਸਾਨੂੰ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਮੈਂ ਇਹ ਤੁਹਾਨੂੰ ਗੱਲ ਦੱਸਦੀ ਹਾਂ, ਜਾਂ ਇਹ ਗੱਲ ਤੁਹਾਡੇ 'ਚ ਵੀ ਕਿਤੇ ਨਾ ਕਿਤੇ ਹੋਏਗੀ, ਸਾਨੂੰ ਬਹੁਤ ਜ਼ਿਆਦਾ ਨਫ਼ਰਤ ਵੀ ਪਾਈ ਗਈ ਸਾਡੇ ਪੁਰਖਿਆਂ ਵੱਲੋਂ। ਕਿ ਕਿਸ ਤਰ੍ਹਾਂ ਸਾਡੇ ਨਾਲ ਉਸ ਵੇਲੇ ਮੁਸਲਮਾਨਾਂ ਨੇ ਕੀਤਾ, ਸਾਡੀਆਂ ਜਿਹੜੀਆਂ ਘਰਾਂ ਦੀਆਂ ਔਰਤਾਂ ਸੀ, ਸਾਡੇ ਬੱਚੇ ਸੀ, ਕਿਸ ਤਰ੍ਹਾਂ ਵੱਢ ਵਡਾਂਗਾ ਉਹਨਾਂ ਦੇ ਨਾਲ ਕੀਤਾ ਗਿਆ। ਇਸੇ ਤਰ੍ਹਾਂ ਜਿਹੜੇ ਪਾਕਿਸਤਾਨ ਦੇ ਵਿੱਚ ਪਰਿਵਾਰ ਵਸਦੇ ਨੇ, ਪਾਕਿਸਤਾਨੀ ਬੱਚੇ ਨੇ, ਉਹਨਾਂ ਦੀ ਜਿਹੜੀ ਉਸ ਤੋਂ ਬਾਅਦ ਵਾਲੀ ਜਨਰੇਸ਼ਨ ਹੋਈ ਆ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ ਨਾਲ ਹਿੰਦੁਸਤਾਨੀਆਂ ਨੇ ਕੀਤਾ ਆ। ਸੋ ਨਫ਼ਰਤ, ਜਿੱਥੇ ਜਿੱਥੇ ਹਮਦਰਦੀ, ਦੁੱਖ, ਦਰਦ ਸਾਨੂੰ ਦੱਸਿਆ ਗਿਆ, ਨਾਲ ਨਾਲ ਨਫ਼ਰਤ ਵੀ ਦੱਸੀ ਗਈ ਆ। ਸਾਡੇ ਅੰਦਰ ਨਫ਼ਰਤ, ਦੁੱਖ ਦੇ ਨਾਲ ਨਾਲ ਕਿਤੇ ਨਾ ਕਿਤੇ ਉਹ ਨਫ਼ਰਤ ਥੋੜੀ ਥੋੜੀ ਬੈਠੀ ਰਹੀ ਆ ਕਿ ਸ਼ਾਇਦ ਉਹ ਸਾਡੇ ਦੁਸ਼ਮਣ ਰਹੇ ਆ ਸਾਡੇ, ਅਸੀਂ ਉਹਨਾਂ ਦੇ ਮੁਲਕਾਂ ਵੱਲ ਉਂਗਲੀਆਂ ਕਰ ਕਰਕੇ ਗੱਲਾਂ ਕਰਦੇ ਰਹੇ ਤੇ ਉਹ ਸਾਡੇ ਮੁਲਕਾਂ ਵੱਲ ਗੱਲਾਂ ਕਰਦੇ ਰਹੇ, ਜਾਂ ਅੱਜ ਦੇ ਟਾਈਮ ਚ ਵੀ ਆ। ਸਮੇਂ ਨੇ ਕਰਵਟ ਬਦਲੀ, ਅਸੀਂ ਤੁਸੀਂ ਵਧੀਆ ਸੋਚਾਂ ਨਾਲ ਜੁੜੇ, ਸੋਹਣੀਆਂ ਵਧੀਆ ਕਿਤਾਬਾਂ ਸਾਡੇ ਹੱਥ ਆਈਆਂ, ਅਸੀਂ ਡੂੰਘਾਈ ਤੱਕ ਪਹੁੰਚੇ ਔਰ ਦੇਖਿਆ ਕਿ ਨਹੀਂ, ਉਸ ਵੇਲੇ ਸਾਜਿਸ਼ਾਂ ਇੱਦਾਂ ਦੀਆਂ ਰਚੀਆਂ ਗਈਆਂ, ਲੋਕਾਂ ਦੇ ਅੰਦਰ ਇੱਕ ਸੋਚ ਇੱਦਾਂ ਦੀ ਪੈਦਾ ਕੀਤੀ ਗਈ ਕਿ ਉਸ ਸੋਚ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਫ਼ਰਤ ਵਾਲੀ ਸੋਚ ਬਣਾ ਦਿੱਤਾ, ਅੱਗੇ ਉਹਨੂੰ ਜਨਮ ਦਿੱਤਾ। ਸੋ ਸਾਡੇ ਅੰਦਰੋਂ ਕਿਤੇ ਨਾ ਕਿਤੇ ਨਿਕਲੀ, ਜਦੋਂ ਤੱਕ ਇਹ ਮੰਨਣਾ ਪਊਗਾ ਕਿ ਜਦੋਂ ਤੱਕ ਅਸੀਂ ਆਪਣੇ ਪੰਜਾਬ ਦੇ ਵਿੱਚ ਸੀ, ਸਾਡੇ ਅੰਦਰ ਕਿਤੇ ਨਾ ਕਿਤੇ ਉਹ ਇੱਕ 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 ਇੱਦਾਂ ਦਾ ਕੋਰਨਰ ਸੀ ਜਿੱਥੇ ਅਸੀਂ ਥੋੜਾ ਜਿਹਾ ਗੁੱਸਾ ਲੈ ਕੇ ਆਪਣੇ ਮੁਲਕ, ਦੂਸਰੇ ਗੁਆਂਢੀ ਮੁਲਕ ਲਈ ਬੈਠੇ ਸੀ ਕਿ ਸਾਡੇ ਪੁਰਖਿਆਂ ਨਾਲ ਇੱਦਾਂ ਦਾ ਹੋਇਆ। 47 ਦਾ ਵੰਡ ਅਸੀਂ ਨਹੀਂ ਦੇਖੀ ਪਰ ਸਾਡੇ ਦਿਲਾਂ ਚ ਸੀ, ਉਹਨਾਂ ਉਧਰਲੇ ਪਾਸੇ ਵੀ ਇਸੇ ਤਰ੍ਹਾਂ ਆ। ਹੁਣ ਇੱਧਰ ਆਏ ਹਾਂ, ਆਪਣੇ ਮੁਲਕਾਂ ਚ ਅਸੀਂ ਇੱਧਰ ਆਏ ਹਾਂ, ਬਾਹਰ ਆਏ ਹਾਂ, ਇੱਥੇ ਅਸੀਂ ਮਿਲਦੇ ਹਾਂ, ਬੈਠਦੇ ਹਾਂ, ਸਾਡੇ ਅੰਦਰੋਂ ਸਾਰਾ ਕੁਛ ਧੋਤਾ ਗਿਆ, ਕੋਈ ਇੱਦਾਂ ਦੀ ਗੱਲ ਨਹੀਂ। ਇਸੇ ਤਰ੍ਹਾਂ 84 ਅਸੀਂ ਹੰਡਾਇਆ, ਮੇਰੇ ਟਾਈਮ ਦਾ, ਮੈਂ ਉਸ ਵੇਲੇ 8ਵੀਂ ਕਲਾਸ ਚ, ਜੂਨ ਦੇ ਪੇਪਰ ਮੈਂ 8ਵੀਂ ਕਲਾਸ ਚ ਦਿੱਤੇ ਸੀ ਔਰ ਸਾਨੂੰ ਕਲਾਸ ਚ ਛੁੱਟੀਆਂ ਸੀ, ਜਿਹੜੇ ਬੋਰਡ ਦੇ ਪੇਪਰ ਹੁੰਦੇ ਆ, ਉਹ ਜਿਹੜਾ ਦੌਰ ਆ ਉਹ ਅਸੀਂ ਹੰਡਾਇਆ। ਅਸੀਂ ਪੰਜਾਬ ਦਾ ਦਰਦ ਦੇਖਿਆ, ਜਿਹੜੇ ਮੇਰੇ ਇਸ ਦੌਰ ਦੇ ਆ ਉਹਨਾਂ ਨੇ 84 ਦੇ ਟਾਈਮ ਦੇ ਵਿੱਚ ਉਹਨਾਂ ਨੇ ਦੇਖਿਆ ਸਾਰਾ, ਜਾਣਦੇ ਆ। ਜਿਹੜੇ ਬੱਚੇ 84 ਤੋਂ ਬਾਅਦ ਵਾਲੇ ਪੈਦਾ ਹੁੰਦੇ ਆ ਔਰ ਜਿਨ੍ਹਾਂ ਨੇ ਉਹ ਟਾਈਮ ਨਹੀਂ ਦੇਖਿਆ, ਅੱਜ ਉਹਨਾਂ ਦੇ ਅੰਦਰ ਇੰਨੀ ਕੁ ਨਫ਼ਰਤ ਆ, ਇੰਨੀ ਕੁ ਮਤਲਬ ਕਿ ਉਹ ਜਿਹੜਾ ਗੁੱਸਾ ਆ ਉਹਨਾਂ ਦੀਆਂ ਲਿਖਤਾਂ ਦੇ ਵਿੱਚ, ਬੋਲਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਸ਼ਾਇਦ ਉਹਨਾਂ ਤੱਕ ਉਹ ਸਹੀ ਮੈਸੇਜ ਉਹਨਾਂ ਨੂੰ ਦਿੱਤਾ ਨਹੀਂ ਗਿਆ ਜਾਂ ਉਹਨਾਂ ਨੂੰ ਸਹੀ ਦੱਸਿਆ ਨਹੀਂ ਗਿਆ, ਚਾਹੇ ਉਹ ਕਿਸੇ ਵੀ ਕੌਮ ਦਾ, ਚਾਹੇ ਉਹ ਹਿੰਦੂ ਕੌਮ ਦਾ, ਚਾਹੇ ਉਹ ਸਿੱਖ ਕੌਮ ਦਾ ਬੱਚਾ ਆ, ਉਹ ਇੰਨਾ ਕੁ ਖਿਲਾਫੀ ਦੀਆਂ ਗੱਲਾਂ ਕਰਦਾ ਕਿ ਉਸ ਵੇਲੇ ਸਾਡੇ ਨਾਲ ਇੱਦਾਂ ਕੀਤਾ, ਉਹ ਕੀਤਾ। ਉਹ ਜਿਹੜਾ ਬੱਚਾ ਆ 10 ਸਾਲ ਬਾਅਦ, 84 ਤੋਂ ਬਾਅਦ ਵਾਲਾ ਜੰਮ ਕੇ ਔਰ ਉਹ ਇੰਨੀਆਂ ਨਫ਼ਰਤ ਭਰੀਆਂ ਗੱਲਾਂ ਕਰਦਾ, ਕਿਤੇ ਨਾ ਕਿਤੇ ਤਾਂ ਫਾਲਟ ਹੈਗਾ ਆ, ਉਹਨੂੰ ਦੱਸਿਆ ਗਲਤ ਗਿਆ, ਉਹਦੇ ਅੰਦਰ ਨਫ਼ਰਤ ਇੰਨੀ ਕੁ ਭਰੀ ਗਈ ਆ ਕਿ ਸਾਡੇ ਲਈ ਸਿੱਖਾਂ ਨੇ ਇਸ ਤਰ੍ਹਾਂ ਕੀਤਾ, ਸਾਡੇ ਲਈ ਹਿੰਦੂਆਂ ਨੇ ਇਸ ਤਰ੍ਹਾਂ ਕੀਤਾ। ਉਸ ਵੇਲੇ ਦੁੱਖ ਅਸੀਂ ਦੋਨਾਂ ਕੌਮਾਂ ਨੇ ਚੱਲਿਆ ਪੰਜਾਬ ਦੇ ਵਿੱਚ, ਔਰ ਪੰਜਾਬ ਤੋਂ ਬਾਅਦ ਸਾਡੇ ਸਿੱਖ ਪਰਿਵਾਰਾਂ ਨੇ ਜਿਹੜਾ ਦੁੱਖ ਚੱਲਿਆ ਉਹ ਸਾਨੂੰ ਪਤਾ, ਦਿੱਲੀ ਦੇ ਵਿੱਚ ਜੋ ਜੋ ਕੁਛ ਹੋਇਆ, ਔਰ ਉਸ ਵੇਲੇ ਪੰਜਾਬ ਰੋਂਦਾ ਸੀ, ਪੰਜਾਬ ਦਾ ਕੋਈ ਵੀ ਹਿੰਦੂ ਸੀ, ਸਿੱਖ ਸੀ, ਉਹ ਰੋਂਦਾ ਸੀ ਜਦੋਂ ਪੰਜਾਬ ਤੋਂ ਕੋਈ ਦਿੱਲੀ ਵੱਲ ਨੂੰ ਜਾਂਦਾ ਸੀ, ਔਰ ਹਰ ਕੋਈ ਡਰਦਾ ਹੁੰਦਾ ਸੀ ਕਿ ਹੁਣ ਫੇਰ ਕੋਈ ਖਬਰ ਆਈ ਸਾਡੇ ਪੰਜਾਬ ਦੇ ਭਾਈਚਾਰੇ ਨੂੰ, ਸਾਡੇ ਪੰਜਾਬ ਦੇ ਸਿੱਖ ਨੂੰ ਜਾਂ ਹਿੰਦੂ ਨੂੰ, ਕਿਸੇ ਨੂੰ ਵੀ ਉੱਥੋਂ ਕਿਸ ਤਰ੍ਹਾਂ ਦੀਆਂ ਉੱਥੋਂ ਬਦਨਾਮੀਆਂ ਮਿਲਦੀਆਂ ਸੀ ਔਰ ਕੀ ਕੁਛ ਹੋਇਆ, ਉਹ ਸਾਨੂੰ, ਅਸੀਂ ਉਹਦੇ ਤੋਂ ਅਣਜਾਣ ਨਹੀਂ ਹੈਗੇ। ਗੱਲ ਮੇਰਾ ਦੱਸਣ ਦਾ ਇਹ ਆ ਕਿ ਜਦੋਂ ਅਸੀਂ ਉਸ ਮੌਕੇ ਦੇ ਗਵਾਹ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ, ਔਰ ਫਿਰ ਅਸੀਂ ਨੂੰ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ ਔਰ ਉਹ ਕਹਾਣੀਆਂ ਜੇ ਤਾਂ ਸਾਨੂੰ ਸਾਡੇ ਦਿਲਾਂ ਚ ਪਿਆਰ ਭਰੇ ਔਰ ਇੱਕ ਦੂਸਰੇ ਲਈ ਸਾਂਝੀਵਾਲਤਾ ਭਰੇ, ਉਹ ਤਾਂ ਫਿਰ ਬਹੁਤ ਵਧੀਆ, ਆਉਣ ਵਾਲਾ ਟਾਈਮ ਦੇਸ਼ ਦਾ ਵਧੀਆ ਹੋ ਸਕਦਾ। ਜਦੋਂ ਉਹ ਜਿਹੜੀਆਂ ਗੱਲਾਂ ਕਹਾਣੀਆਂ ਜਾਂ ਅਸੀਂ ਉਹ ਵਾਰਦਾਤਾਂ ਨੂੰ ਹੋਰ ਭੜਕਾ ਕੇ ਉਹਦੇ ਨਾਲ ਨਫ਼ਰਤ ਭਰ ਕੇ ਦੱਸਦੇ ਹਾਂ ਆਪਣੀ ਨਵੀਂ ਪੀੜ੍ਹੀ ਨੂੰ, ਉਹ ਕੁਛ ਵਧੀਆ ਨਹੀਂ ਹੁੰਦੀ, ਉਹ ਆਉਣ ਵਾਲੇ ਟਾਈਮ ਦੇ ਲਈ ਇੱਕ ਬਰੂਦ ਹੁੰਦੀ ਆ। ਅਸੀਂ ਆਪਣੇ ਨਵੀਂ ਪੀੜ੍ਹੀ ਦੇ ਹੱਥ 'ਚ ਬਰੂਦ ਫੜਾਉਂਦੇ ਹਾਂ, ਇੱਕ ਬੰਦੂਕ ਫੜਾਉਂਦੇ ਹਾਂ ਜਿਸਨੇ ਉਹ ਤਬਾਹ ਕਰਨਾ ਹੁੰਦਾ ਆ। ਸੋ ਛੋਟੇ ਛੋਟੇ ਬੱਚੇ ਜਿਹੜੇ ਕਿ ਹੁਣ 20-30 ਸਾਲਾਂ ਦੇ ਆ, 25-25 ਸਾਲਾਂ ਦੇ ਆ, ਜਿਨ੍ਹਾਂ ਨੇ ਉਹ ਟਾਈਮ ਨਹੀਂ ਦੇਖਿਆ, ਲੇਕਿਨ ਉਹਨਾਂ ਦੀਆਂ ਲਿਖਤਾਂ ਬੋਲਾਂ ਬਹੁਤ ਜਿਹੜੇ ਅੱਗ ਬਰਸਾਉਂਦੇ ਆ। ਸੋ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਹੀ ਹਾਂ, ਜਰਮਨ ਦੀ ਇੱਕ ਚੰਗੀ ਗੱਲ ਹਿੰਦੁਸਤਾਨ ਤੱਕ ਪਹੁੰਚੇ, ਮੇਰੇ ਪੰਜਾਬ ਤੱਕ ਪਹੁੰਚੇ, ਤਾਂ ਕਿ ਸਾਨੂੰ ਥੋੜੀ ਜਿਹੀ ਜਰਮਨ ਤੋਂ ਇੱਕ ਮੱਤ ਮਿਲੇ। ਜਿਸ ਤਰ੍ਹਾਂ ਜਰਮਨ ਦੇ ਵਿੱਚ ਯਹੂਦੀ ਮੱਤ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਕਤਲ ਹੋਇਆ ਸੀ। ਸੈਕਿੰਡ ਵਰਲਡ ਵਾਰ ਦੇ ਵਿੱਚ ਕਹਿੰਦੇ ਕਿ 60 ਲੱਖ ਤੋਂ ਉੱਪਰ ਯਹੂਦੀਆਂ ਦਾ ਕਤਲ ਕੀਤਾ ਗਿਆ ਸੀ। ਜਰਮਨ ਦੇ ਨਾਂ ਤੇ ਉਹ ਇਲਜ਼ਾਮ ਸੀਗਾ ਕਿ ਜਰਮਨ ਕਿੱਦਾਂ ਇਹ ਆਪਣੇ ਸਿਰ ਲੱਗਿਆ ਇਲਜ਼ਾਮ ਧੋਵੇਗਾ। ਜਰਮਨ ਨੇ ਦੁਨੀਆਂ ਦੇ ਵਿੱਚ ਇੱਕ ਆਪਣੀ ਮਹਾਰਤ, ਚੰਗੀ ਮਹਾਰਤ ਪੈਦਾ ਕੀਤੀ ਯਹੂਦੀਆਂ ਦੇ ਲਈ। ਇਹਨੇ ਇੰਨਾ ਕੁ ਸਤਿਕਾਰ ਉਹਨਾਂ ਦੇ ਲਈ ਇੰਨਾ ਕੁਛ ਕੀਤਾ ਕਿ ਇਹਨੇ ਕੋਸ਼ਿਸ਼ ਕੀਤੀ ਕਿ ਉਹ ਜਿਹੜਾ ਇਲਜ਼ਾਮ ਲੱਗਾ ਸੀ ਧੋਣ ਦਾ। ਅੱਜ ਦੇ ਟਾਈਮ ਦੇ ਵਿੱਚ ਜਰਮਨ ਦਾ ਇੱਕ ਇਹ ਕਾਨੂੰਨ ਪਾਸ ਹੋਇਆ ਕਿ ਜਰਮਨ ਦੇ ਵਿੱਚ ਜਿਹੜੇ ਜਰਮਨ ਮੂਲ ਆ ਉਹਨਾਂ ਤੋਂ ਇਲਾਵਾ ਜਰਮਨ ਦੇ ਵਿੱਚ ਕੋਈ ਵੀ ਦੂਸਰੀ ਕੰਟਰੀ ਦਾ ਲੋਕ ਆ ਕੇ ਰਹਿੰਦੇ ਆ, ਫੋਰਨਰ ਲੋਕ ਆ ਜਿਨ੍ਹਾਂ ਦੀ ਸਕਿਨ ਕਲਰ ਹੋਰ ਆ, ਬਰਾਊਨ ਆ, ਬਲੈਕ ਆ, ਤੁਸੀਂ ਜਿੱਥੇ ਦੇ ਵੀ ਆ, ਕੋਈ ਵੀ ਤੁਹਾਨੂੰ ਇਹ ਕਿਸੇ ਨੂੰ ਪੁੱਛਣ ਦਾ ਅਲਾਊਡ ਨਹੀਂ ਕਿ ਤੂੰ ਕਿਹੜੀ ਕੰਟਰੀ ਦਾ ਆ। ਉਹ ਕਹਿੰਦੇ ਇਸ ਤਰ੍ਹਾਂ ਪੁੱਛਣ ਦੇ ਨਾਲ ਇੱਕ ਜਾਤ ਪਾਤ ਤੇ ਧਰਮ ਤੇ ਲੋਕਾਂ ਦੇ ਅੰਦਰ ਇਨਸਾਨੀਅਤ ਵਿੱਚ ਫਕਰੇਵਾਂ ਪੈਂਦਾ ਆ। ਜੇ ਅਸੀਂ ਕਿਸੇ ਤੋਂ ਪੁੱਛਦੇ ਹਾਂ ਕਿ ਤੂੰ ਕਿੱਥੋਂ ਦਾ ਆ, ਇਹਦਾ ਮਤਲਬ ਕਿ ਮੈਨੂੰ ਉਹਦੇ ਧਰਮ ਬਾਰੇ, ਉਸ ਇਨਸਾਨ ਬਾਰੇ ਮੈਨੂੰ ਇਹ ਪੁੱਛਦੇ ਆ ਕਿ ਵੀ ਤੂੰ ਮੇਰੇ ਨਾਲ ਮੇਲ ਖਾਂਦਾ ਨਹੀਂ ਹੈਗਾ, ਤੇ ਮੈਨੂੰ ਤੂੰ ਦੱਸ ਕਿ ਤੇਰਾ ਇਹ ਜਿਹੜਾ ਕਲਰ ਆ, ਸਕਿਨ ਕਲਰ ਆ, ਤੇਰਾ ਧਰਮ ਆ, ਤੂੰ ਕਿੱਥੋਂ ਦਾ। ਜਰਮਨ ਨੇ ਇਹ ਕਿਹਾ ਕਿ ਅਸੀਂ ਰੰਗ ਨਸਲ ਦੇ ਨਾਂ ਤੇ ਬਹੁਤ ਬਦਨਾਮੀ ਖੱਟ ਚੁੱਕੇ ਹਾਂ, ਚਮੜੀ ਦੇ ਰੰਗ ਦੇ ਹਿਸਾਬ ਨਾਲ ਅਸੀਂ ਬਹੁਤ ਬਦਨਾਮੀ ਖੱਟ ਚੁੱਕੇ ਹਾਂ, ਔਰ ਸਾਡੇ ਦੇਸ਼ ਨੇ ਬਹੁਤ ਜ਼ਿਆਦਾ ਇਹ ਜਿਹੜਾ ਖੂਨ ਦੇ ਜਿਹੜੇ ਇਹਦੇ ਕਲੰਕ ਆ, ਧੱਬੇ ਸਾਡੇ ਤੇ ਲੱਗੇ ਆ, ਤੇ ਹੁਣ ਜਰਮਨ ਦਾ ਕੋਈ ਵੀ ਇਨਸਾਨ ਕਿਸੇ ਤੋਂ, ਚਾਹੇ ਸਾਡੇ ਦੇਸ਼ 'ਚ ਕੋਈ ਵੀ ਰਹੇ ਆ ਕੇ, ਕਿਸੇ ਤੋਂ ਅਸੀਂ ਨਹੀਂ ਪੁੱਛਾਂਗੇ ਕਿ ਤੇਰਾ ਰੰਗ, ਤੇਰਾ ਧਰਮ, ਤੇਰਾ ਦੇਸ਼ ਕਿਹੜਾ। ਸਾਡੇ ਲਈ ਸਾਰੀ ਮਨੁੱਖਤਾ ਇੱਕ ਆ, ਔਰ ਜਿਹੜਾ ਕੋਈ ਇਸ ਤਰ੍ਹਾਂ ਪੁੱਛੂਗਾ ਔਰ ਉਹਨੂੰ ਫਾਈਨ ਆ, ਜੁਰਮਾਨਾ ਆ। ਫਿਰ ਵੀ ਅਸੀਂ ਜਦੋਂ ਪ੍ਰਾਈਵੇਟ ਆਪ ਘਰਾਂ ਦੇ ਵਿੱਚ ਬੈਠੇ ਹੁੰਦੇ ਹਾਂ, ਜਰਮਨ ਦੇ ਹੋ ਗਏ ਜਾਂ ਮੇਰੀਆਂ ਸਹੇਲੀਆਂ ਹੋ ਗਈਆਂ, ਦੂਸਰੀਆਂ ਹੋ ਗਈਆਂ, ਅਸੀਂ ਪ੍ਰਾਈਵੇਟ ਜਿਹੜੇ ਅਸੀਂ ਲੋਕ ਆਪਸ 'ਚ ਜਿਨ੍ਹਾਂ ਨਾਲ ਦੋਸਤੀ ਆ, ਨੇੜਤਾ ਆ, ਉਹ ਇੱਕ ਦੂਸਰੇ ਤੋਂ ਪੁੱਛ ਲੈਂਦੇ ਆ ਵੀ ਹਾਂ ਤੇਰੀ ਸਕਿਨ ਕਲਰ ਇੰਨੀ ਸੋਹਣੀ ਆ, ਤੇਰੇ ਦੇਸ਼ ਦੀਆਂ ਧੁੱਪਾਂ ਇੰਨੀਆਂ ਸੋਹਣੀਆਂ, ਤੁਹਾਡੇ ਕਲਰ ਸੂਟਾਂ ਦੇ ਇੰਨੇ ਵਧੀਆ, ਕਿਹੜਾ ਦੇਸ਼ ਆ, ਤੁਹਾਡੇ ਮਸਾਲੇ ਇੰਨੇ ਵਧੀਆ, ਤੇਰਾ ਕਿਹੜਾ ਦੇਸ਼ ਆ ਜਾਂ ਕਿੱਦਾਂ ਆ, ਅਸੀਂ ਆਪਣੀ ਨੌਲੇਜ ਲਈ ਉਹ ਨੋਰਮਲ ਆ। ਪਰ ਕਿਸੇ ਨੂੰ ਡਾਇਰੈਕਟ ਤੁਰੇ ਜਾਂਦੇ ਨੂੰ ਪੁੱਛਣਾ ਤੇ ਕੋਈ ਗੱਲ ਕਰਨੀ ਸਕਿਨ ਦੇ ਹਿਸਾਬ ਨਾਲ, ਉਹਦੀ ਕੰਟਰੀ ਦੇ ਹਿਸਾਬ ਨਾਲ ਉਹ ਤੋਂ ਪੁੱਛਣਾ ਆ, ਉਹ ਮਨਾ ਆ ਜਰਮਨ ਦੇ ਵਿੱਚ। ਕਿਉਂਕਿ ਜਰਮਨ ਨੇ ਕਿਹਾ ਕਿ ਅਸੀਂ ਭਾਂਤ ਭਾਂਤ ਦੇ ਫੁੱਲਾਂ ਦੇ ਨਾਲ ਇੱਕ ਜਰਮਨ ਬਣਿਆ ਆ, ਔਰ ਇਹ ਸਾਰੇ ਫੁੱਲ ਸਾਡੇ ਲਈ ਖੁਸ਼ਬੋਦਾਰ ਆ, ਇਹ ਫੁੱਲ ਸਾਰੇ ਭਗਵਾਨ ਦੇ ਬਣਾਏ ਹੋਏ ਨੇ, ਰੱਬ ਦੇ ਬਣਾਏ ਹੋਏ ਨੇ, ਔਰ ਅਸੀਂ ਸਾਰੇ ਇਨਸਾਨਾਂ ਦਾ, ਸਾਰੀ ਮਨੁੱਖਤਾ ਦਾ ਅਸੀਂ ਰਿਸਪੈਕਟ ਉਹਦੀ ਕਰਦੇ ਹਾਂ ਤੇ ਆਪਣੇ ਕੰਟਰੀ ਦੇ ਵਿੱਚ ਉਹਦਾ ਵੈਲਕਮ ਕਰਦੇ ਹਾਂ, ਜਿਨ੍ਹਾਂ ਨੇ ਆ ਕੇ ਜਰਮਨ ਬਣਾਇਆ ਤੇ ਜਿਨ੍ਹਾਂ ਦੀ ਤਾਕਤ ਦੇ ਨਾਲ ਜਰਮਨ ਬਣਿਆ ਆ। ਸੋ ਇਹ ਇੱਕ ਖੂਬਸੂਰਤ ਗੱਲ ਜਿਹੜਾ ਕਿ ਉਹ ਆਪਣੀਆਂ ਬੁਰਾਈਆਂ ਤੋਂ, ਆਪਣੀਆਂ ਜਿਹੜੀਆਂ ਉਹਨੇ ਉਸ ਵੇਲੇ ਬੁਰਾਈਆਂ ਕੀਤੀਆਂ ਜਰਮਨ ਨੇ ਇਤਿਹਾਸ ਦੇ ਵਿੱਚ, ਉਹਨੇ ਆਪਣੇ ਫਿਊਚਰ ਦੇ ਵਿੱਚ ਉਹਨੂੰ ਖਤਮ ਕੀਤੀਆਂ ਆਪਣਾ ਵਧੀਆ ਭਵਿੱਖ ਬਣਾਉਣ ਦੇ ਲਈ। ਸੋ ਸਾਡੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਜਾਤ ਪਾਤ, ਰੰਗ ਨਸਲ, ਅਮੀਰੀ ਗਰੀਬੀ ਦੇ ਜਿਹੜੇ ਫਿਰਕੇ ਪਏ ਹੋਏ ਨੇ, ਸਾਨੂੰ ਉਹ ਇਸ ਤਰ੍ਹਾਂ ਹੀ ਖਤਮ ਕਰਨੇ ਚਾਹੀਦੇ ਨੇ, ਕਿਉਂਕਿ ਅਸੀਂ ਵੀ ਫਿਰਕਿਆਂ ਦੇ ਵਿੱਚ ਵੰਡੇ ਹੋਏ ਹਾਂ, ਜਾਤ ਪਾਤ 'ਚ ਵੰਡੇ ਹੋਏ ਹਾਂ। ਅਸੀਂ ਬਗੈਰ ਸ਼ਰਮ ਕੀਤੇ ਇਨਸਾਨ ਤੋਂ ਪੁੱਛ ਲੈਂਦੇ ਹਾਂ ਤੇਰੀ ਜਾਤ ਕਿਹੜੀ ਆ, ਤੇਰਾ ਧਰਮ ਕਿਹੜਾ ਆ, ਤੇਰਾ ਨਾਂ ਇੱਦਾਂ ਆ, ਤੇਰਾ ਨਾਂ ਇੱਦਾਂ, ਕਦੇ ਨਹੀਂ ਹੋਣਾ ਚਾਹੀਦਾ। ਸੋ ਸਾਡੇ ਲੋਕਾਂ ਨੂੰ ਥੋੜ੍ਹਾ ਜਿਹਾ ਕੁਛ ਸੋਚਣਾ ਚਾਹੀਦਾ, ਨਾ ਦੇ ਨਾਲ ਕੋਈ ਕਿਸੇ ਦਾ ਧਰਮ ਨਹੀਂ ਹੁੰਦਾ, ਕੋਈ ਜਾਤ ਧਰਮ ਜੋ ਵੀ ਆ, ਹਰ ਇਨਸਾਨ ਦਾ ਇੱਕ ਆਪਣਾ ਪਰਸਨਲ ਮੈਟਰ ਆ। ਇਹ ਦੇਖੋ ਕੋਈ ਇਨਸਾਨ ਆ, ਉਹਦੇ ਨਾਲ ਜੁੜੋ। ਸੋ ਦੋਸਤੋ, ਸੁਣਦੇ ਹਾਂ ਖੂਬਸੂਰਤ ਗੀਤ, ਉਸ ਤੋਂ ਬਾਅਦ ਇਸੇ ਤਰ੍ਹਾਂ ਗੱਲਾਂ ਬਾਤਾਂ ਚਲਦੀਆਂ ਰਹਿਣਗੀਆਂ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਦਲਜੀਤ ਸਿੰਘ ਜਿਸਬੇਨ ਤੋਂ। ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ, ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ।
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ।
ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਕੀਆ, ਸ਼ੁਕਰ ਹੈ ਅੱਜ 2 ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਨਾ ਹੱਲ ਹੁਣ ਤੇਰੀ ਕਿਤਾਬ ਚੋਂ ਸੌ ਸੌ ਸਵਾਲ ਨਿਕਲਦੇ ਇੱਕ ਇੱਕ ਜਵਾਬ ਚੋਂ ਚਿੱਟੇ ਦੀ ਕਾਲੀ ਖਬਰ ਹੀ ਹੁਣ ਸੁਰਖੀਆਂ ਚ ਹੈ ਬਾਕੀ ਦੇ ਰੰਗ ਹੋ ਗਏ ਮਨਫੀ ਪੰਜਾਬ ਚੋਂ ਰੁਲਦੇ ਮਾਸੂਮ ਤਿਤਲੀਆਂ ਦੇ ਖੰਭ ਥਾਂ ਕੁ ਥਾਂ ਖੁਸ਼ਬੂ ਤਾਂ ਚੋਰੀ ਹੋ ਗਈ ਹਰ ਇੱਕ ਗੁਲਾਬ ਚੋਂ ਤਾਰਾਂ ਤਾਂ ਤੜਪੀਆਂ ਨੇ ਕੁਛ ਮੇਰੇ ਬਰਾਗ ਨਾਲ ਤਾਰਾਂ ਤਾਂ ਤੜਪੀਆਂ ਨੇ ਕੁਛ ਮੇਰੇ ਬਰਾਗ ਨਾਲ ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ਚੋਂ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਸ਼ਰਮਾ ਦੇ ਨਾਲ। ਗੱਲਬਾਤ ਦਾ ਵਿਸ਼ਾ ਇਸੇ ਤਰ੍ਹਾਂ ਅੱਗੇ ਤੋਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਸੁਣਿਆ ਖੂਬਸੂਰਤ ਗੀਤ ਜੋ ਕੀਤਾ ਮੈਂ ਤੁਹਾਡੇ ਸਭ ਦੇ ਨਾਮ। ਸੋ ਦੋਸਤੋ ਇੱਕ ਹੋਰ ਫੇਸਬੁੱਕ ਦੇ ਨਾਲ ਮਿਲੀ ਜੁਲੀ ਗੱਲ ਜਿਹੜੀ ਫੇਸਬੁੱਕ ਤੇ ਆਮ ਸਾਨੂੰ ਅੱਜ ਕੱਲ ਮਿਲਦੀ ਹੈ ਜਾਂ ਕਾਫੀ ਟਾਈਮ ਤੋਂ ਇਹ ਚੱਲ ਰਹੀ ਹੈ ਕਿ ਪੰਜਾਬ ਤੋਂ ਜਿਹੜਾ ਸਾਡਾ ਨੌਜਵਾਨ ਵਰ ਗਿਆ ਚਾਹੇ ਉਹ ਕੁੜੀਆਂ ਤੇ ਚਾਹੇ ਮੁੰਡੇ ਆ ਉਹ ਆਪਣੇ ਹੱਥਾਂ ਚ ਪਾਸਪੋਰਟ ਲਈ ਫਿਰਦੇ ਆ ਤੇ ਕਹਿ ਰਹੇ ਨੇ ਕਿ ਸਾਨੂੰ ਕੋਈ ਵੀ ਇੱਦਾਂ ਦਾ ਕੁਛ ਵੀ ਇੱਦਾਂ ਦਾ ਸਾਨੂੰ ਜਹਾਜ਼ ਮਿਲੇ ਜਿਹੜਾ ਸਾਨੂੰ ਆਸਟ੍ਰੇਲੀਆ ਜਾਂ ਸਾਨੂੰ ਕੈਨੇਡਾ ਲੈ ਜਾਵੇ। ਅਸੀਂ ਹਰ ਹਾਲ ਦੇ ਵਿੱਚ ਪੰਜਾਬ ਨੂੰ ਛੱਡਣਾ ਚਾਹੁੰਦੇ ਹਾਂ। ਪੰਜਾਬ ਛੱਡ ਕੇ ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਆਪਣਾ ਫਿਊਚਰ ਦੇਖਦੇ ਹਾਂ। ਚਲੋ ਇਹ ਬਹੁਤ ਵਧੀਆ ਗੱਲ ਆ ਕਿ ਜੇ ਸਾਡੇ ਬੱਚੇ ਬਾਹਰ ਆ ਕੇ ਆਪਣਾ ਫਿਊਚਰ ਬਣਾ ਰਹੇ ਨੇ ਪਰ ਨਾਲ ਨਾਲ ਫਿਕਰ ਵਾਲੀ ਇਹ ਵੀ ਗੱਲ ਆ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਜਵਾਨ ਮੁੰਡੇ ਕੁੜੀਆਂ ਜਿਹੜੀਆਂ ਕਿ ਇੰਡੀਆ ਦੇ ਵਿੱਚ ਜਿਹਨਾਂ ਨੇ ਬਹੁਤ ਜ਼ਿਆਦਾ ਪੜ੍ਹਾਈਆਂ ਕੀਤੀਆਂ ਨੇ ਪੈਸੇ ਖਰਚ ਕੀਤੇ ਨੇ ਤੇ ਉਹ ਆ ਕੇ ਇੱਧਰ ਆ ਕੇ ਸੈੱਟ ਹੋ ਰਹੇ ਨੇ ਇੱਧਰਲੀਆਂ ਸਰਕਾਰਾਂ ਨੂੰ ਫਾਇਦਾ ਦੇ ਰਹੇ ਨੇ ਤੇ ਫਿਰ ਪੰਜਾਬ ਤਾਂ ਸਾਡਾ ਬਜ਼ੁਰਗਾਂ ਦਾ ਪੰਜਾਬ ਰਹਿ ਜਾਊਗਾ। ਸਾਡਾ ਪੰਜਾਬ ਬਜ਼ੁਰਗ ਹੋ ਰਿਹਾ ਦੋਸਤੋ। ਸਾਡੇ ਪੰਜਾਬ ਦੇ ਵਿੱਚ ਖਾਲੀ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਮਾਂ ਬਾਪ ਰਹਿ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਹੋਵੇਗਾ। ਇਹਦੇ ਵਿੱਚ ਕਸੂਰ ਸਰਕਾਰ ਦਾ ਕਸੂਰ ਮਾੜੇ ਸਿਸਟਮ ਦਾ ਕਸੂਰ ਸਾਡੀਆਂ ਸਰਕਾਰਾਂ ਤਾਂ ਹੀ ਆ ਜਾਂਦਾ ਜਿੱਥੇ ਬੱਚਿਆਂ ਦੀਆਂ ਪੜ੍ਹਾਈਆਂ ਦਾ ਮੋੜਵਾਂ ਮੁੱਲ ਨਹੀਂ ਮਿਲਦਾ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਮੁਤਾਬਕ ਜੌਬ ਨਹੀਂ ਮਿਲਦੀ ਤਨਖਾਹਾਂ ਨਹੀਂ ਮਿਲਦੀਆਂ ਘਰ ਦੇ ਗੁਜ਼ਾਰੇ ਨਹੀਂ ਹੁੰਦੇ ਰਿਸ਼ਵਤਖੋਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਜਿਹੜਾ ਬਾਹਰਲੇ ਜਿਹੜੇ ਅਸੀਂ ਬਾਹਰੋਂ ਜਾਂਦੇ ਹਾਂ ਔਰ ਉੱਥੇ ਉਹਨਾਂ ਦੇ ਨਾਲ ਜਿਹੜਾ ਵਿਹਾਰ ਕੀਤਾ ਜਾਂਦਾ ਆ ਜਿਸ ਤਰ੍ਹਾਂ ਦਾ ਵੀ ਉਸ ਸਿਸਟਮ ਵੱਲੋਂ ਬੈਂਕਾਂ ਵੱਲੋਂ ਕੋਰਟ ਕਚਹਿਰੀਆਂ ਦੇ ਵਿੱਚ ਜਿਨ੍ਹਾਂ ਦੇ ਵਾਸਤੇ ਪੈਂਦੇ ਨੇ ਇੱਧਰੋਂ ਕੋਈ ਜ਼ਮੀਨਾਂ ਦਾ ਕਿਸੇ ਦੇ ਘਰਾਂ ਦਾ ਜੋ ਵੀ ਕੋਈ ਲੜਾਈ ਝਗੜੇ ਫੈਸਲੇ ਜੋ ਵੀ ਹੁੰਦੇ ਨੇ ਸਰਕਾਰੀ ਦਰਬਾਰੇ ਜਦੋਂ ਉਹ ਪਹੁੰਚਦੇ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਮਜਬੂਰੀਆਂ ਦਾ ਫਾਇਦਾ ਉਠਾਇਆ ਜਾਂਦਾ ਉੱਧਰਲੇ ਲੋਕਾਂ ਦਾ ਕਰਦੇ ਨੇ ਇੱਧਰਲੇ ਲੋਕਾਂ ਤੋਂ ਫਾਇਦਾ ਉਠਾਉਂਦੇ ਨੇ ਕਿ ਇਹਨਾਂ ਦੀ ਛੁੱਟੀ ਘੱਟ ਆ ਇਹਨਾਂ ਨੂੰ ਰੋਲੋ ਜਿੰਨਾ ਰੋਲ ਸਕਦੇ ਇਹਨਾਂ ਤੋਂ ਪੈਸਾ ਲਵੋ ਕਿ ਮਜਬੂਰੀ ਚ ਆ ਕੇ ਸਾਨੂੰ ਪੈਸਾ ਦੇਣਗੇ ਫਿਰ ਦੇਖਾਂਗੇ ਕੰਮ ਕਰਨਾ ਕਿ ਨਹੀਂ ਕਰਨਾ। ਸੋ ਇੱਧਰੋਂ ਅਸੀਂ ਜਿਹੜੇ ਚਾਅ ਨਾਲ ਲੋਕ ਜਾਂਦੇ ਹਾਂ ਜਾਂ ਆਪਣਾ ਕੰਮ ਕਰਾਉਣ ਦੀ ਉਮੀਦ ਦੇ ਵਿੱਚ ਜਾਂਦੇ ਹਾਂ ਕਿ ਇਸ ਵਾਰੀ ਸਾਡਾ ਇਹ ਕੰਮ ਸਰਕਾਰੀ ਉੱਥੇ ਹੋ ਜਾਊਗਾ ਤੇ ਅਸੀਂ ਸੁਰਖਰੂ ਹੋ ਜਾਵਾਂਗੇ ਲੇਕਿਨ ਉਹ ਕੰਮ ਇੰਨਾ ਕੁ ਵਧਾਇਆ ਜਾਂਦਾ ਆ ਆਪਣੇ ਰਿਸ਼ਤੇਦਾਰਾਂ ਵੱਲੋਂ ਜਾਂ ਆਲ ਦੁਆਲ ਵੱਲੋਂ ਜਾਂ ਇੱਕ ਮਾੜਾ ਸਿਸਟਮ ਜਿਹੜਾ ਮੇਨ ਰੋਲ ਹੈਗਾ ਸਾਡੀ ਉੱਥੇ ਦੀ ਜ਼ਿੰਦਗੀ ਦੇ ਵਿੱਚ ਉਹਦੇ ਤੋਂ ਅਸੀਂ ਖਫਾ ਹੋ ਕੇ ਆਉਂਦੇ ਹਾਂ ਤੰਗ ਹੋ ਕੇ ਆਉਂਦੇ ਹਾਂ ਕਿ ਇਹ ਕਰਕੇ ਆਉਂਦੇ ਹਾਂ ਕਿ ਅਸੀਂ ਮੁੜ ਕੇ ਪੰਜਾਬ ਜਾਣਾ ਹੀ ਨਹੀਂ। ਸੋ ਸਾਡੇ ਬੱਚੇ ਜਿਹੜੇ ਉੱਥੇ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਆ ਉੱਥੇ ਦੀ ਇੱਕ ਪੜ੍ਹਾਈ ਦੀ ਉਮੀਦ ਅੱਗੇ ਚੰਗੀ ਨੌਕਰੀ ਦੀ ਉਮੀਦ ਦੇ ਨਾਲ ਅੱਗੇ ਅੱਗੇ ਪੜ੍ਹਦੇ ਨੇ ਫਿਰ ਵੀ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹ ਆਪਣੇ ਸਿਸਟਮ ਤੋਂ ਤੰਗ ਹੋ ਕੇ ਪੰਜਾਬ ਨੂੰ ਛੱਡ ਰਹੇ ਨੇ ਤੇ ਪੰਜਾਬ ਸਾਡਾ ਬਜ਼ੁਰਗੀ ਵੱਲ ਜਾ ਰਿਹਾ। ਆਉਣ ਵਾਲਾ ਟਾਈਮ ਇਸ ਤਰ੍ਹਾਂ ਦਾ ਹੋਵੇਗਾ ਕਿ ਸਾਡਾ ਬੱਚੇ ਸਾਨੂੰ ਉੱਥੇ ਭਵਿੱਖ ਲਈ ਸਾਨੂੰ ਨਹੀਂ ਮਿਲਣਗੇ ਔਰ ਬਾਹਰ ਹੀ ਸਾਡਾ ਜਿਹੜਾ ਪੰਜਾਬ ਦਾ ਬੱਚਾ ਆ ਉਹ ਬਾਹਰ ਬੈਠਾ ਹੋਊਗਾ। ਕਿਤੇ ਨਾ ਕਿਤੇ ਪੰਜਾਬ ਨੂੰ ਇਹਦੇ ਚ ਘਾਟਾ ਪੈ ਰਿਹਾ ਕਿ ਜਿਹੜੇ ਹੋਣਹਾਰ ਬੱਚੇ ਨੇ, ਅੱਜ ਦੀ ਜਨਰੇਸ਼ਨ, ਅੱਜ ਦੇ ਬੱਚੇ ਬਹੁਤ ਜ਼ਿਆਦਾ ਹੋਣਹਾਰ ਨੇ, ਉਹ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਕੁਛ ਬਣ ਰਿਹਾ, ਉਹਦਾ ਫਾਇਦਾ ਕੋਈ ਜਰਮਨ ਚ ਆ ਕੇ ਜਰਮਨ ਸਰਕਾਰ ਨੂੰ ਦੇ ਰਿਹਾ, ਕੋਈ ਆਸਟ੍ਰੇਲੀਆ ਚ ਜਾ ਕੇ ਆਸਟ੍ਰੇਲੀਅਨ ਸਰਕਾਰ ਨੂੰ ਦੇ ਰਿਹਾ, ਕੋਈ ਕੈਨੇਡਾ ਚ ਜਾ ਕੇ ਕੈਨੇਡੀਅਨ ਸਰਕਾਰ ਨੂੰ ਦੇ ਰਿਹਾ, ਇੰਗਲੈਂਡ ਚ ਪਹੁੰਚ ਕੇ ਇੰਗਲੈਂਡ ਦੀ ਸਰਕਾਰ ਨੂੰ ਦੇ ਰਿਹਾ, ਉੱਥੇ ਉਹਨਾਂ ਨੂੰ ਬੈਨੀਫਿਟ ਦੇ ਰਿਹਾ, ਔਰ ਇਹਦੇ ਨਾਲ ਨੁਕਸਾਨ ਪੰਜਾਬ ਸਰਕਾਰ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਹੋ ਰਿਹਾ। ਇਹ ਵੀ ਦੁੱਖ ਦੀ ਗੱਲ ਹੈ ਕਿ ਅਸੀਂ ਵੀ, ਅਸੀਂ, ਮੈਂ ਅੱਜ ਗੱਲ ਕਰ ਰਹੀ ਹਾਂ ਕਿ ਮੈਂ ਪੰਜਾਬ ਤੋਂ ਆਈ ਹਾਂ, ਮੈਂ ਵੀ ਆਪਣਾ ਪੰਜਾਬ ਛੱਡ ਕੇ ਆਈ ਹਾਂ। ਦੁੱਖ ਹੁੰਦਾ ਜਦੋਂ ਅਸੀਂ ਆਪਣਾ ਪੰਜਾਬ ਛੱਡਦੇ ਹਾਂ, ਕਿਸੇ ਟਾਈਮ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਜਹਾਜ਼ 'ਚ ਬਹਿਣਾ ਹੁੰਦਾ, ਪ੍ਰਦੇਸ਼ ਦੀ ਧਰਤੀ 'ਤੇ ਆਉਣਾ ਹੁੰਦਾ, ਸੁਪਨਿਆਂ ਦੀ ਧਰਤੀ 'ਤੇ ਆਉਣਾ ਹੁੰਦਾ, ਔਰ ਸਾਨੂੰ ਦੁੱਖ ਉਦੋਂ ਹੁੰਦਾ ਜਦੋਂ ਸਾਨੂੰ ਪੂਰੀ ਸੋਝੀ ਆ ਜਾਂਦੀ ਆ, ਤੇ ਫਿਰ ਅਸੀਂ ਵਾਪਸ ਪਰਤਣਾ ਚਾਹੁੰਦੇ ਹੁੰਦੇ ਹਾਂ, ਪਰ ਸਾਡੀਆਂ ਜੜ੍ਹਾਂ ਇੱਧਰ ਲੱਗ ਜਾਂਦੀਆਂ, ਬੇਗਾਨੀ ਧਰਤੀ ਦੇ ਉੱਤੇ ਸਾਡੇ ਬੱਚੇ ਇੱਥੇ ਪੈਦਾ ਹੋ ਜਾਂਦੇ ਆ, ਤੇ ਅਸੀਂ ਮੁੜ ਕੇ ਆਪਣੇ ਪੰਜਾਬ ਨੂੰ ਪਰਤ ਨਹੀਂ ਸਕਦੇ। ਪਰਤ ਇਸ ਕਰਕੇ ਨਹੀਂ ਸਕਦੇ ਕਿਉਂਕਿ ਸਾਡੇ ਕਾਰੋਬਾਰ, ਸਾਡੇ ਬੱਚੇ ਇੱਥੇ ਸੈੱਟ ਹੋ ਜਾਂਦੇ ਆ। ਪਰਤਣਾ ਇਸ ਕਰਕੇ ਚਾਹੁੰਦੇ ਹੁੰਦੇ ਆ ਕਿਉਂਕਿ ਸਾਡੇ ਮਾਂ ਬਾਪ ਬਜ਼ੁਰਗ ਹੋ ਰਹੇ ਹੁੰਦੇ ਆ, ਤੇ ਉਹ ਇਕੱਲੇ ਆਪਣੇ ਘਰਾਂ ਦੇ ਵਿੱਚ ਦਰਵਾਜ਼ਿਆਂ ਵੱਲ ਨੂੰ ਤੇ ਗਲੀ 'ਚ ਆਉਂਦੇ ਜਾਂਦੇ ਲੋਕਾਂ ਦੀਆਂ ਪੈੜਾਂ ਨੂੰ ਪਛਾਣਦੇ ਹੁੰਦੇ ਆ ਕਿ ਸ਼ਾਇਦ ਇਸ ਪੈੜ ਦੇ ਵਿੱਚ ਮੇਰਾ ਧੀ ਪੁੱਤ ਤੁਰਿਆ ਆਵੇ ਤੇ ਦਰ ਤੱਕ ਆਵੇ, ਸਾਨੂੰ ਮਿਲ ਲਵੇ ਕੋਈ। ਉਹਨਾਂ ਦੀਆਂ ਉਡੀਕਾਂ ਘਰਾਂ ਦੀਆਂ ਦਹਿਲੀਜ਼ਾਂ ਬੂਹਿਆਂ ਤੇ ਲੱਗੀਆਂ ਰਹਿੰਦੀਆਂ ਆ, ਤੇ ਅਸੀਂ ਪਰਦੇਸੀ ਪਰਦੇਸ ਗਏ, ਵਾਪਸ ਨਹੀਂ ਪਰਤਦੇ। ਅਸੀਂ ਪਰਤਦੇ ਉਦੋਂ ਆ ਜਦੋਂ ਉਹ ਇਸ ਜਹਾਨੋਂ ਤੁਰ ਜਾਂਦੇ ਨੇ। ਸੋ ਸਾਨੂੰ ਇਹ ਬਹੁਤ ਦੁੱਖ ਹੁੰਦਾ ਕਿ ਜਦੋਂ ਅਸੀਂ ਆਪਣੀ ਧਰਤੀ ਨਾਲੋਂ ਟੁੱਟ ਕੇ ਦੂਸਰੀ ਧਰਤੀ ਨਾਲ ਜੁੜ ਜਾਂਦੇ ਹਾਂ ਸਦਾ ਸਦਾ ਦੇ ਲਈ। ਜੇ ਮੈਂ ਹੁਣ ਗੱਲ ਕਰਾਂ, ਆਪਣੀ ਗੱਲ ਕਰਾਂ, ਸਾਡੇ ਬੱਚੇ ਜਰਮਨ ਦੇ ਵਿੱਚ ਜੰਮੇ ਪਲੇ ਨੇ, ਇਹਨਾਂ ਦੀ ਧਰਤੀ ਇਹ ਆ, ਇਹਨਾਂ ਨੇ ਇੱਥੇ ਰਹਿਣਾ ਆ। ਜੋ ਵੀ ਇਹ ਆਪਣੇ ਕਾਰੋਬਾਰ ਕਰਨਗੇ, ਆਪਣੀਆਂ ਪੜ੍ਹਾਈਆਂ ਕਰਕੇ ਜੌਬਾਂ ਤੇ ਜਾਣਗੇ, ਉਹਦਾ ਫਾਇਦਾ ਗੌਰਮੈਂਟ, ਜਰਮਨ ਦੀ ਗੌਰਮੈਂਟ ਨੂੰ, ਜਰਮਨ ਦੀ ਸਰਕਾਰ ਨੂੰ ਇਹ ਦੇਣਗੇ। ਤੇ ਜਦੋਂ ਅਸੀਂ, ਮੈਂ ਆਪਣੇ ਹਿਸਾਬ ਨਾਲ ਜੇ ਮੈਂ ਸੋਚਦੀ ਹਾਂ ਕਿ ਹੁਣ ਮੈਂ ਜਾ ਕੇ ਪੰਜਾਬ ਰਵਾਂ, ਉਹ ਮੈਂ ਨਹੀਂ ਰਹਿ ਸਕਦੀ ਕਿਉਂਕਿ 30 ਸਾਲ ਦਾ ਬਖਰੇਵਾਂ ਪੈ ਗਿਆ ਪੰਜਾਬ ਨਾਲੋਂ ਮੇਰਾ। ਮੈਂ 30 ਸਾਲ ਪਿਛੜ ਕੇ ਪਿੱਛੇ ਰਹਿ ਗਈ ਹਾਂ ਉਹਨਾਂ ਤੋਂ। ਮੇਰੀ ਸੋਚ ਜਰਮਨ ਸਮਾਜ ਦੇ ਹਿਸਾਬ ਨਾਲ ਚੱਲ ਰਹੀ ਹੈ, ਲੇਕਿਨ ਮੈਂ ਪੰਜਾਬੀ ਸਮਾਜ ਤੋਂ ਪਿੱਛੇ ਹਾਂ। ਮੈਨੂੰ ਨਹੀਂ ਪਤਾ 30 ਸਾਲ ਉਹਨਾਂ ਨੇ ਕੀ ਕੀਤਾ ਤੇ ਹੁਣ ਮੈਂ ਅੱਗੇ ਕਿਸ ਤਰ੍ਹਾਂ ਉਹਨਾਂ ਨਾਲ ਤੁਰੂੰਗੀ। ਮੇਰੇ ਕਦਮ ਉਸ ਸਮਾਜ ਦੇ ਨਾਲ ਮੇਲ ਖਾਂਦੇ ਨਹੀਂ, ਮੇਰੀ ਸੋਚ ਉਸ ਸਮਾਜ ਦੇ ਨਾਲ ਮੇਲ ਖਾਂਦੀ ਨਹੀਂ, ਮੈਂ ਉਸ ਸਮਾਜ ਦੇ ਵਿੱਚ ਨਹੀਂ ਤੁਰ ਸਕਦੀ। ਬੇਸ਼ੱਕ ਮੈਂ ਉਸ ਸਮਾਜ ਦੀ ਬੋਲੀ ਸਮਝਦੀ ਹਾਂ, ਮੇਰਾ ਉਹ ਸਮਾਜ ਮੇਰਾ ਆਪਣਾ ਅੰਗ ਆ, ਮੇਰਾ ਆਪਣਾ ਸਮਾਜ ਸਿਰਜਿਆ ਹੋਇਆ, ਮੈਂ ਉਸ ਸਮਾਜ ਦੇ ਵਿੱਚ ਪੈਦਾ ਹੋਈ ਹਾਂ, ਪਰ ਮੈਂ ਉਸ ਸਮਾਜ ਤੋਂ ਵੱਖਰੀ ਹੋ ਗਈ ਹਾਂ, ਮੇਰੀ ਸੋਚ ਉਹਦੇ ਨਾਲ ਵੱਖਰੀ ਹੋ ਗਈ ਹਾਂ। ਮੈਂ ਉੱਥੇ ਜਾ ਕੇ ਮੈਨੂੰ ਘਬਰਾਹਟ ਪੈਦਾ ਹੁੰਦੀ ਆ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸ਼ਾਇਦ ਹੁਣ ਇਹਦਾ ਮੈਂ ਪਾਰਟ ਨਹੀਂ ਹੈਗੀ। ਉੱਥੇ ਦੇ ਲੋਕ ਮੈਨੂੰ ਇਸ ਤਰ੍ਹਾਂ ਲੱਗਦੇ ਆ ਕਿ ਮੇਰੇ ਨਾਲ ਉਪਰੀਆਂ ਅੱਖਾਂ ਨਾਲ ਮੈਨੂੰ ਦੇਖਦੇ ਨੇ। ਇਹ ਇਕੱਲੇ ਮੇਰਾ ਨਹੀਂ, ਇਹ ਸਾਡਾ ਸਭ ਦਾ ਆ ਕਿ ਸਾਨੂੰ ਉੱਥੇ ਦੀ ਬੋਲੀ ਸਮਝ ਆਉਂਦਿਆਂ ਹੋਇਆਂ ਵੀ ਸਮਝ ਨਹੀਂ ਆਉਂਦੀ ਕਿਉਂਕਿ ਉਹਨਾਂ ਉਹ ਭਾਸ਼ਾ ਇੱਕ ਦੂਸਰੀ ਸੋਚ ਦੀ ਭਾਸ਼ਾ ਬੋਲ ਰਹੇ ਹੁੰਦੇ ਆ। ਅਸੀਂ ਸਮਝ ਕੇ ਵੀ ਸਮਝ ਨਹੀਂ ਰਹੇ ਹੁੰਦੇ ਤੇ ਉਹ ਵੀ ਸਾਨੂੰ ਸਮਝ ਕੇ ਸਮਝ ਨਹੀਂ ਰਹੇ ਹੁੰਦੇ ਕਿਉਂਕਿ ਅਸੀਂ ਇੱਕ ਦੂਸਰੀ ਸੋਚ ਦੀ ਗੱਲ ਕਰ ਰਹੇ ਹੁੰਦੇ ਹਾਂ। ਅਸੀਂ ਇੱਕ ਐਡਵਾਂਸ ਸੋਚ ਰੱਖਦੇ ਉੱਥੇ ਜਾਂਦੇ ਹਾਂ। ਸਾਡੇ ਪੰਜਾਬ ਦੇ ਵਿੱਚ ਵੀ ਐਡਵਾਂਸ ਸੋਚ ਹੈਗੀ ਆ, ਲੇਕਿਨ ਉਸ ਦੇ ਸਮਾਜ ਦੇ ਹਿਸਾਬ ਨਾਲ ਉਹਨਾਂ ਦੀ ਸੋਚ ਆ, ਅਸੀਂ ਉਹਨਾਂ ਤੋਂ ਪਿੱਛੇ ਪੈ ਗਏ ਹਾਂ ਤੇ ਜਾਂ ਉਹ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ ਆ। ਸੋ ਇਹ ਜਦੋਂ ਅਸੀਂ ਗੱਲਾਂ ਪੂਰੀਆਂ ਸੋਚਦੇ ਹਾਂ ਕਿ ਅੱਜ ਪੰਜਾਬ ਦਾ ਭਵਿੱਖ ਕੀ ਹੋਵੇਗਾ, ਬੱਚੇ ਉੱਥੋਂ ਆ ਰਹੇ ਨੇ, ਵਿਦੇਸ਼ਾਂ 'ਚ ਆ ਰਹੇ ਨੇ, ਸੈੱਟ ਹੋ ਰਹੇ ਨੇ, ਤੇ ਕੱਲ ਉਹ ਪੰਜਾਬ ਦਾ ਭਵਿੱਖ ਕੀ ਬਣੂਗਾ। ਜੇ ਉਹ ਇਹ ਸੋਚ ਕੇ ਆ ਰਹੇ ਆ ਕਿ ਅਸੀਂ ਚਲੋ ਸੈੱਟ ਹੋ ਕੇ ਨੌਕਰੀਆਂ ਕਰਕੇ ਅਸੀਂ ਫਿਰ ਕਦੇ ਪੈਸਾ ਵਾਧੂ ਕਮਾ ਕੇ ਤੇ ਵਾਪਸ ਪੰਜਾਬ ਪਰਤ ਜਾਵਾਂਗੇ, ਵਿਦੇਸ਼ ਦੀ ਧਰਤੀ ਇਸ ਤਰ੍ਹਾਂ ਦੀ ਹੈ ਕਿ ਵਾਪਸ ਤੁਹਾਨੂੰ ਪਰਤਣ ਨਹੀਂ ਦਿੰਦੀ। ਮੈਂ ਵੀ ਨਹੀਂ ਕਹਿੰਦੀ ਕਿ ਮਿੱਠੀ ਜੇਲ੍ਹ ਆ, ਮਿੱਠੀ ਜੇਲ੍ਹ ਕਦੇ ਵੀ ਨਹੀਂ ਹੈਗੀ, ਕਿਉਂਕਿ ਇਹ ਸਾਡੀ ਚੁਣੀ ਹੋਈ ਜੇਲ੍ਹ ਆ, ਸਾਡੇ ਮਨ ਪਸੰਦ ਦੀ ਜੇਲ੍ਹ ਆ। ਅਸੀਂ ਸੁੱਖਾਂ ਸੁੱਖ ਸੁੱਖ ਕੇ ਵਿਦੇਸ਼ੀ ਧਰਤੀ ਇਹਨੂੰ ਆਪਣੇ ਸੁਪਨਿਆਂ ਚ ਲੈ ਕੇ ਆਉਂਦਾ ਸੀ। ਕਿਸੇ ਨੇ ਕਿਹਾ ਸੀ ਕਿ ਮੇਰੀ ਆਹ ਸੁੱਖ ਪੂਰੀ ਹੋਵੇ ਮੈਂ ਕੈਨੇਡਾ ਜਾਵਾਂ, ਅਮੈਰੀਕਾ ਜਾਵਾਂ, ਆਸਟ੍ਰੇਲੀਆ ਜਾਵਾਂ, ਜਰਮਨ ਜਾਵਾਂ, ਇੰਗਲੈਂਡ ਜਾਵਾਂ। ਸਾਨੂੰ ਆਪਣੇ ਦੇਸ਼ ਤੋਂ, ਸਾਡੇ ਪੰਜਾਬ ਤੋਂ ਸਾਨੂੰ ਦੇਸ਼ ਨਿਕਾਲੇ ਨਹੀਂ ਮਿਲੇ, ਅਸੀਂ ਇਹ ਰਸਤੇ ਆਪ ਚੁਣੇ ਆ, ਵਧੀਆ ਰਸਤੇ ਅਸੀਂ ਆਪ ਚੁਣੇ ਆ। ਸਾਡੇ ਪੰਜਾਬ ਦਾ ਵੀ ਵਧੀਆ ਰਸਤਾ, ਸਾਡਾ ਪੰਜਾਬ ਵੀ ਵਧੀਆ, ਪਰ ਜੇ ਉੱਥੇ ਸਿਸਟਮ ਵਧੀਆ ਹੋ ਜਾਵੇ, ਸਿਸਟਮ ਵਧੀਆ ਹੋਵੇ, ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਸ ਧਰਤੀ ਤੇ ਟਿਕੀ ਰਹੇ, ਉਹਨਾਂ ਦੇ ਕਾਰੋਬਾਰ ਉੱਥੇ ਸੈੱਟ ਹੋਣ, ਉਹ ਉੱਥੇ ਹੀ ਆਪਣੀਆਂ ਨੌਕਰੀਆਂ ਕਰਨ, ਉਹਨਾਂ ਨੂੰ ਉੱਥੇ ਮੁੱਲ ਉਹਨਾਂ ਦਾ ਪਵੇ, ਫਿਰ ਅਸੀਂ ਕਵਾਂਗੇ ਕਿ ਅਸੀਂ ਤਰੱਕੀ ਤੇ ਆ। ਅੱਜ ਦੇ ਟਾਈਮ ਦੇ ਵਿੱਚ ਸਾਡਾ ਭਵਿੱਖ ਖਰਾਬ ਆ ਪੰਜਾਬ ਦਾ, ਉੱਥੇ ਦੀ ਕਿਸਾਨੀ ਖਰਾਬ ਹੋ ਰਹੀ ਹੈ, ਜਿਹੜਾ ਸਾਨੂੰ ਆਮ ਸੜਕਾਂ ਦੇ ਉੱਤੇ ਜਿਹੜਾ ਇੱਕ ਸਾਡਾ ਅੰਨਦਾਤਾ ਕਿਸਾਨ ਆ, ਜਿਹਦੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ, ਜਿਹੜੇ ਦੁਨੀਆਂ ਦਾ ਪੇਟ ਭਰਦਾ ਆ, ਔਰ ਜਿਹੜਾ ਸਾਨੂੰ ਹਰ ਤਰ੍ਹਾਂ ਦੇ ਸਾਡੇ ਘਰਾਂ ਦੇ ਵਿੱਚ ਹਰ ਮੌਸਮ ਦਾ ਜਿਹੜਾ ਅਨਾਜ ਭੇਜਦਾ ਆ, ਅੱਜ ਉਹੀ ਆਪਣੀਆਂ ਮੰਗਾਂ ਮਨਾਉਣ ਦੇ ਲਈ ਸੜਕ ਦੇ ਉੱਤੇ ਬੈਠਾ, ਹੋਰ ਸਾਡੇ ਲਈ ਦੁੱਖ ਵਾਲੀ ਕੀ ਗੱਲ ਹੋ ਸਕਦੀ ਆ, ਤੇ ਜਿਹਦੀਆਂ ਮੰਗਾਂ ਹੀ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਬਾਕੀ ਜਿਹੜੇ ਵਿਦਿਆਰਥੀ ਆ, ਜਿਹੜੇ ਸਟੂਡੈਂਟ ਆ, ਉਹ ਆਪਣੇ ਧਰਨਿਆਂ ਤੇ ਬਹਿੰਦੇ ਆ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ, ਔਰ ਜਿਹਨੇ ਇੱਕ ਸਰਕਾਰੀ ਕੰਮ ਕਰਵਾਉਣਾ ਉਹਦੀ ਸੁਣੀ ਨਹੀਂ ਜਾਂਦੀ, ਉਹਨੂੰ ਇਨਸਾਫ ਨਹੀਂ ਮਿਲਦਾ, ਉਹ ਸੜਕਾਂ ਤੇ ਬੈਠਾ ਆ। ਕਿਸੇ ਦਾ ਇਲਾਜ ਨਹੀਂ ਹੋ ਰਿਹਾ, ਡਾਕਟਰ ਬਹੁਤ ਸਾਰਾ ਤੁਹਾਡੇ ਤੋਂ ਪੈਸਾ ਮੰਗਦਾ ਆ, ਇਲਾਜ ਦੇ ਲਈ ਤੁਹਾਡੇ ਕੋਲ ਪੈਸਾ ਨਹੀਂ ਕਿਉਂਕਿ ਸਾਡਾ ਸਿਸਟਮ ਨਹੀਂ ਉੱਥੇ ਹੈਗਾ, ਉਹਦੇ ਲਈ ਉਹ ਸੜਕਾਂ ਤੇ ਬੈਠੇ ਆ। ਸੋ ਕਿਤੇ ਨਾ ਕਿਤੇ ਸਾਡੀ, ਜੇ ਅਸੀਂ ਡਾਕਟਰਾਂ ਵੱਲ ਜਾਈਏ, ਕਿਤੇ ਨਾ ਕਿਤੇ ਸਾਡੀ ਇਨਸਾਨੀਅਤ ਖਤਮ ਹੋ ਰਹੀ ਆ ਕਿ ਜਿਹੜਾ ਇੱਕ ਪੇਸ਼ੈਂਟ ਨੂੰ ਦੇਖ ਰਿਹਾ ਉਹਦਾ ਇਲਾਜ ਹੋਣ ਵਾਲਾ, ਉਹਦਾ ਇਲਾਜ ਨਹੀਂ ਹੋ ਰਿਹਾ ਹੈਗਾ, ਜਾਂ ਉਹਦਾ ਸਹੀ ਇਲਾਜ ਕੀਤਾ ਹੀ ਨਹੀਂ ਜਾ ਰਿਹਾ। ਸੋ ਇਨਸਾਫ, ਹਰ ਚੀਜ਼ ਇਨਸਾਫ ਮੰਗਦੀ ਆ, ਆਪਣਾ ਹੱਕ ਮੰਗਦੀ ਆ, ਉਹ ਹੱਕ ਸਾਨੂੰ ਪੰਜਾਬ ਦੀ ਧਰਤੀ ਤੇ ਮਿਲ ਨਹੀਂ ਰਹੇ। ਇਸ ਕਰਕੇ ਅੱਜ ਪੰਜਾਬ ਦਾ ਗੱਭਰੂ, ਪੰਜਾਬ ਦੀ ਮਟਿਆਰ ਪੰਜਾਬ ਤੋਂ ਬਾਹਰ ਆਉਣਾ ਚਾਹ ਰਹੀ ਹੈ, ਬਾਹਰ ਆ ਕੇ ਉਹ ਆਪਣਾ ਨਾਮ ਕਮਾ ਰਹੇ ਆ, ਆਪਣੀ ਮਿਹਨਤ ਦਾ ਉਹਨਾਂ ਦੇ ਫਲ ਮਿਲ ਰਿਹਾ, ਉਹਨਾਂ ਨੂੰ ਹੱਕ ਮਿਲ ਰਿਹਾ ਆ। ਸੋ ਇਹ ਸਾਡੇ ਲਈ ਇੱਕ ਬਹੁਤ ਸ਼ਰਮ ਵਾਲੀ ਤੇ ਦੁਖਾਂਤ ਵਾਲੀ ਗੱਲ ਆ ਕਿ ਇਸ ਦੁੱਖੋਂ ਪੰਜਾਬ ਦਾ ਗੱਭਰੂ, ਮਟਿਆਰ ਪੰਜਾਬ ਚੋਂ ਨਿਕਲ ਰਹੀ ਆ ਕਿ ਮੇਰੇ ਘਰ ਦੇ ਵਿੱਚ ਹੀ ਬੁਕਤ ਨਹੀਂ, ਮੇਰਾ ਘਰ ਮਤਲਬ ਕਿ ਮੇਰੇ ਪੰਜਾਬ ਦੇ ਵਿੱਚ। ਕੋਈ ਵੀ ਮਾਪੇ ਇਸ ਤਰ੍ਹਾਂ ਆਪਣੇ ਧੀਆ ਪੁੱਤ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਵਿਦੇਸ਼ਾਂ ਦੇ ਵਿੱਚ, ਜਿੱਥੇ ਉਹਨਾਂ ਦਾ ਕੋਈ ਵੀ ਨਾ ਹੋਵੇ ਔਰ ਉਹ ਸਿਰਫ ਆਪਣੇ ਬਲਬੂਤੇ ਦੇ ਉੱਤੇ ਆ ਕੇ ਉਹਨਾਂ ਨੇ ਸੈੱਟ ਹੋਣਾ ਹੁੰਦਾ ਆ। ਸੋ ਇਹ ਸੋਚਣ ਵਾਲੀਆਂ ਗੱਲਾਂ, ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਇਹਦਾ ਟਰਨ ਹੋਵੇਗਾ, ਕਿਸ ਤਰ੍ਹਾਂ ਇਹ ਮੋੜ ਕੱਟਣਗੀਆਂ ਗੱਲਾਂ, ਇਹ ਅਸੀਂ ਹਾਲਾਤਾਂ ਤੇ ਛੱਡਦੇ ਹਾਂ। ਬਸ ਇਹੀ ਹਾਲ ਅਰਦਾਸ ਕਰਦੇ ਹਾਂ ਕਿ ਜੋ ਕੁਛ ਹੋਵੇ ਵਧੀਆ ਸਾਡੇ ਪੰਜਾਬ ਦੇ ਲਈ ਹੋਵੇ। ਅਸੀਂ ਦੁਬਾਰਾ ਮੁੜ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਚਾਹੁੰਦੇ ਹਾਂ। ਪੰਜਾਬ ਦੇ ਵਿੱਚ ਜੋ ਪਹਿਲਾਂ ਹਰਿਆਵਲ ਸੀ, ਜੋ ਪੰਜਾਬ ਦੇ ਵਿੱਚ ਪਹਿਲਾਂ ਵਾਤਾਵਰਨ ਸੀ, ਘਰਾਂ ਦਾ ਮਾਹੌਲ ਸੀ, ਪਿੰਡਾਂ ਦਾ ਮਾਹੌਲ ਸੀ, ਲੋਕਾਂ ਦਾ ਜਨਜੀਵਨ ਦਾ ਜਿਹੜਾ ਮਾਹੌਲ ਸੀਗਾ, ਲੋਕਾਂ ਦੇ ਵਿੱਚ ਜਿਹੜੀ ਤੰਦਰੁਸਤੀ ਸੀ, ਖਾਣ ਪੀਣ ਸੀ, ਉਹ ਸਿਸਟਮ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ। ਜਿਹੜਾ ਪੰਜਾਬ ਦੇ ਵਿੱਚ ਇੱਕ ਪੱਛਮੀ ਖਾਣਿਆਂ ਦਾ ਇੱਕ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਘਰਾਂ ਦੇ ਵਿੱਚ, ਸਾਡੀਆਂ ਰਸੋਈਆਂ ਦੇ ਵਿੱਚ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ, ਕਿ ਸਾਨੂੰ ਕਿਤੇ ਨਾ ਕਿਤੇ ਉਹ ਖਤਮ ਕਰਨਾ ਪਵੇਗਾ। ਹਰ ਚੀਜ਼ ਸਾਨੂੰ ਚੰਗੀ ਵੀ ਹੋ ਸਕਦੀ ਆ ਬਾਹਰ ਲਈ ਲਿਆਂਦੀ, ਔਰ ਕਿਤੇ ਨਾ ਕਿਤੇ ਨੁਕਸਾਨ ਵਾਲੀ ਵੀ ਹੈਗੀ ਆ। ਇੱਦਾਂ ਦੀਆਂ ਚੀਜ਼ਾਂ ਨੂੰ ਸਾਨੂੰ ਕੱਢਣਾ ਪਵੇਗਾ। ਅਸੀਂ ਆਪਣੇ ਪੈਰਾਂ ਤੇ ਆਪ ਸਟੈਂਡ ਹੋਈਏ, ਆਪਣੇ ਜਦੋਂ ਸਾਨੂੰ ਅਸੀਂ ਆਪਣੇ ਹੱਕਾਂ ਨੂੰ ਪਛਾਣਨਾ ਸ਼ੁਰੂ ਕਰ ਦੇਵਾਂਗੇ, ਆਪਣੀਆਂ ਵੋਟ ਦਾ ਅਸੀਂ ਸਹੀ ਇਸਤੇਮਾਲ ਕਰਨਾ ਸ਼ੁਰੂ ਕਰਾਂਗੇ, ਆਪਣੀਆਂ ਸਰਕਾਰਾਂ ਵਧੀਆ ਚੁਣਾਂਗੇ, ਸਾਡਾ ਸਿਸਟਮ ਵਧੀਆ ਆਊਗਾ ਸਮਾਜ ਦੇ ਵਿੱਚ। ਜਦੋਂ ਸਿਸਟਮ ਵਧੀਆ ਆਵੇਗਾ ਉੱਥੇ ਦੀ ਗੱਲ ਹਰ ਕਿਸੇ ਦੀ ਸੁਣੀ ਜਾਵੇਗੀ, ਤੇ ਜਦੋਂ ਗੱਲ ਸੁਣੀ ਜਾਵੇਗੀ ਤੇ ਹਰ ਤੱਕ ਉਹ ਗੱਲ ਪਹੁੰਚੇਗੀ, ਤੇ ਫਿਰ ਕੁਛ ਨਾ ਕੁਛ ਬਿਹਤਰ ਹੋਣ ਦੇ ਆਸਾਰ ਸਾਨੂੰ ਦਿਸਣਗੇ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਸ਼ਰਮਾ ਦੇ ਨਾਲ। ਸੁਣਦੇ ਹਾਂ ਖੂਬਸੂਰਤ ਗੀਤ, ਉਸ ਤੋਂ ਬਾਅਦ ਆਖਰੀ ਗੱਲਬਾਤ ਕਰਨ ਤੋਂ ਬਾਅਦ ਪ੍ਰੋਗਰਾਮ ਨੂੰ ਸਮੇਟਦੇ ਹੋਏ ਤੇ ਪ੍ਰੋਗਰਾਮ ਨੂੰ ਸਮਾਪਤੀ ਤੱਕ ਲੈ ਕੇ ਜਾਵਾਂਗੇ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ। ਗਜਰੇ ਨੇ ਗਜਰੇ ਰੁਕਿਆ ਬਥੇਰਾ ਰੁਕੇ ਅੱਥਰੂ ਨਾ ਅੱਥਰੇ ਸਜਰੀ ਪਰੀ ਤੂੰ ਮੇਰੀ ਸਜਰੇ ਨੇ ਗਜਰੇ ਰੁਕਿਆ ਬਥੇਰਾ ਰੁਕੇ ਅੱਥਰੂ ਨਾ ਅੱਥਰੇ ਪੈਰਾਂ ਹੇਠ ਨਾ ਫੁੱਲਾਂ ਮਧੋਲੀ ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ। ਖੁਸ਼ੀਆਂ ਮੈਂ ਚੰਨਾ ਤੇਰੇ ਪੈਰਾਂ ਚ ਵਿਛਾ ਦਿਆ ਗਮ ਵੇਖ ਕੇ ਰਤਾ ਤੂੰ ਨਾ ਡੋਲੀ ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ। ਸੱਜਣਾ ਮੈਂ ਹੱਥ ਜੋੜਦੀ ਵੇ, ਦਿਲ ਸੋਲ ਨਾ ਗੁੱਸੇ ਵਿੱਚ ਬੋਲੀ ਸੱਜਣਾ ਮੈਂ ਹੱਥ ਜੋੜਦੀ।
ਤਾਂ ਦੋਸਤੋ ਇਹ ਸੀ ਖੂਬਸੂਰਤ ਗੀਤ ਜਿਸ ਨੂੰ ਮੈਂ ਕੀਤਾ ਤੁਹਾਡੇ ਸਭ ਦੇ ਨਾਮ। ਘੜੀ ਦੀਆਂ ਸੂਈਆਂ ਟਿਕ ਟਕ ਕਰਕੇ ਮੈਨੂੰ ਯਾਦ ਦਵਾ ਰਹੀਆਂ ਨੇ ਕਿ ਹੁਣ ਮੇਰੇ ਜਾਣ ਦਾ ਸਮਾਂ ਹੋ ਗਿਆ। ਮੈਂ ਤੁਹਾਡੇ ਤੋਂ ਲਵਾਂਗੀ ਹੁਣ ਇਜਾਜ਼ਤ ਜਾਣ ਦੀ, ਤੇ ਜਾਂਦੀ ਹੋਈ ਇਹੀ ਕਹਿ ਕੇ ਜਾਵਾਂਗੀ ਕਿ ਦੋਸਤੋ ਚੰਗਾ ਸੋਚੋ ਤੇ ਚੰਗਾ ਹੀ ਵਾਪਰੇਗਾ। ਇਹ ਮਾੜਾ ਜੋ ਵੀ ਵਾਪਰਦਾ ਕੁਛ ਵੀ ਮਾੜਾ ਨਹੀਂ ਹੁੰਦਾ, ਉਹ ਵੀ ਸਾਨੂੰ ਕੁਛ ਨਾ ਕੁਛ ਸਿਖਾਉਣ ਦੇ ਲਈ ਆਉਂਦਾ ਹੈਗਾ। ਹਮੇਸ਼ਾ ਚੰਗਾ ਸੋਚੋ, ਪੋਜ਼ਿਟਿਵ ਰਹੋ। ਇਹ ਨਹੀਂ ਕਿ ਹਰ ਗੱਲ ਦੇ ਵਿੱਚ ਪੋਜ਼ਿਟਿਵ ਰਹੀਏ। ਅਸੀਂ ਕਈ ਦਫ਼ਾ ਗੱਲਾਂ ਨੂੰ ਅਸੀਂ ਬਹੁਤ ਘੋਖ ਵਿਚਾਰ ਕੇ ਉਹਦੇ 'ਤੇ ਵਿਚਾਰਾਂ ਕਰਨੀਆਂ ਪੈਂਦੀਆਂ ਨੇ। ਹਰ ਗੱਲ ਨੂੰ ਕੋਈ ਵੀ ਕਰਨ ਤੋਂ ਪਹਿਲਾਂ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਾ ਲਿਆ ਕਰੋ, ਲੈਣਾ ਵੀ ਨਹੀਂ ਚਾਹੀਦਾ, ਕਿਉਂਕਿ ਕਈ ਦਫ਼ਾ ਜਲਦਬਾਜ਼ੀ ਦੇ ਵਿੱਚ ਕੀਤੇ ਹੋਏ ਫੈਸਲੇ ਸਾਨੂੰ ਬਹੁਤ ਦੇਰ ਤੱਕ ਪਛਤਾਵੇ ਦੇ ਵਿੱਚ ਲੈ ਜਾਂਦੇ ਨੇ। ਚਾਹੇ ਤੁਸੀਂ ਆਪਣੇ ਲਈ ਕੋਈ ਫੈਸਲਾ ਕਰਨਾ, ਚਾਹੇ ਬੱਚਿਆਂ ਲਈ। ਬੱਚਿਆਂ ਲਈ ਮੈਂ ਗੱਲ ਜ਼ਰੂਰ ਜਾਂਦੀ ਕਰਦੀ ਜਾਵਾਂਗੀ ਕਿ ਸਾਡੇ ਬੱਚੇ ਇੱਥੇ ਜਿਹੜੇ ਪੈਦਾ ਹੋਏ ਆ, ਚਾਹੇ ਪੰਜਾਬ ਦੇ ਬੱਚੇ ਆ। ਕਿਸੇ ਟਾਈਮ ਹੁੰਦਾ ਸੀ ਕਿ ਜਦੋਂ ਸਾਨੂੰ ਮਾਪੇ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਇੱਦਾਂ ਨਹੀਂ ਇੱਦਾਂ ਕਰਨਾ, ਅਸੀਂ ਉਹਨਾਂ ਦੀ ਕਮਾਂਡ ਥੱਲੇ ਸੀਗੇ, ਸਮਾਂ ਇੱਦਾਂ ਦਾ ਸੀਗਾ, ਸਾਡੀ ਸੋਚ ਇੱਦਾਂ ਦੀ ਸੀਗੀ। ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਬੱਚੇ ਇਸ ਤਰ੍ਹਾਂ ਆਪਣੇ ਮਾਂ ਬਾਪ ਦੀ ਗੱਲ ਮੰਨ ਰਹੇ ਆ, ਕਰ ਰਹੇ ਆ, ਬਹੁਤ ਵਧੀਆ। ਪਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਾਪਿਆਂ ਨੂੰ ਅੱਜ ਦੇ ਟਾਈਮ ਦੇ ਹਿਸਾਬ ਨਾਲ ਨਹੀਂ ਪਤਾ ਹੁੰਦਾ, ਉਹ ਕਿਤੇ ਨਾ ਕਿਤੇ ਗਲਤ ਹੁੰਦੀਆਂ। ਹਰ ਵੇਲੇ ਮਾਪੇ ਵੀ ਸਹੀ ਨਹੀਂ ਹੁੰਦੇ ਔਰ ਹਰ ਵੇਲੇ ਬੱਚੇ ਵੀ ਸਹੀ ਨਹੀਂ ਹੁੰਦੇ। ਸਮੇਂ ਸਮੇਂ ਦੇ ਹਿਸਾਬ ਨਾਲ ਮਾਪਿਆਂ ਦੀਆਂ ਗੱਲਾਂ ਚੱਲਦੀਆਂ ਔਰ ਸਮੇਂ ਦੇ ਹਿਸਾਬ ਨਾਲ ਜਦੋਂ ਬੱਚਿਆਂ ਦਾ ਸਮਾਂ ਹੁੰਦਾ ਉਦੋਂ ਉਹਨਾਂ ਦੀ ਗੱਲ ਸੁਣਨੀ ਪੈਂਦੀ, ਕਿਉਂਕਿ ਉਹਨਾਂ ਦਾ ਸਮਾਂ ਹੁੰਦਾ, ਉਹਨਾਂ ਦੀ ਸੋਚ ਹੁੰਦੀ ਆ। ਸੋ ਆਪਣੇ ਬੱਚਿਆਂ ਨੂੰ ਕਦੇ ਵੀ ਇਸ ਗੱਲ ਦਾ ਪ੍ਰੈਸ਼ਰ ਨਾ ਪਾਵੋ ਕਿ ਤੂੰ ਵੱਡਾ ਹੋ ਕੇ ਡਾਕਟਰ, ਇੰਜੀਨੀਅਰ ਜਾਂ ਵਕੀਲ ਜਾਂ ਕੁਛ ਵੀ ਪਾਇਲਟ ਜਾਂ ਕੁਛ ਵੀ ਬਣਨਾ ਹੈਗਾ। ਬੱਚਿਆਂ ਦਾ ਜਿਹੜਾ ਡਿਸੀਜਨ ਆ, ਬੱਚਿਆਂ ਤੇ ਹੀ ਰਹਿਣ ਦਿਓ। ਬੱਚਿਆਂ ਨੂੰ ਇਹ ਕਦੇ ਨਾ ਕਹੋ ਕਿ ਵੀ ਤੇਰੀ ਜਿਹੜਾ ਵਿਆਹ ਸ਼ਾਦੀ ਆ, ਜ਼ਰੂਰ ਸਾਨੂੰ ਦੱਸਣਾ ਚਾਹੀਦਾ ਕਿ ਆਪਣੇ ਵਿਆਹ ਸ਼ਾਦੀਆਂ ਦੇ ਫੈਸਲੇ ਸਾਡੀਆਂ ਇੱਦਾਂ ਦੇ, ਸਾਡੇ ਬੱਚਿਆਂ ਦੇ ਇੱਦਾਂ ਦੇ ਹੋਣੇ ਚਾਹੀਦੇ ਆ ਜਾਂ ਇੱਦਾਂ ਦੀਆਂ ਫੈਮਿਲੀਆਂ ਦੇ ਵਿੱਚ ਆਉਣੇ ਚਾਹੀਦੇ, ਉਹ ਸਾਡਾ ਦੱਸਣ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ। ਪਰ ਤੁਸੀਂ ਬੱਚਿਆਂ ਦੇ ਸਿਰਾਂ 'ਤੇ ਇਹ ਤਲਵਾਰ ਰੱਖੋ ਕਿ ਜਿਸ ਤਰ੍ਹਾਂ ਦੀ ਮੈਂ ਹੀ ਮੁੰਡਾ ਲੱਭੂੰਗਾ ਤੇਰੇ ਲਈ ਜਾਂ ਕੁੜੀ ਲੱਭੂੰਗਾ ਜਾਂ ਲੱਭਾਂਗੇ, ਉਹੀ ਘਰ ਦੇ ਵਿੱਚ ਆਊਗੀ, ਸਾਡੇ ਘਰ ਦੇ ਵਿੱਚ ਕੋਈ ਆ ਨਹੀਂ ਸਕਦਾ, ਕੋਈ ਫਲਾਨੇ ਦੂਸਰੇ ਧਰਮ ਦਾ, ਦੂਸਰੀ ਜਾਤ ਦਾ, ਦੂਸਰੀ ਕੌਮ ਦਾ। ਸੋ ਇੱਦਾਂ ਦੀਆਂ ਗੱਲਾਂ ਆਪਣੇ ਬੱਚਿਆਂ ਦੇ ਨਾਲ ਸਾਨੂੰ ਕਰਨੀਆਂ ਠੀਕ ਨਹੀਂ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਇਹ ਬੱਚਿਆਂ ਦਾ ਯੁੱਗ ਆ, ਬੱਚਿਆਂ ਦੀ ਲਾਈਫ ਆ, ਬੱਚਿਆਂ ਦਾ ਟਾਈਮ ਆ। ਅਸੀਂ ਜਦੋਂ ਬੱਚਿਆਂ ਨੂੰ ਸ਼ੁਰੂ ਤੋਂ ਆਪਣੇ ਬਾਰੇ, ਆਪਣੇ ਸਮਾਜ ਬਾਰੇ, ਆਪਣੇ ਆਲ ਦੁਆਲੇ ਵਾਲੇ, ਆਪਣੇ ਰੀਤੀ ਰਿਵਾਜਾਂ ਬਾਰੇ, ਆਪਣੀ ਲਾਈਫ ਬਾਰੇ, ਅਸੀਂ ਕਿਸ ਤਰ੍ਹਾਂ ਦੇ, ਕਿਸ ਸਮਾਜ ਦੇ ਨਾਲ ਅਸੀਂ ਜੁੜੇ ਹੋਏ ਲੋਕ ਹਾਂ, ਆਪਣੇ ਸਮਾਜ ਬਾਰੇ ਦੱਸਦੇ ਰਹਾਂਗੇ ਔਰ ਬੱਚੇ 'ਤੇ ਉਹ ਅਸਰ ਰਹੇਗਾ। ਬਾਅਦ ਵਿੱਚ ਉਹ ਬੱਚੇ ਦੇ ਉੱਤੇ ਛੱਡ ਦਿਓ ਕਿ ਉਹ ਕਿੱਧਰ ਜਾ ਰਿਹਾ। ਅਸੀਂ ਵਾਰ ਵਾਰ ਬੱਚਿਆਂ ਦੀਆਂ ਇਨਕੁਆਇਰੀਆਂ ਜਦੋਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੇ ਪਿੱਛੇ ਜਾਣਾ ਸ਼ੁਰੂ ਕਰ ਦਿੰਦੇ ਹਾਂ, ਘੋਖਣਾ ਸ਼ੁਰੂ ਕਰ ਦਿੰਦੇ ਹਾਂ, ਗੱਲ ਗੱਲ ਦੇ ਵਿੱਚ ਕਿੰਤੂ ਪਰੰਤੂ ਕੁਐਸਚਨ ਕਰਦੇ ਹਾਂ ਔਰ ਫਿਰ ਉਹਨੂੰ ਕਹਿੰਦੇ ਹਾਂ ਕਿ ਮੈਨੂੰ ਸਹੀ ਤਰ੍ਹਾਂ ਜਵਾਬ ਦੇ, ਉਦੋਂ ਸਾਡੀ ਗੱਲ ਵਿਗੜ ਜਾਂਦੀ ਬੱਚਿਆਂ ਦੇ ਨਾਲ, ਸਾਡਾ ਰਿਲੇਸ਼ਨ ਕਿਤੇ ਨਾ ਕਿਤੇ ਖਤਮ ਹੋ ਜਾਂਦਾ। ਬੱਚਿਆਂ ਨੂੰ ਆਜ਼ਾਦ ਰਹਿਣ ਦਿਓ, ਕਿਉਂਕਿ ਇਹ ਉਹ ਪੰਛੀ ਆ ਜੇ ਜਿਹੜੇ ਮੁੜ ਕੇ ਇਹਨਾਂ ਨੇ ਆਪਣੇ ਬਨੇਰਿਆਂ 'ਤੇ ਹੀ ਆਉਣਾ, ਜਿਸ ਬਨੇਰਿਆਂ ਤੋਂ ਇਹਨਾਂ ਨੇ ਅਡਾਰੀ ਲਈ ਹੁੰਦੀ ਆ। ਅਤੇ ਜੇ ਅਸੀਂ ਇਹਨਾਂ ਨੂੰ ਜ਼ਬਰਦਸਤੀ ਵਾਪਸ ਆਪਣੇ ਆਲਣਿਆਂ 'ਚ ਸੱਦਣ ਦੀ ਕੋਸ਼ਿਸ਼ ਕਰਾਂਗੇ, ਅੱਜ ਦੇ ਬੱਚੇ ਬੜੇ ਜਿੱਦੀ ਆ, ਇਹ ਆਪਣੀ ਜਿੱਦ 'ਤੇ ਆ ਜਾ ਗਏ ਤਾਂ ਮਾਪਿਆਂ ਲਈ ਥੋੜ੍ਹਾ ਜਿਹਾ ਔਖਾ ਆ ਉਹ ਸੱਚ ਨੂੰ ਬਰਦਾਸ਼ਤ ਕਰਨਾ। ਸੋ ਬੱਚੇ ਅੱਜ ਦੇ ਬਹੁਤ ਜ਼ਿਆਦਾ ਸਮਝਦਾਰ ਨੇ, ਐਸੀ ਕੋਈ ਗੱਲ ਨਹੀਂ। ਇਹ ਲਕੀਰ ਦੇ ਫਕੀਰ ਨਹੀਂ ਹੈਗੇ, ਪੜ੍ਹੇ ਲਿਖੇ ਬੱਚੇ ਆ, ਸੋਚਾਂ ਵਧੀਆ ਰੱਖਣ ਵਾਲੇ ਆ ਔਰ ਮਾਂ ਬਾਪ ਦੀ ਇੱਜ਼ਤ ਕਰਨ ਵਾਲੇ ਬੱਚੇ ਨੇ। ਪਹਿਲਾਂ ਸਾਨੂੰ ਜ਼ਬਰਦਸਤੀ ਇੱਜ਼ਤ ਕਰਵਾਈ ਜਾਂਦੀ ਸੀਗੀ ਕਹਿ ਕੇ, ਸਕੂਲ ਦੇ ਮਾਸਟਰ ਵੀ ਜੇ ਅਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਰਸਤੇ 'ਚ ਨਹੀਂ ਸੀ ਕਹਿੰਦੇ ਨਾ, ਪ੍ਰਾਈਵੇਟ ਟਾਈਮ 'ਚ ਜਦੋਂ ਉਹ ਮਿਲਦੇ ਸੀਗੇ ਸਕੂਲ ਦੀ ਆਪਣੀ ਡਿਊਟੀ ਟਾਈਮ ਤੋਂ ਬਾਅਦ, ਦੂਸਰੇ ਦਿਨ ਸਕੂਲ ਦੇ ਵਿੱਚ ਕੁੱਟ ਪੈਂਦੀ ਸੀ ਕਲਾਸ 'ਚ, ਕਾਰਨ ਕਿ ਅਸੀਂ ਮਾਸਟਰ ਜੀ ਨੂੰ ਰਸਤੇ ਦੇ ਵਿੱਚ ਸਤਿ ਸ੍ਰੀ ਅਕਾਲ ਨਹੀਂ ਸੀ ਕੀਤੀ। ਇਹ ਸੀਗੀ ਇੱਕ ਜ਼ਬਰਦਸਤੀ ਸਤਿ ਸ੍ਰੀ ਅਕਾਲ ਕਰਵਾਉਣਾ ਅਤੇ ਆਪਣੀ ਇੱਜ਼ਤ ਕਰਵਾਉਣੀ। ਅਸੀਂ ਆਪਣੇ ਮਾਪਿਆਂ ਨੂੰ ਤੂੰ ਕਰਕੇ ਜਾਂ ਉੱਚੀ ਕਰਕੇ ਬੋਲਦੇ ਸੀ ਅਤੇ ਸਾਨੂੰ ਕੁੱਟ ਪੈਂਦੀ ਸੀ ਕਿ ਅਸੀਂ ਇੱਜ਼ਤ ਨਹੀਂ ਕੀਤੀ ਜ਼ਬਰਦਸਤੀ। ਸੋ ਅੱਜ ਦੇ ਬੱਚੇ ਆ ਜ਼ਬਰਦਸਤੀ ਇਹ ਨਾ ਕਰਦੇ ਆ ਨਾ ਕਰਵਾਉਂਦੇ ਆ, ਪਰ ਇਹਨਾਂ ਦਾ ਇੱਕ ਰਸਤਾ ਆ, ਇਹਨਾਂ ਦਾ ਇੱਕ ਏਮ ਆ, ਇਹਨਾਂ ਨੂੰ ਪਤਾ ਕਿ ਮੈਂ ਮਾਂ ਬਾਪ ਦੇ ਨਾਲ ਕਿਸ ਤਰ੍ਹਾਂ ਮਿਲਣਾ, ਕਿਸ ਤਰ੍ਹਾਂ ਗੱਲਬਾਤ ਕਰਨੀ ਆ। ਅੱਜ ਦਾ ਬੱਚਾ ਜੰਮਦੇ ਸਾਰ ਇੱਕ ਬਹੁਤ ਵਧੀਆ ਸੋਚ ਲੈ ਕੇ ਪੈਦਾ ਹੁੰਦਾ, ਸਾਨੂੰ ਇਹ ਗੱਲਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ ਕਿ ਕੱਲ੍ਹ ਨੂੰ ਸਾਡਾ ਬੱਚਾ ਕੀ ਕਰੂਗਾ। ਜਿੰਨਾ ਸਾਡਾ ਫਰਜ਼ ਬਣਦਾ ਬੱਚੇ ਨੂੰ ਉਨਾ ਸਮਝਾਵੋ ਆਪਣੇ ਬਾਰੇ, ਆਪਣੇ ਵਧੀਆ ਵਧੀਆ ਗੱਲਾਂ ਸਮਾਜ ਦੇ ਬਾਰੇ। ਧਰਮ ਦੀ ਕੱਟੜਤਾ ਉਹਨੂੰ ਨਾ ਸਿਖਾਵੋ, ਉਹਨੂੰ ਜਾਤ ਪਾਤ ਦੀ ਕੱਟੜਤਾ ਨਾ ਸਿਖਾਵੋ, ਉਹਨੂੰ ਇੱਕ ਵਧੀਆ ਸਮਾਜ ਸੇਵਕ ਬਣਾਵੋ, ਇੱਕ ਵਧੀਆ ਸਮਾਜ ਵਿੱਚ ਵਿਚਰਨ ਵਾਲਾ ਇਨਸਾਨ ਬਣਾਵੋ, ਜਿਹਦੇ ਆਲੇ ਦੁਆਲੇ ਹਰ ਤਰ੍ਹਾਂ ਜਾਤ ਪਾਤ ਰੰਗ ਨਸਲ ਦੇ ਇਨਸਾਨ ਵੱਸਦੇ ਨੇ। ਫਿਰ ਬੱਚਾ ਤੁਹਾਨੂੰ ਹਰ ਗੱਲ ਦੇ ਵਿੱਚ ਵਧੀਆ ਰਿਸਪੋਂਸ ਦੇਵੇਗਾ, ਦੋਸਤ ਬਣੂਗਾ, ਤੁਸੀਂ ਬਣੋਗੇ। ਸੋ ਬੱਚਿਆਂ ਨੇ ਉਹੀ ਕੁਛ ਕਰਨਾ ਜੋ ਉਹਨਾਂ ਨੂੰ ਵਧੀਆ ਲੱਗੂਗਾ। ਅੱਜ ਦੇ ਬੱਚੇ ਉਹ ਨਹੀਂ ਕਿ ਜਿਨ੍ਹਾਂ ਦੇ ਜਦੋਂ ਦੇ ਟਾਈਮ ਦੇ ਵਿੱਚ BA ਵੀ ਕਰ ਜਾਂਦੇ ਸੀ, MA ਵੀ ਕਰ ਜਾਂਦੇ ਸੀ ਤੇ ਉਹਨਾਂ ਨੂੰ ਆਪਣੇ ਏਮ ਦਾ ਨਹੀਂ ਪਤਾ ਹੁੰਦਾ ਸੀ ਅਸੀਂ ਕਰਨਾ ਕੀ ਆ। ਅੱਜ ਦੇ ਬੱਚੇ ਪ੍ਰਾਇਮਰੀ ਸਕੂਲਾਂ ਤੋਂ ਹੀ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਅੱਗੇ ਜਾ ਕੇ ਬਣਨਾ ਕੀ ਆ, ਔਰ ਸਾਡੀ ਜਿਹੜਾ ਅਸੀਂ ਕਿਸ ਤਰ੍ਹਾਂ ਦਾ ਸ਼ੌਂਕ ਰੱਖਦੇ ਹਾਂ, ਅਸੀਂ ਕਿਸ ਲਾਈਨ 'ਚ ਜਾਣਾ ਆ, ਉਹਨਾਂ ਦੇ ਕੋਲ ਸਾਰਾ ਕੁਛ ਉਹ ਤਿਆਰ ਕੀਤਾ ਹੁੰਦਾ ਆ। ਸਿਖਾਓ ਬੱਚਿਆਂ ਨੂੰ, ਸਭ ਕੁਛ ਸਿਖਾਉਣਾ ਚਾਹੀਦਾ, ਸਾਡਾ ਫਰਜ਼ ਬਣਦਾ। ਅਸੀਂ ਮਾਪੇ ਹਾਂ, ਜੋ ਕੁਛ ਸਾਡੇ ਕੋਲ ਵਧੀਆ ਚੀਜ਼ਾਂ ਹੈਗੀਆਂ ਬੱਚਿਆਂ ਨੂੰ ਦਈਏ, ਔਰ ਨਫ਼ਰਤਾਂ ਜੋ ਅਸੀਂ ਝੱਲੀਆਂ ਆ ਉਹ ਬੱਚਿਆਂ ਨੂੰ ਨਾ ਦਈਏ, ਬੱਚਿਆਂ ਨੂੰ ਚੰਗੀ ਸੋਚ ਦਈਏ, ਕਿਉਂਕਿ ਅਸੀਂ ਇੱਕ ਬਿਹਤਰ ਸਮਾਜ ਦੀ ਸਿਰਜਣਾ ਅਸੀਂ ਕਰਨੀ ਆ, ਉਹ ਬਿਹਤਰ ਸਮਾਜ ਦੀ ਸਿਰਜਣਾ ਸਾਡੇ ਬੱਚੇ ਨੇ। ਸੋ ਦੋਸਤੋ, ਤੁਸੀਂ ਬੜੇ ਖੂਬਸੂਰਤ ਹੋ, ਤੁਹਾਡੇ ਕੋਲ ਬਹੁਤ ਵਧੀਆ ਖੂਬਸੂਰਤ ਸੋਚ ਹੈਗੀ ਆ, ਤੁਹਾਡੇ ਹਸਮੁਖ ਚਿਹਰੇ ਖੂਬਸੂਰਤ ਚਿਹਰੇ ਇਸ ਗੱਲ ਦੀ ਨਿਸ਼ਾਨੀ, ਇਸ ਗੱਲ ਦੇ ਗਵਾਹ ਨੇ, ਕਿਉਂਕਿ ਤੁਸੀਂ ਖੂਬਸੂਰਤ ਚਿਹਰੇ ਖੂਬਸੂਰਤ ਸੋਚਾਂ ਵਾਲੇ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ। ਹਰਮਨ ਰੇਡੀਓ, ਉਹ ਹਰਮਨ ਰੇਡੀਓ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਭ ਦੇ ਲਈ ਲੈ ਕੇ ਆਉਂਦਾ। ਸੁਣਿਆ ਕਰੋ ਹਰਮਨ ਰੇਡੀਓ ਨੂੰ, ਹਰ ਪ੍ਰੈਜ਼ੈਂਟਰ ਨੂੰ, ਹਰ ਪ੍ਰੈਜ਼ੈਂਟਰ ਦੇ ਪ੍ਰੋਗਰਾਮ ਨੂੰ, ਕਿਉਂਕਿ ਮਿਹਨਤਾਂ ਦੇ ਨਾਲ, ਪਿਆਰ ਦੇ ਨਾਲ ਪ੍ਰੋਗਰਾਮ ਉਲੀਕੇ ਜਾਂਦੇ ਨੇ। ਸੋ ਦੋਸਤੋ, ਇਹ ਸੀ ਮੇਰੀ ਤੇ ਤੁਹਾਡੀ ਅੱਜ ਦੀ ਮੁਲਾਕਾਤ, ਅੱਜ ਦੀ ਸਾਂਝ। ਮਿਲਾਂਗੇ ਅਗਲੇ ਹਫ਼ਤੇ ਇਸੇ ਦਿਨ ਇਸੇ ਸਮੇਂ ਤੇ ਇਸੇ ਰੇਡੀਓ ਸਟੇਸ਼ਨ ਤੇ। ਤਦ ਤੱਕ ਤੁਸੀਂ ਆਪਣਾ ਖਿਆਲ ਰੱਖਣਾ, ਅਸੀਂ ਆਪਣਾ ਖਿਆਲ ਰੱਖਾਂਗੇ, ਸੋਚਾਂ ਵਿੱਚ ਖਿਆਲਾਂ ਵਿੱਚ ਯਾਦ ਰੱਖਣਾ ਇੱਕ ਦੂਸਰੇ ਨੂੰ। ਸੋ ਦੋਸਤੋ, ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ, ਦਿਲ ਦਿਖਾਉਣ ਤੋਂ ਪਹਿਲਾਂ ਇਹ ਸੋਚ ਲੈਣਾ ਕਿਸੇ ਦਾ ਦਿਲ ਵੀ ਤੁਹਾਡੇ ਦਿਲ ਵਰਗਾ ਆ। ਜਿੰਦੇ ਵਸਦੇ ਰਹੋ, ਖੁਸ਼ ਰਹੋ, ਇਸੇ ਤਰ੍ਹਾਂ ਪਿਆਰ ਮੁਹੱਬਤ ਖਿਲਾਰਦੇ ਰਹੋ, ਸਾਂਝਾਂ ਤੇ ਪਿਆਰਾਂ ਦੀਆਂ ਗਲਵਕੜੀਆਂ ਪਾਉਂਦੇ ਰਹੋ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
ਰੋਟੀ ਖਾਣੀ ਆ
ਵੇ ਮੁੰਡਿਆ ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਹੋ ਵੇ ਮੁੰਡਿਆ
ਹਈ ਸ਼ਾਵਾ
ਹੋ ਮੈਂ ਆਏ ਸਾਂ ਕੱਪੜੇ ਧੋ ਕੇ ਤੇਰੀ ਮਾਂ ਦਾ ਨਾਂ ਸੁੱਕ ਦਈ ਵੇ ਤੇਰੀ ਮਾਂ ਦਾ ਨਾਂ ਤੇਰੀ ਮਾਂ ਦਾ ਨਾਂ ਸੁੱਕ ਦਈ ਵੇ ਸਾਨੂੰ ਰੋਟੀ ਤਾਂ ਦਿੰਦੀ ਬਈ ਵੇ ਢਿੱਡ ਪੀੜ ਹੁੰਦੀ ਆ
ਵੇ ਮੁੰਡਿਆ ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਮੈਂ ਆਏ ਸਾਂ ਕੱਪੜੇ ਧੋ ਕੇ ਤੇਰੀ ਮਾਂ ਮੋਈ ਸਿਰ ਖੋਲਿਆ ਤੇਰੀ ਮਾਂ ਮੋਈ ਤੇਰੀ ਮਾਂ ਮੋਈ ਸਿਰ ਖੋਲਿਆ ਤੇਰਾ ਪਿਓ ਕਬਰਾਂ ਚੋਂ ਬੋਲਿਆ ਕਿਰਨ ਪਿਆ ਮੰਗਦਾਈ
ਵੇ ਮੁੰਡਿਆ ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਮੈਂ ਆਈ ਸਾਂ ਕੱਪੜੇ ਧੋ ਕੇ ਅੱਗੋਂ ਮਾਹੀ ਤਾਂ ਮਿਲਿਆ ਰੋ ਕੇ ਅੱਗੋਂ ਮਾਹੀ ਤਾਂ ਮਿਲਿਆ ਰੋ ਕੇ ਵੇ ਕਿਸ ਤੈਨੂੰ ਮਾਰਿਆ ਈ
ਵੇ ਮੁੰਡਿਆ ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਵੇ ਮੁੰਡਿਆ
ਹਈ ਸ਼ਾਵਾ
ਵੇ ਮੁੰਡਿਆ
ਖਬਰਾਂ ਨਾ ਉਹਨੂੰ ਕਿੰਨਾ ਰੋਏ ਉਹਦੇ ਪਿੱਛੇ ਆ ਪਾਗਲਾਂ ਦੇ ਵਾਂਗੂ ਹੋਏ ਉਹਦੇ ਪਿੱਛੇ ਕਿਉਂ ਬੇਪਰਵਾਹ ਜੇ ਸੱਜਣ ਮਨ ਤੋਂ ਲਾਈ ਬੈਠੇ ਨੇ ਮੇਰਾ ਕਮਲਾ ਦਿਲ ਉਹਦੇ ਲਈ ਧੜਕਦਾ ਰਹਿੰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ ਤੂੰ ਵੀ ਚੱਲਿਆ ਦਿਲਾ ਸਿਆਣਪ ਬਾਲੀ ਕਰਦਾ ਚਿਹਰੇ ਪਰਖਣ ਲੱਗਿਆ ਅਕਸਰ ਕਾਲੀ ਕਰਦਾ ਚੱਲ ਮੰਨਿਆ ਤੂੰ ਆਪਣੀ ਜਗ੍ਹਾ ਤੇ ਠੀਕ ਆ ਸੱਜਣਾ ਪਰ ਇੱਕ ਵਾਰੀ ਮੇਰੇ ਬਾਰੇ ਸੋਚ ਤਾਂ ਲੈਂਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ ਬਿਨ ਮੰਗਿਆ ਹੀ ਜ਼ਖਮ ਦਿੱਤੇ ਨੇ ਸ਼ਹਿਰ ਤੇਰੇ ਨੇ ਸੰਧੂ ਹੁਣ ਬੇਗਾਨਾ ਹੋਏ ਗਏ ਸਜਾਉਣ ਦੀ ਦਿਲ ਹੁਣ ਆਸ ਨੀ ਰੱਖਦਾ ਇੱਕ ਅਧੂਰਾ ਸੁਪਨਾ ਨੀਂਦਰ ਆਉਣ ਨੀ ਦਿੰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ ਮੈਂ ਹੋਵਾਂ ਨਾ ਹੋਵਾਂ ਉਹਨੂੰ ਫਰਕ ਨੀ ਪੈਂਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਖਾਸ ਬੜੇ ਨੇ
ਸ਼ੁਕਰੇਪਣ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਮੁਫ਼ਤ ਚ ਜਹਾਜ਼ ਚੜਿਆ ਬੰਦਾ ਕਪਤਾਨ ਦੀ ਬੋਟੀ ਨੂੰ ਅੱਖ ਮਰਨ ਤੋਂ ਨਹੀਂ ਟਲਦਾ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
तेरी अखियां च नूर किन्ना सारा गल्लां च सकून सी सजना तेरी अखियां च नूर किन्ना सारा गल्लां च सकून सी सजना मैनू लगया अल्लाह ने आवाज मारी बुलाया मैनू तू सी सजना मैनू लगया अल्लाह ने आवाज मारी बुलाया मैनू तू सी सजना ओ जिना सोच ना सके तू ओ ना प्यार कर दिया जिना सोच ना सके तू ओ ना प्यार कर दिया तेरी गल हो रहा सजना असी ता तेरे पैरा भर गया मेरे नेड़े नेड़े रह तू तेरी मिन्ता कर दिया मेरे नेड़े नेड़े रह तू तेरी पहले दिन दिल उते छपया तेरा सोना मूसी सजना मेनू लगया लगया मेनू लगया लगया मेनू लगया अल्लाह ने आवाज मारी बुलाया मेनू तूसी दोपहर की शाम की रात की हर वेले तेरी गल्ला हाथ पैर मेरे कंब दे दोनों नाल तेरे जद चला की दिन की दोपहर की शाम की रात की हर वेले तेरी गल्ला हाथ पैर मेरे कंब दे दोनों नाल तेरे जद चला हाथ पैर मेरे कंब दे दोनों मेनू हाथ लाया जदों प्यार नाल तू कंबालू लूसी सजना मेनू लगया हाँ मेनू लगया हो मेनू लगया अल्लाह ने आवाज मारी बुलाया मेनू परिंदा या लड़ा तरसे उवें तेरे लिए तरसा तू जदों मेरे तो नजर घुमावे उसे था मैं मरसा हां जिवें परिंदा या लड़ा तरसे उवें तेरे लिए तरसा तू जदों मेरे तो नजर घुमावे उसे था मैं मरसा तू जदों मेरे तो नजर घुमावे मैं अद्धी राती कल मथा टेकया तेरे घर नू सी सजना मेनू लगया अल्लाह मेनू लगया अल्लाह मेनू लगया अल्लाह ने आवाज मारी बुलाया मेनू तू सी सजना
हरमल रेडियो लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स